ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਤੁਹਾਡੇ ਦਰਮਿਆਨ। ਸਿਹਤ ਦੇ ਨਾਲ ਕਿ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ ਤੇ ਕੰਮਾਂ ਕਾਰਾਂ ਦੇ ਉੱਤੇ ਲੱਗੇ ਹੋਏ ਹੋਵੋਗੇ। ਤੇ ਆਪਾਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ। ਤੇ ਦੋਸਤੋ, 8:04 ਬ੍ਰਿਸਬੇਨ ਦੇ ਵਿੱਚ ਹੋ ਚੁੱਕੇ ਆ ਤੇ ਇਹੀ ਟਾਈਮ ਸਿਡਨੀ ਤੇ ਜਾਗਰ ਆਪਣੇ ਮੈਲਬੋਰਨ ਦੇ ਵਿੱਚ ਵੀ ਹੈਗਾ ਤੇ ਜਾਗਣ ਦਾ ਵੇਲਾ ਵੀ ਆਇਆ। ਤੇ ਅੱਜ 7 ਹਾੜ ਨਾਨਕ ਸ਼ਾਹੀ ਸੰਮਤ 550 ਤੇ ਬਿਕਰਮੀ ਸੰਮਤ 2075 ਦਾ ਦਿਨ ਹੈਗਾ ਤੇ ਵੀਰਵਾਰ ਹੋ ਚੁੱਕਾ ਅੱਜ ਤੇ 21 June 2018। ਤੇ ਆਪਾਂ ਮੌਸਮ ਬਾਰੇ ਵੀ ਗੱਲ ਕਰਾਂਗੇ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ, ਖਬਰਾਂ ਦੇ ਉੱਤੇ ਝਾਤ ਵੀ ਮਾਰਾਂਗੇ ਤੇ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਸਾਡੇ ਜਿਹੜੇ ਮੈਸੇਜ ਆ ਉਹ ਵੀ ਆਪਾਂ ਲਵਾਂਗੇ, ਤੁਹਾਡੇ ਸਲਾਹ ਜਿਹੜੀ ਆ, ਤੁਹਾਡੇ ਸੁਨੇਹੇ ਜਿਹੜੇ ਆ ਉਹ ਵੀ ਆਪਾਂ ਸਾਂਝੇ ਕਰਾਂਗੇ। ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਗਾਣਾ ਵੀ ਸੁਣ ਸਕਦੇ ਆ, ਗਾਣੇ ਵੀ ਇਸ ਪ੍ਰੋਗਰਾਮ ਦਾ ਇਹ ਮੰਗ ਰਹਿਣਗੇ। ਤੇ ਨਾਲ ਦੀ ਨਾਲ ਹਰਿਆ ਬੂਟ ਰਹੋ ਜੀ ਹਨਾ, ਇਸ ਟਾਈਟਲ ਦੇ ਅੰਡਰ ਆਪਾਂ ਪਿਛਲੀ ਵਾਰ ਵੀ ਇੱਕ ਟੀਚਰ ਨੂੰ ਲੈ ਕੇ ਆਉਂਦਾ ਸੀ, ਇੱਕ ਅਧਿਆਪਕ ਨੂੰ ਲੈ ਕੇ ਆਉਂਦਾ ਸੀ ਜਿਹਨਾਂ ਦਾ ਕਾਬਲੇ ਗੌਰ ਕਾਬਲੇ ਤਰੀਫ ਜਿਹੜਾ ਕੰਮ ਸੀਗਾ। ਤੇ ਅੱਜ ਵੀ ਬਿਲਕੁਲ ਉਹੋ ਜਿਹੇ ਕੰਮ ਕਰਨ ਵਾਲੇ ਇੱਕ ਅਧਿਆਪਕ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਹੋ ਸਕਦਾ ਸਾਡੇ ਨੇੜੇ ਦਾ ਹੋਵੋ ਇਸ ਕਰਕੇ ਤੁਸੀਂ ਰਹੋ, ਤੇ ਉਹਨਾਂ ਦੀਆਂ ਵੀ ਆਪਣੀਆਂ ਖਾਸੀਅਤ ਆਪਣੀਆਂ ਉਪਲਬਧੀਆਂ ਆ ਤੇ ਉਹਨਾਂ ਦੇ ਨਾਲ ਵੀ ਅੱਜ ਆਪਾਂ ਗੱਲਬਾਤ ਕਰਨੀ ਆ ਇਸ ਪ੍ਰੋਗਰਾਮ ਦੇ ਅੱਧ ਤੋਂ ਬਾਅਦ। ਤੇ ਉਦੋਂ ਪਹਿਲਾਂ ਆਪਾਂ ਖਬਰਾਂ ਦੇ ਉੱਤੇ ਝਾਤ ਵੀ ਮਾਰਾਂਗੇ ਤੇ ਤੁਹਾਡੇ ਸੁਨੇਹਾਂ ਦੇ ਇੰਤਜ਼ਾਰ ਦੇ ਵਿੱਚ ਆਪਾਂ ਅੱਜ ਦਾ ਪ੍ਰੋਗਰਾਮ ਸਟਾਰਟ ਕਰਦੇ ਹਾਂ। ਇੱਕ ਗਾਣਾ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫੇਰ ਆਪਾਂ ਜੁੜਦੇ ਹਾਂ ਤੇ ਇਸੇ ਤਰ੍ਹਾਂ ਜੁੜੇ ਰਹੋ ਪ੍ਰੋਗਰਾਮ ਲਹਿਰਾਂ ਦੇ ਨਾਲ ਹਰਮਨ ਰੇਡੀਓ ਦੇ ਉੱਤੇ।
ਇੱਕ ਗੱਲ ਤੇ ਦੱਸ ਮੇਰਾ ਰੱਬ ਏ ਤੂੰ ਕੋਈ ਚੋਰ ਤੇ ਨਹੀਂ, ਮੇਰਾ ਰੱਬ ਏ ਤੂੰ ਕੋਈ ਚੋਰ ਤੇ ਨਹੀਂ। ਤੇਰੇ ਬੂਹੇ ਅੱਗੇ ਯਾਰ ਵੇ ਤੂੰ ਘਰੇ ਨੀ ਮਿਲਦਾ, ਬਹਿ ਕੇ ਆ ਕੇ 100 ਵਾਰ ਵੇ ਤੂੰ ਘਰੇ ਨੀ ਮਿਲਦਾ, ਬਹਿ ਕੇ ਆ ਗਿਆ ਤੂੰ। पर दिल सबर नहीं क्यों करदा जीदा करिए जिंदगी तो वद अगला कदर नहीं क्यों करदा अगला कदर नहीं क्यों करदा जीदा करिए जिंदगी तो वद अगला कदर नहीं क्यों करदा हुण तक पढ़िया सुनिया सब तो फिर भी समझो बार वे तू करे नहीं मिलदा तेरे बूहे अगे यार वे तू करे नहीं मिलदा बैके आ गए सोबावार वे तू करे नहीं मिलदा
जी दोस्तों एक बार फिर स्वागत है जी प्रोग्राम लहरां दे विच ते हम रेडियो दे नाल तुसी सांझ जिहड़ी आ बनाई होई आ ते आपां क्योंकि इंटरव्यू भी करनी आ उहदे विच आपां गल्लां बातां कोशिश करांगे जिहनां तों ज्यादा गल्लां जिहड़ियां आपां पुछीए ते आपां नाल नाल जिहड़े खबरां आ उहनां उत्ते झात जिहड़ी आ जरूर मारदे जावांगे ते जिवें तुहानूं पता ही आ कि जंगलात विभाग दे कुछ कर्मचारी सीगे जिहनां दे उत्ते हमला होया आ उस मामले हम सरकार ने बहादुरी पुरस्कार देने के ऐलान किए हैं जख्मी मुलाजम जिहड़े होए दो इनक्रीमेंट हो जाणियां उन्हां नूं ते नाल बहादुरी पुरस्कार देने के ऐलान भी किए आ ते डॉक्टर चीमा ने भी जख्मियां का हाल चाल जिहड़ा जख्मियां का हाल चाल भी पुछिया आ पंजाब दा जंगलात विभाग जिहड़ा आ जंगलां वैसे तो जे सोचा जाए भी जंगल है कित्थे है भी एक सवाल पैदा हो जाता भी पंजाब जंगल बचे कित्थे है पर फिर भी चाहे वह आप पठानकोट वल नूं आप रख लईए ते चाहे आप इधर अपने शिवालिक दीआं पहाड़ियां वाला खेतर रख लईए जां जिहड़ियां रिजर्व थावां आ उहनां दी आप गल जिहड़ी आ कर लईए उहनां दे विच अजे भी जंगल हैगे आ ते इहनां दे विच काफी कुछ जिहड़े घपले हैगे आ बहुत वारी अग्गां लगण दीआं भी आपां खबरां इस प्रोग्राम दे विच शेयर कीतीआं ਉਹਦੇ ਪਿੱਛੇ ਵੀ ਇਹ ਕਿਹਾ ਜਾਂਦਾ ਕਿ ਜਿਹੜੇ ਸਮਗਲਰ ਆ ਉਹ ਅੱਗ ਜਾਣ ਕੇ ਲਾਉਂਦੇ ਆ ਤਾਂ ਕਿ ਜਿਹੜਾ ਰਿਕਾਰਡ ਜਿਹੜਾ ਆ ਉਹ ਖਤਮ ਹੋ ਜਾਵੇ ਵੀ ਕਿੰਨੇ ਦਰਖਤ ਉੱਥੇ ਹੈਗੇ ਸੀ ਕਿੰਨੇ ਵੱਢ ਲੈ ਗਏ ਆ ਜਦੋਂ ਉੱਥੇ ਅੱਗੇ ਲੱਗ ਗਈ ਤੇ ਉਹਦਾ ਜਿਹੜਾ ਕੰਮ ਜਿਹੜਾ ਖਰਾਬ ਹੋ ਜਾਂਦਾ ਤੇ ਇਸ ਕਰਕੇ ਪਰ ਆ ਤਾਂ ਜ਼ਿਆਦਾ ਹੀ ਕੰਮ ਖਰਾਬ ਹੋਇਆ ਹਨਾ ਕਿ ਜਿਹੜੇ ਦੋ ਜੰਗਲਾਤ ਵਿਭਾਗ ਦੇ ਕਰਮਚਾਰੀ ਸੀਗੇ ਤੇ ਉਹਨਾਂ ਉੱਤੇ ਜਿਹੜਾ ਹਮਲਾ ਜਿਹੜਾ ਕਰ ਦਿੱਤਾ ਪਰ ਇਹ ਸਰਕਾਰ ਜਿਹੜੀ ਆ ਕਾਫੀ ਗੰਭੀਰਤਾ ਨਾਲ ਇਸ ਮਾਮਲੇ ਦੇ ਉੱਤੇ ਲੈ ਰਹੀ ਆ ਤੇ ਭਵਿੱਖ ਵਿੱਚ ਹੁਣ ਉਹਨਾਂ ਨੇ ਕਿਹਾ ਆ ਵੀ ਜਿਹੜੇ ਵਿਭਾਗ ਦੇ ਕਰਮਚਾਰੀ ਆ ਜੰਗਲਾਤ ਦੇ ਉਹਨਾਂ ਨੂੰ ਹਥਿਆਰਾਂ ਦੇ ਨਾਲ ਲੈਸ ਕੀਤਾ ਜਾਣਾ ਆ ਤੇ ਇੱਕ ਜਿਹੜੀ ਨਵੀਂ ਨੀਤੀ ਵੀ ਬਣਾਉਣ ਦੇ ਜਿਹੜੇ ਆਦੇਸ਼ ਆ ਉਹ ਦੇ ਦਿੱਤੇ ਗਏ ਆ ਇਹ ਸਿਉਂਕ ਪਿੰਡ ਦੀ ਘਟਨਾ ਹੈਗੀ ਆ ਤੇ ਨਾਲ ਉਹਨਾਂ ਨੇ ਕਿਹਾ ਵੀ ਜਿਹੜੇ ਜ਼ਖਮੀ ਹੋਏ ਆ ਜ਼ਖਮੀ ਵੀ ਗੰਭੀਰ ਹੋਏ ਆ ਕਿਉਂਕਿ ਸਿਰ ਦੇ ਉੱਤੇ ਜਿਹੜੀਆਂ ਰੌਦਾਂ ਆ ਉਹ ਮਾਰੀਆਂ ਗਈਆਂ ਆ ਚਾਰ ਰੁਪਏ ਤੇ ਜਿਹੜੇ ਘੱਟ ਜ਼ਖਮੀ ਆ ਉਹਨਾਂ ਨੂੰ 21,000 ਰੁਪਏ ਦੀ ਮਾਲੀ ਜਿਹੜੀ ਸਹਾਇਤਾ ਆ ਉਹ ਦਿੱਤੀ ਜਾਣੀ ਆ ਤੇ ਜ਼ਖਮੀਆਂ ਦਾ ਜਿਹੜਾ ਇਲਾਜ ਆ ਉਹ ਵੀ ਸਰਕਾਰੀ ਖਰਚੇ ਦੇ ਉੱਤੇ ਕਰਵਾਇਆ ਜਾਣਾ ਆ ਹੁਣ ਉਹਨਾਂ ਨੇ ਇਹ ਵੀ ਕਿਹਾ ਵੀ ਜੰਗਲਾਤ ਖੇਤਰ ਦੀ ਜਿਹੜੀ ਰਾਖੀ ਆ ਉਹਦੇ ਲਈ ਪੂਰਾ ਜਿਹੜਾ ਸਰਕਾਰ ਵੱਲੋਂ ਵਾਹ ਵੀ ਜਿਹੜਾ ਆ ਉਹ ਲਾਉਣਾ ਆ ਤੇ ਖੈਰ ਆਪਾਂ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਕੁਛ ਹੁੰਦਾ ਜਾਂ ਵੈਸੇ ਹੀ ਮਗਰਮੱਛ ਦੇ ਹੰਝੂ ਆ ਕਿਉਂਕਿ ਜਿਹੜੇ ਇਹੋ ਜਿਹਾ ਕੰਮ ਕਰਦੇ ਆ ਦੇਖੋ ਡਰ ਹੀ ਖਤਮ ਹੋਇਆ ਕਿ ਇੱਕ ਸਰਕਾਰੀ ਮੁਲਾਜ਼ਮ ਦੇ ਨਾਲ ਇੰਨੀ ਜ਼ਿਆਦਾ ਗੰਭੀਰਤਾ ਦੇ ਨਾਲ ਉਹਦੇ ਸੱਟਾਂ ਮਾਰਨੀਆਂ ਬੜਾ ਇੱਕ ਗੰਭੀਰ ਜਿਹੜਾ ਇਹ ਮਸਲਾ ਜਿਹੜਾ ਬਣਾਉਂਦੀਆਂ ਆ ਕਿਉਂਕਿ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਕਿ ਜੰਗਲੀ ਖੇਤਰ ਨੂੰ ਬਚਾਇਆ ਜਾਵੇ ਤੇ ਜਿਹੜੇ ਸਮਗਲਰ ਆ ਇੰਨੇ ਜ਼ਿਆਦਾ ਨਿਡਰ ਹੋ ਚੁੱਕੇ ਆ ਤੇ ਦਵਿੰਦਰ ਸਿੰਘ ਜਿਹੜੇ ਕਿ ਕਰਮਚਾਰੀ ਹੈਗੇ ਉਹਨਾਂ ਦੀ ਬਹੁਤ ਹਾਲਤ ਅਜੇ ਵੀ ਜਿਹੜੇ ਇਲਾਜ ਹੈਗੀ ਆ ਤੇ ਕਾਫੀ ਗੰਭੀਰ ਹੈਗੀ PGI ਦੇ ਵਿੱਚ ਦਾਖਲ ਹੈਗੇ ਆ ਟਰੋਮਾ ਸੈਂਟਰ ਦੇ ਵਿੱਚ ਤੇ ਕਰਨੈਲ ਸਿੰਘ ਬੇਲਦਾਰ ਆ ਉਹਦੇ ਚਿਹਰੇ ਉੱਤੇ ਵੀ ਤੇਜ਼ ਧਾਰ ਹਥਿਆਰ ਜਿਹੜੇ ਉਹਨਾਂ ਨਾਲ ਵਾਰ ਜਿਹੜਾ ਆ ਕੀਤਾ ਗਿਆ ਤੇ ਉਹ ਵੀ ਜਿਹੜੇ ਇਲਾਜ ਹੈਗੇ ਆ ਤੇ ਖੈਰ ਇਹੀ ਅਸੀਂ ਸਾਰੀ ਟੀਮ ਵੱਲੋਂ ਸਰੋਤਿਆਂ ਵੱਲੋਂ ਵੀ ਇਹ ਆਸ ਕਰਦੇ ਹਾਂ ਪ੍ਰਾਰਥਨਾ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਠੀਕ ਹੋਣ ਕਿਉਂਕਿ ਜਿਹੜੇ ਇਮਾਨਦਾਰੀ ਦੇ ਨਾਲ ਕੰਮ ਕਰਦੇ ਆ ਉਹ ਇੱਕ ਮਿਸਾਲ ਪੈਦਾ ਕਰਦੇ ਹੁੰਦੇ ਆ ਇਹ ਜਿਹੜੀਆਂ ਸੱਟਾਂ ਲੱਗੀਆਂ ਇਹਨਾਂ ਨੇ ਮਿਸਾਲ ਦੇਣੀ ਆ ਹਨਾ ਇਹਦੇ ਨਾਲ ਏਕਾ ਵੀ ਬਣੂਗਾ ਵੀ ਉਹ ਕਰੇਸੀ ਦਾ ਜਿਹੜੇ ਇੰਨੀ ਜ਼ਿਆਦਾ ਗਲਤ ਕੰਮ ਕਰ ਰਹੇ ਆ ਉਹਨਾਂ ਦੇ ਪ੍ਰਤੀ ਜਿਹੜਾ ਇੱਕ ਲਹਿਰ ਵੀ ਚੱਲ ਸਕਦੀ ਆ ਇਸ ਕਰਕੇ ਇਸ ਜਿਹੇ ਮਸਲੇ ਜਿਹੜੇ ਆ ਇਹ ਇੱਕ ਮੈਂ ਹੁਣ ਸਾਂਝੀ ਕੀਤੀ ਆ ਗੱਲ ਇਹ ਜਿਹੜੀ ਗੱਲ ਆ ਇਹ ਜ਼ਿਆਦਾ ਤੋਂ ਜ਼ਿਆਦਾ ਇਸ ਮਾਮਲੇ ਦੇ ਉੱਤੇ ਹੋਣੀ ਚਾਹੀਦੀ ਆ ਤੇ ਖੈਰ ਆਪਾਂ ਇੱਕ ਗਾਣਾ ਸੁਣਦੇ ਹਾਂ ਗਾਣਾ ਸੁਣਨ ਤੋਂ ਬਾਅਦ ਆਸਟ੍ਰੇਲੀਆ ਦੇ ਮੌਸਮ ਦੀ ਵੀ ਗੱਲ ਕਰਦੇ ਹਾਂ ਕਿ ਆਸਟ੍ਰੇਲੀਆ ਦਾ ਮੌਸਮ ਕੀ ਕਹਿੰਦਾ ਹੈ ਤੇ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਂਦੇ ਹਾਂ
Thank you. ਤੇਰੇ ਸੁਪਨੇ ਲੱਗੇ ਆ ਮੈਨੂੰ ਹਾਏ ਓ ਰੱਬ ਖੈਰ ਕਰੇ ਆਪਾਂ ਦੋ ਤੋਂ ਲੱਗੇ ਆ ਇੱਕ ਹੋ ਹਾਏ ਓ ਰੱਬ ਖੈਰ ਕਰੇ ਤੇਰੇ ਸੁਪਨੇ ਲੱਗੇ ਆ ਮੈਨੂੰ ਹਾਏ ਓ ਰੱਬ ਖੈਰ ਕਰੇ ਆਪਾਂ ਦੋ ਤੋਂ ਲੱਗੇ ਆ ਇੱਕ ਹੋਣ ਹਾਏ ਓ ਰੱਬ ਖੈਰ ਕਰੇ ਹਾਏ ਓ ਰੱਬ ਖੈਰ ਕਰੇ ਇੱਥੇ ਜਾਂਦੀਆਂ ਨੂੰ ਚਾਹ ਉੱਥੇ ਮੇਲਣਾ ਨੂੰ ਤੁਹਾਡੇ ਨੀ ਵਿਆਹ ਸਾਡੇ ਵਿੱਚ ਕਿਹੜਾ ਰਹਿ ਗਏ ਹੋਰ ਕੋਟੇ ਨੀ ਹੋ ਇੱਥੇ ਜਾਂਦੀਆਂ ਨੂੰ ਚਾਹੇ ਉੱਥੇ ਮੇਲਣਾ ਨੂੰ ਤੁਹਾਡੇ ਨੀ ਵਿਆਹ ਸਾਡੇ ਵਿੱਚ ਕਿਹੜਾ ਰਹਿ ਗਏ ਹੋਰ ਕੋਟੇ ਨੀ ਤੂੰ ਵੀ ਚੁੰਨੀਆਂ ਨੂੰ ਹਾਏ ਨੀ ਚੁੰਨੀਆਂ ਨੂੰ ਤੂੰ ਵੀ ਚੁੰਨੀਆਂ ਨੂੰ ਲੱਗੀ ਗੋਟੇ ਲੋ ਹਾਏ ਓ ਰੱਬ ਖੈਰ ਕਰੇ ਆਪਾਂ ਦੋ ਤੋਂ ਲੱਗਿਆ ਇੱਕ ਹੋਣ ਹਾਏ ਓ ਰੱਬ ਖੈਰ ਕਰੇ ਤੇਰੇ ਸੁਪਨੇ ਲੱਗੇ ਆ ਮੈਨੂੰ ਹਾਏ ਓ ਰੱਬ ਖੈਰ ਕਰੇ ਹਾਏ ਓ ਰੱਬ ਖੈਰ ਕਰੇ ਜਲੇਬੀਆਂ ਦੀ ਚਾਣੀ ਵਾਂਗੂ ਚਾਹ ਲੱਗੇ ਚੋਣਨੀ ਲੱਡੂਆਂ ਨਾ ਸੋਹਣੀਏ ਮਖਾਣੇ ਲੱਗੇ ਗਾਉਣੀ ਜਲੇਬੀਆਂ ਦੀ ਚਾਣੀ ਵਾਂਗੂ ਚਾਹ ਲੱਗੇ ਚੋਣਨੀ ਲੱਡੂਆਂ ਨਾ ਸੋਹਣੀਏ ਮਖਾਣੇ ਲੱਗੇ ਗਾਉਣੀ ਜਾਗ ਲੱਗਿਆ ਜਾਗ ਲੱਗਿਆ
ਜਾਗ ਦੁੱਧ ਨੂੰ ਲੱਗੇ ਬਾਬੀ ਲੋਣ ਹਾਏ ਰੱਬ ਖੈਰ ਕਰੇ
ਤੇਰੇ ਸੁਪਨੇ ਲੱਗੇ ਆ ਮੈਨੂੰ ਹਾਏ ਓ ਰੱਬ ਖੈਰ ਕਰੇ
ਜੀ ਦੋਸਤੋ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਬਣਾਈਆਂ ਹੋਈਆਂ ਨੇ ਸਾਂਝਾਂ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਦਰਮਿਆਨ ਹਾਜ਼ਰ ਹਾਂ ਤੇ ਕੁਛ ਸੁਨੇਹੇ ਜਿਹੜੇ ਆ ਉਹ ਵੀ ਆ ਚੁੱਕੇ ਆ ਆਪਣੇ ਦੋਸਤਾਂ ਦੇ ਤੇ ਸਿਡਨੀ ਤੋਂ ਆਪਣੇ ਨਾਲ ਸੁਖਵਿੰਦਰ ਸੌਂਧ ਜੀ ਜੁੜ ਚੁੱਕੇ ਆ ਸੁਖਵਿੰਦਰ ਸੌਂਧ ਜੀ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਸੁਖਵਿੰਦਰ ਜੀ ਆਸ ਕਰਦੇ ਹਾਂ ਕਿ ਵਧੀਆ ਸਾਡਾ ਦਿਨ ਜਿਹੜਾ ਬਤੀਤ ਹੋ ਰਿਹਾ ਹੋਣਾ ਤੇ ਮਿੱਟੂ ਸਾਹਿਬ ਮਡੂਰਾ ਤੋਂ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਮੌਸਮ ਜਿਹੜਾ ਭੇਜ ਦਿੱਤਾ ਆ ਮਡੂਰਾ ਦਾ ਤੇ ਉੱਥੇ ਇਸ ਵੇਲੇ -1.4 degree ਟੈਂਪਰੇਚਰ ਚੱਲਦਾ ਜਾਣੀ ਜਮਾ ਦੇਣ ਤੋਂ ਵੀ ਘੱਟ ਜਿਹੜੀ ਸਰਦੀ ਹੋਈ ਆ ਇਸ ਕਰਕੇ ਆਪਣਾ ਖਿਆਲ ਰੱਖਿਓ ਮਡੂਰਾ ਵਿੱਚ ਕਾਫੀ ਟੈਂਪਰੇਚਰ ਡਾਊਨ ਹੋ ਜਾਂਦਾ ਹੈ ਤੇ ਅੱਜ 18 degree ਤੱਕ ਟੈਂਪਰੇਚਰ ਜਾਣ ਦੀ ਸੰਭਾਵਨਾ ਹੈਗੀ ਆ ਤੇ ਅੱਜ ਰਾਤ ਨੂੰ ਜਿਹੜਾ -1 degree ਤੱਕ ਜਾਣ ਦੀ ਸੰਭਾਵਨਾ ਜਿਹੜੀ ਉਹਨਾਂ ਨੇ ਦੱਸੀ ਆ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਬਿੱਟੂ ਜੀ ਤੇ ਇੱਥੇ ਹੋਰ ਵੀ ਜਿਹੜੇ ਸ਼ਹਿਰਾਂ ਦਾ ਮੌਸਮ ਹੈ ਹੁਣ ਹੀ ਸਾਂਝਾ ਕਰਦਾ ਦੋਸਤਾਂ ਦੇ ਨਾਲ ਤੇ ਰਜਿੰਦਰ ਸਿੰਘ ਜੀ ਵੀ ਸਾਡੇ ਨਾਲ ਜੁੜੇ ਆ ਤੇ ਉਹਨਾਂ ਨੇ ਸਤਨਾਮ ਵਾਹਿਗੁਰੂ ਜੀ ਕਹਿ ਕੇ ਆਪਣੇ ਨਾਲ ਸਾਂਝ ਜਿਹੜੀ ਆ ਬਣਾਈ ਆ ਤੇ ਨਾਲੇ ਉਹਨਾਂ ਨੇ ਮੈਸੇਜ ਭੇਜਿਆ ਵੀ ਰਾਤ ਨੇ ਚਾਦਰ ਸਮੇਟ ਦਿੱਤੀ ਹੈ ਸੂਰਜ ਨੇ ਰੋਸ਼ਨੀ ਬਖੇਰ ਦਿੱਤੀ ਹੈ ਸ਼ੁਕਰ ਕਰੋ ਉਸ ਰੱਬ ਦਾ ਜਿਹਨੇ ਤੁਹਾਨੂੰ ਇੰਨੀ ਸੋਹਣੀ ਸਵੇਰ ਦਿੱਤੀ ਹੈ ਗੁੱਡ ਮਾਰਨਿੰਗ ਰਜਿੰਦਰ ਸਿੰਘ ਜੀ ਬਹੁਤ ਵਧੀਆ ਸਾਡਾ ਮੈਸੇਜ ਸੀ ਇਹ ਵੀ ਇੱਕ ਚਾਈਨਾ ਗੇਟ ਫਿਲਮ ਦਾ ਮੈਨੂੰ ਚੇਤਾ ਆ ਗਿਆ ਸਾਡਾ ਮੈਸੇਜ ਸੁਣ ਕੇ ਉਹਦੇ ਵਿੱਚ ਅਮਰੀਸ਼ ਪੁਰੀ ਚਾਈਨਾ ਗੇਟ ਦੇ ਵਿੱਚ ਰੋਜ਼ ਹੀ ਜਦੋਂ ਸਵੇਰ ਨੂੰ ਉੱਠਦਾ ਆ ਤੇ ਉੱਚੀ ਉੱਚੀ ਹੱਸਦਾ ਆ ਤੇ ਉਹ ਮਜ਼ਾਕ ਉਹਦਾ ਉਡਾਉਂਦੇ ਆ ਹਰ ਵਾਰੀ ਵੀ ਇਹਦਾ ਜਿਹੜਾ ਦਿਮਾਗ ਸਵੇਰੇ ਸਵੇਰੇ ਏਦਾਂ ਘੁੰਮਦਾ ਆ ਪਰ ਉਹ ਫਿਰ ਬਾਅਦ ਵਿੱਚ ਦੱਸਦਾ ਆ ਵੀ ਅਸਲ ਦੇ ਵਿੱਚ ਮੈਂ ਇਸ ਕਰਕੇ ਹੱਸਦਾ ਆ ਬਈ ਮੈਨੂੰ ਇੱਕ ਦੇਖੋ ਇੱਕ ਦਿਨ ਹੋਰ ਮਿਲ ਗਿਆ ਜੀਣ ਦੇ ਲਈ ਤੇ ਜਿਹੜਾ ਏਦਾਂ ਪਲ ਪਲ ਜੀਣਾ ਪਲ ਪਲ ਜਿਹੜਾ ਹਰ ਚੀਜ਼ ਨੂੰ ਮੰਨਣਾ ਉਹੀ ਅਸਲ ਦੇ ਵਿੱਚ ਚੀਜ਼ ਹੁੰਦੀ ਆ ਉਹੀ ਜਿਹੜੀ ਜ਼ਿੰਦਗੀ ਆ ਉਹ ਵਧੀਆ ਤਰੀਕੇ ਦੇ ਨਾਲ ਜਿਹੜੀ ਆਪਣੀ ਬਤੀਤ ਹੋ ਜਾਂਦੀ ਆ ਜਦੋਂ ਅਸੀਂ ਹਰ ਪਲ ਨੂੰ ਜਿਹੜਾ ਮੰਨਣਾ ਸ਼ੁਰੂ ਕਰ ਦਿੰਦੇ ਹਾਂ ਖੈਰ ਆਪਾਂ ਸਵੇਰ ਜਿਹੜੀ ਅੱਜ ਦੀ ਵੀ ਮੰਨਣੀ ਆ ਤੇ ਅਮਰ ਸਿੰਘ ਜੀ ਆਪਣੇ ਨਾਲ ਜੁੜੇ ਆ ਸ਼ਿਫਟਨ ਤੋਂ, ਤੇ ਅਮਰ ਸਿੰਘ ਜੀ ਸਾਡਾ ਵੀ ਸਵਾਗਤ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਜਿਹੜੀ ਆ ਬਣਾਈ ਆ। ਤੇ ਅੱਗੇ ਆਪਣੇ ਨਾਲ ਭਾਜੀ ਦਲਜੀਤ ਸਿੰਘ ਢਿੱਲੋਂ ਜੀ ਵੀ ਜੁੜੇ ਆ ਮਹਿਤਾ ਚੌਂਕ ਤੋਂ, ਤੇ ਉਹਨਾਂ ਨੇ ਓਸ਼ੋ ਦੇ ਵਿਚਾਰ ਦੇ ਨਾਲ ਆਪਣੇ ਨਾਲ ਸਾਂਝ ਬਣਾਈ ਆ। ਉਹ ਕਹਿੰਦੇ ਵੀ ਓਸ਼ੋ ਕਹਿੰਦੇ ਹੁੰਦੇ ਸੀ ਵੀ ਦੁੱਖਾਂ ਦੇ ਉੱਤੇ ਧਿਆਨ ਦੇਵੋਗੇ ਤਾਂ ਹਮੇਸ਼ਾ ਦੁਖੀ ਰਹੋਗੇ, ਸੁੱਖ ਤੇ ਧਿਆਨ ਦੇਣਾ ਸ਼ੁਰੂ ਕਰੋ। ਦਰਅਸਲ ਤੁਸੀਂ ਜਿਸ ਵੀ ਚੀਜ਼ ਦੇ ਉੱਤੇ ਧਿਆਨ ਦਿੰਦੇ ਆ ਉਹ ਚੀਜ਼ ਜਿਹੜੀ ਆ ਕਿਰਿਆਵਾਨ ਹੋ ਜਾਂਦੀ ਆ, ਤੇ ਧਿਆਨ ਜਿਹੜੀ ਆ ਉਹੀ ਸਭ ਤੋਂ ਵੱਡੀ ਕੁੰਜੀ ਆ। ਤੇ ਸਤਿ ਸ੍ਰੀ ਅਕਾਲ ਵੀ ਉਹਨਾਂ ਬੁਲਾਈ, ਤੁਹਾਨੂੰ ਵੀ ਭਾਜੀ ਸਤਿ ਸ੍ਰੀ ਅਕਾਲ, ਪਿਆਸ ਕਰਦੇ ਆ ਤੁਹਾਡੀ ਸਿਹਤ ਜਿਹੜੀ ਤੰਦਰੁਸਤ ਹੋਏਗੀ, ਖੁਸ਼ ਹੋਵੋਗੇ ਤੁਸੀਂ। ਤੇ ਬਹੁਤ ਵਧੀਆ ਵਿਚਾਰ ਆ ਭਾਜੀ, ਇਹ ਅਸਲ ਦੇ ਵਿੱਚ ਇਹ ਸੋਚਣ ਦੇ ਵਿੱਚ ਆ, ਇੱਕ ਆਪਣੇ ਧਾਰਨਾ ਹੁੰਦੀ ਆ ਆਪਟੀਮਿਸਟਿਕ ਕਿ ਸਾਨੂੰ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ, ਹਮੇਸ਼ਾ ਆਸ਼ਾਵਾਦੀ ਜਿਹੜਾ ਹੋਣਾ ਚਾਹੀਦਾ, ਹਰ ਚੀਜ਼ ਦੇ ਵਿੱਚ ਆਸ ਜਿਹੜੀ ਆ ਉਹ ਰੱਖਣੀ ਚਾਹੀਦੀ ਆ। ਆਸ ਦੇ ਵਿੱਚ ਤੁਸੀਂ ਇਹ ਦੇਖੋ ਬਈ ਪਰਿੰਦੇ ਆ, ਉਹਨਾਂ ਨੂੰ ਜਾਣੀ ਇੱਕ ਮਿਸਾਲ ਦਿੱਤੀ ਜਾਂਦੀ ਆ, ਜਦੋਂ ਵੀ ਅਧਿਆਤਮ ਦਾ ਕੋਈ ਸਤਸੰਗ ਆਪਾਂ ਸੁਣਦੇ ਆ ਉਹ ਚ ਕਿਹਾ ਜਾਂਦਾ ਬਈ ਪਰਿੰਦੇ ਜਿਹੜੇ ਆ ਇਹਨਾਂ ਦਾ ਦੇਖੋ ਆਪਣਾ ਕੁਛ ਨੀ ਹੁੰਦਾ, ਕੋਈ ਪ੍ਰੋਪਰਟੀ ਨੀ ਹੁੰਦੀ, ਤੇ ਇਹ ਦੇਖੋ ਸਵੇਰ ਨੂੰ ਤੁਰ ਪੈਂਦੇ ਆ ਭਾਲਣ ਦੇ ਵਿੱਚ, ਨਿਰਾਸ਼ ਨੀ ਹੁੰਦੇ ਇਸ ਆਸ ਦੇ ਵਿੱਚ ਵੀ ਕਿਤੇ ਨਾ ਕਿਤੇ ਦਾਣਾ ਜਿਹੜਾ ਆ ਮਿਲ ਜੂਗਾ, ਤੇ ਉਹ ਸਫਲ ਵੀ ਹੋ ਜਾਂਦੇ ਇਸ ਗੱਲ ਦੇ ਵਿੱਚ। ਹਨੇਰੀਆਂ ਝੱਖਣ ਆਉਂਦੇ ਆ, ਘਰ ਬਣੇ ਬਣਾਏ ਬਹੁਤ ਮਿਹਨਤਾਂ ਦੇ ਨਾਲ ਬਿਜੜੇ ਬਣਾਉਂਦੇ ਆ, ਆਲਣੇ ਬਣਾਉਂਦੇ ਆ, ਕੱਲਾ ਕੱਲਾ ਡੱਖਾ ਤੁਸੀਂ ਦੇਖੋ ਵੀ ਉਹ ਚੱਕ ਚੱਕ ਕੇ ਪੀਲਾ ਚੱਕ ਚੱਕ ਕੇ ਉਹ ਜਿਹੜਾ ਉੱਥੇ ਆਲਣੇ ਦੇ ਉੱਤੇ ਪਾਉਂਦੇ ਆ, ਝੱਖਣ ਆਉਂਦਾ ਆ ਤੇ ਮਿੰਟ ਦੇ ਵਿੱਚ ਜਿਹੜਾ ਉਹਨੂੰ ਤੋੜ ਦਿੰਦਾ, ਪਰ ਦੂਜੇ ਦਿਨ ਤੁਸੀਂ ਫੇਰ ਦੇਖੋ ਵੀ ਪੰਛੀ ਫੇਰ ਚੁੰਝਾਂ ਦੇ ਨਾਲ ਸਟਾਰਟਿੰਗ ਜਿਹੜੀ ਆ ਕਰ ਦਿੰਦੇ ਆ। ਇਸ ਕਰਕੇ ਸਾਨੂੰ ਵੀ ਜਿਹੜਾ ਇਹੀ ਰੱਖਣਾ ਚਾਹੀਦਾ ਆਸ਼ਾਵਾਦੀ। ਕਈ ਵਾਰੀ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਤੇ ਨਾਨਕ ਦੁਖੀ ਆ, ਸਭ ਸੰਸਾਰ ਸਾਰੇ ਸੰਸਾਰ ਹੀ ਦੁਖੀ ਆ, ਸਾਰਾ ਸੰਸਾਰ ਜਿਹਨੂੰ ਮਰਜ਼ੀ ਪੁੱਛ ਲਓ ਕੋਈ ਨਾ ਕੋਈ ਦੁੱਖ ਹੈਗਾ ਹੀ ਹੈਗਾ ਆ। ਤੇ ਇਸ ਕਰਕੇ ਜੇ ਦੁੱਖ ਹੈਗਾ ਹੀ ਆ ਤੇ ਦੁੱਖ ਰਹਿਣਾ ਵੀ ਆ ਹਮੇਸ਼ਾ ਹੀ, ਚਾਹੇ ਅੰਬਾਨੀ ਆ ਅਡਾਨੀ ਆ ਇਹ ਸਾਰੇ ਜਿਹੜੇ ਆ ਦੁਖੀ ਆ, ਕੋਈ ਇੱਥੇ ਦੁਨੀਆਂ ਤੇ ਬੰਦਾ ਸੁਖੀ ਨਹੀਂ ਹੈਗਾ। ਇਸ ਕਰਕੇ ਜੇ ਉਹ ਦੁਖੀ ਹੈਗੇ ਹੀ ਆ ਤਾਂ ਆਪਾਂ ਨੂੰ ਇਹ ਥੋੜਾ ਜਿਹਾ ਰੱਖਣਾ ਚਾਹੀਦਾ, ਕੋਈ ਗੱਲ ਨੀ ਹਨਾ, ਤੇ ਭਲੇ ਦਿਨ ਆਵਣਗੇ ਇਸੇ ਆਸ ਦੇ ਨਾਲ। ਤੇ ਆਪਾਂ ਮੌਸਮ ਦੇ ਨਾਲ ਸਾਂਝ ਜਿਹੜੀ ਆ ਉਹ ਬਣਾ ਲਈਏ, ਤੇ ਮੌਸਮ ਅੱਜ ਦਾ ਕੀ ਕਹਿੰਦਾ ਆ ਬਿੱਟੂ ਸਾਹਿਬ ਨੇ ਮੰਡੂਰਾ ਦਾ ਮੌਸਮ ਦੱਸ ਦਿੱਤਾ ਸੀ। ਸਿਡਨੀ ਦਾ ਅੱਜ 10.5 ਡਿਗਰੀ ਹੁਣ ਚੱਲ ਰਿਹਾ ਆ ਤੇ ਅੱਜ 16 ਡਿਗਰੀ ਤੱਕ ਜਾਣਾ ਆ, ਤੇ ਸਿਡਨੀ ਵਾਲੂ ਅੱਜ ਮੀਂਹ ਪੈਣ ਦੇ ਆਸਾਰ ਜਿਹੜੇ ਉੱਤੇ ਬਣੇ ਹੋਏ ਆ। ਮੈਲਬੋਰਨ ਦੇ ਵਿੱਚ 4.8 ਡਿਗਰੀ ਦੀ ਠੰਡ ਹੈਗੀ ਆ ਤੇ ਅੱਜ 15 ਡਿਗਰੀ ਤੱਕ ਜਾਣਾ, ਤੇ ਅੱਜ ਮੌਸਮ ਜਿਹੜਾ ਸਾਫ਼ ਰਹਿਣਾ ਆ। ਬ੍ਰਿਸਬੇਨ ਦੇ ਵਿੱਚ ਸਾਡੇ ਇੱਥੇ ਦੇਖ ਲਓ ਵੀ 13.6 ਡਿਗਰੀ ਟੈਂਪਰੇਚਰ ਆ, ਬਹੁਤ ਹੀ ਵਧੀਆ ਮੌਸਮ ਆ, ਧੁੱਪ ਸੇਕਣ ਵਾਲਾ, ਤੇ ਮੈਕਸੀਮਮ ਅੱਜ 22 ਡਿਗਰੀ ਤੱਕ ਜਾਏਗਾ। ਪਰਥ ਦੇ ਵਿੱਚ 10.6 ਡਿਗਰੀ ਤੇ ਮੈਕਸੀਮਮ ਅੱਜ 20 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈਗੀ ਆ, ਤੇ ਸਵੇਰੇ ਸਵੇਰੇ ਥੋੜੀ ਜਿਹੀ ਧੁੰਦ ਪੈਣ ਦੇ ਆਸਾਰ ਹੈਗੇ ਆ, ਤੇ ਸ਼ਾਮ ਨੂੰ ਥੋੜੀ ਜਿਹੀਆਂ ਛੱਟਾਂ ਪੈਣ ਦੀ ਵੀ ਦੱਸਿਆ ਗਿਆ ਪਰਥ ਦੇ ਵਿੱਚ। ਐਡੀਲੇਡ ਦੇ ਵਿੱਚ ਅੱਜ ਬੱਦਲਵਾਈ ਬਣੀ ਰਹਿਣੀ ਆ, 7.8 ਡਿਗਰੀ ਦਾ ਟੈਂਪਰੇਚਰ ਹੁਣ ਚੱਲ ਰਿਹਾ ਹੈ ਤੇ ਅੱਜ 15 ਡਿਗਰੀ ਤੱਕ ਜਾਣਾ ਆ, ਤੇ ਵਾਟ ਦੇ ਵਿੱਚ 8 ਡਿਗਰੀ ਟੈਂਪਰੇਚਰ ਇਸ ਵੇਲੇ ਹੈਗਾ ਆ, ਤੇ ਅੱਜ ਮੈਕਸੀਮਮ 13 ਡਿਗਰੀ ਤੱਕ ਜਾਏਗਾ, ਤੇ ਥੋੜੀ ਜਿਹੀ ਬੱਦਲਵਾਈ ਜਿਹੜੀ ਆ ਉਹ ਬਣੀ ਰਹਿਣੀ ਆ। ਤੇ ਕੈਨਬਰਾ ਦੇ ਵਿੱਚ ਥੋੜੀ ਜਿਹੀ ਧੁੰਦ ਜਿਹੜੀ ਆ ਸਵੇਰੇ ਸਵੇਰੇ ਪੈਣੀ ਆ, ਕਾਫੀ ਜਿਹੜੀ ਆ ਚਿੱਲੀ ਮੋਰਨਿੰਗ ਅੱਜ ਹੈਗੀ ਆ, -1.9 ਡਿਗਰੀ ਦਾ ਟੈਂਪਰੇਚਰ ਜਿਹੜਾ ਚੱਲ ਰਿਹਾ, ਜਾਣੀ ਜਮਾ ਦੇਣ ਦੀ ਠੰਡ ਉੱਥੇ ਵੀ ਹੈਗੀ ਆ। ਤੇ ਮੋਸਟਲੀ ਅੱਜ ਵੈਸੇ ਸਾਫ਼ ਜਿਹੜੀ ਆ ਉੱਥੇ ਸਾਫ਼ ਰਹਿਣਾ ਆ ਮੌਸਮ, ਮੈਕਸੀਮਮ 14 ਡਿਗਰੀ ਤੱਕ ਜਾਣਾ। ਡਾਰਬਨ ਥੋੜਾ ਜਿਹਾ ਗਰਮ ਆ, 20 ਡਿਗਰੀ ਹੁਣ ਟੈਂਪਰੇਚਰ ਹੈਗਾ, ਪਰ ਦੁਪਹਿਰ ਤੱਕ 32 ਡਿਗਰੀ ਟੈਂਪਰੇਚਰ ਹੋ ਜਾਣਾ ਆ, ਕਾਫੀ ਗਰਮ ਹੋ ਜਾਣਾ ਦੁਪਹਿਰ ਤੱਕ। ਇਹ ਕੁਛ ਮੌਸਮ ਦਾ ਹਾਲ ਸੀਗਾ ਆਸਟ੍ਰੇਲੀਆ ਦਾ। ਤੇ ਦੋਸਤੋ ਆਪਾਂ ਤੁਹਾਨੂੰ ਫੇਰ ਇੱਕ ਵਾਰੀ ਯਾਦ ਦਿਲਾ ਦਈਏ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਗਾਣੇ ਜਿਹੜੇ ਆ ਉਹ ਵੀ ਸੁਣ ਸਕਦੇ ਆ ਜੇ ਕੋਈ ਫਰਮਾਇਸ਼ ਹੋਵੇ, ਤੇ ਨਾਲ ਨਾਲ ਆਪਾਂ ਅੱਜ ਇੱਕ ਅਧਿਆਪਕ ਸਾਹਿਬਾਂ ਦੇ ਨਾਲ ਹੋਰ ਇੱਕ ਸਾਂਝ ਜਿਹੜੀ ਆ ਬਣਾਉਣੀ ਆ, ਤੁਸੀਂ ਉਹਦੇ ਲਈ ਵੀ ਜੁੜੇ ਰਹੋ ਇਸ ਪ੍ਰੋਗਰਾਮ ਦੇ ਵਿੱਚ। ਤੇ ਆਪਾਂ ਇੱਕ ਗਾਣਾ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਂਦੇ ਆ, ਇਸੇ ਤਰ੍ਹਾਂ ਜੁੜੇ ਰਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸਾਡੇ ਨਾਲ ਸੀ ਤੇ ਸਾਡੀ डायमंड एस्टेट एजेंट्स ते बाजवा इमीग्रेशन कंसल्टेंट्स बड़े मान नाल पेश करदे ने तियां मेलबर्न दियां 30 जून दिन शनिवार किंगस्टन सिटी हाल 985 नेपियन हाईवे मोराबिन विखे ते तियां मेलबर्न दियां जे इस साल दी खास मेहमान सतविंदर बिट्टी जेडी की अपने मनमोहक अंदाज दे विच अपने गीतां नाल करेगी तुहाडा मनोरंजन वधेरे जानकारी लई तुसी संपर्क कर सकते हो परमजीत दुसांझ होरा नू 0433-420-536 ते या फिर बलविंदर पन्नू नू 0403-120-984 ते रम्मी बराड नू 0433-301-856
कुछ भाईचारे दे नाल जुड़ियां होईयां सूचनावां ने ओह तुहाडे नाल सांझियां करदे आं एक वर्कशॉप दा आयोजन किया जा रहा जी पंजाबी भाईचारे दे लई सिख भाईचारे दे लई जिहड़ियां वर्कशॉप जी लगन जा रही ने एपिंग लेजर सेंटर YMCA ਦੇ ਵਿਚ 41 ਤੋਂ 53 ਮਿਲਰ ਸਟਰੀਟ ਐਪਿੰਗ ਦੇ ਵਿਚ ਪੈਂਦਾ ਜੀ ਐਪਿੰਗ ਲੇਜ਼ਰ ਸੈਂਟਰ ਸੋ ਇਹ ਜਿਹੜੀਆਂ ਵਰਕਸ਼ਾਪਸ ਆ ਇਹ ਪੰਜਾਬੀ ਤੇ ਸਿੱਖ ਭਾਈਚਾਰੇ ਦੇ ਲਈ ਵਿਸ਼ੇਸ਼ ਤੌਰ ਤੇ ਔਰ ਔਰਤਾਂ ਦੇ ਲਈ ਲਗਾਈਆਂ ਜਾ ਰਹੀਆਂ ਜਿਹਦੇ ਵਿਚ 13 ਤਰੀਕ ਤੋਂ ਸ਼ੁਰੂਆਤ ਹੋਣੀ ਆ ਤੇ ਹਰ ਬੁੱਧਵਾਰ ਇਹ ਵਰਕਸ਼ਾਪਸ ਜਿਹੜੀਆਂ ਲੱਗਣੀਆਂ ਸੋ ਬਿਲਡਿੰਗ ਪੋਜ਼ਿਟਿਵ ਐਂਡ ਹੈਲਦੀ ਰਿਲੇਸ਼ਨਸ਼ਿਪ ਦੇ ਉੱਤੇ ਜਿਹੜੀ ਪਹਿਲੀ ਵਰਕਸ਼ਾਪ ਆ 13 ਤਰੀਕ ਨੂੰ ਆ ਤੇ ਦੂਸਰੀ ਜਿਹੜੀ ਵਰਕਸ਼ਾਪ ਆ 20 ਤਰੀਕ ਨੂੰ ਆ ਸੇਫਟੀ ਇਨ ਦਾ ਕਮਿਊਨਿਟੀ ਸੋ ਸੇਫਟੀ ਦੇ ਬਾਰੇ ਜਿਵੇਂ ਅਸੀਂ ਹੁਣੇ ਇੱਕ ਘਟਨਾ ਦੀ ਗੱਲ ਕਰ ਰਹੇ ਸੀਗੇ ਸੋ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਸੇਫਟੀ ਨੂੰ ਲੈ ਕੇ ਚਿੰਤਾਵਾਂ ਨੇ ਸਾਡੇ ਭਾਈਚਾਰੇ ਦੇ ਵਿਚ ਸੋ ਉਹਦੇ ਬਾਰੇ ਚ ਇੱਕ ਵਰਕਸ਼ਾਪ ਦਾ ਆਯੋਜਨ ਹੈ 20 ਤਰੀਕ ਨੂੰ 20/6/2018 ਨੂੰ ਤੇ ਅਗਲੀ ਜਿਹੜੀ ਵਰਕਸ਼ਾਪ ਹੈ ਜੀ 11 ਤਰੀਕ ਨੂੰ ਆ 11 ਜੁਲਾਈ ਨੂੰ ਵੈਲਬਿੰਗ ਤੇ ਰਿਜ਼ਾਇਲੈਂਸ ਦੇ ਉੱਤੇ ਆ ਤੇ 18 ਨੂੰ ਹੈਗੀ ਆ ਬਿਲਡਿੰਗ ਯੋਰ ਸੈਲਫ ਤੇ 25 ਨੂੰ ਹੈਗੀ ਆ ਗੈਟਿੰਗ ਟੂ ਨੋ ਯੋਰ ਸੈਲਫ ਯੋਰ ਰਾਈਟਸ ਐਂਡ ਰੋਲਸ ਇਹ ਸਾਰੀਆਂ ਵਰਕਸ਼ਾਪਸ ਦੇ ਵਿਚ ਤੁਹਾਨੂੰ ਸਾਰਿਆਂ ਨੂੰ ਸੱਦਾ ਹੈ ਔਰ ਇਹ ਸਾਰਾ ਜਿਹੜਾ ਸੈਸ਼ਨ ਹੈ ਜੀ ਫ੍ਰੀ ਹੈ ਤੇ ਤੁਸੀਂ ਜਿਹੜੇ ਵੀ ਇਸ ਕੌਂਸਲ ਦੇ ਅੰਡਰ ਆਉਂਦੇ ਆ ਜੀ ਲੋਕ ਵਿਟਲਸੀ ਦੇ ਅੰਡਰ ਸੋ ਐਪਿੰਗ ਲੇਜ਼ਰ ਸੈਂਟਰ ਦੇ ਵਿਚ ਤੁਸੀਂ ਇਹਨਾਂ ਵਰਕਸ਼ਾਪਸ ਤੋਂ ਫਾਇਦਾ ਲੈ ਸਕਦੇ ਹੋ ਇਹ ਜਿਹੜੀਆਂ ਜਾਣਕਾਰੀਆਂ ਆ ਉਹ ਲੈ ਕੇ ਆਪਣੇ ਆਲੇ ਦੁਆਲੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਜ਼ਰੂਰ ਦਿਆ ਕਰੋ ਤਾਂ ਕਿ ਉਹ ਵੀ ਲਾਹਾ ਲੈ ਸਕਣ ਜੀ ਇਹਨਾਂ ਜਾਣਕਾਰੀਆਂ ਦਾ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612-859-2811 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਜਿਹੜੀ ਆ ਬਣਾਈ ਆ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਸਾਡੇ ਦਰਮਿਆਨ ਹਾਜ਼ਰ ਆ ਤੇ ਜਗਤਾਰ ਸਿੰਘ ਗਿੱਲ ਭਾਜੀ ਢੁੱਡੀ ਕੇ ਤੋਂ ਉਹਨਾਂ ਦਾ ਵੀ ਮੈਸੇਜ ਆਪਣੇ ਕੋਲ ਆ ਚੁੱਕਾ ਤੇ ਉਹਨਾਂ ਨੇ ਕਿਹਾ ਵੀ ਗੁੱਸਾ ਇਕੱਲਾ ਆਉਂਦਾ ਸਭ ਕੁਝ ਲੈ ਜਾਂਦਾ ਤੇ ਸਬਰ ਵੀ ਇਕੱਲਾ ਹੀ ਆਉਂਦਾ ਪਰ ਸਭ ਕੁਝ ਦੇ ਜਾਂਦਾ ਸਭ ਸਵੇਰ ਦੋਸਤੋ ਢੁੱਡੀ ਕੇ ਸਾਹਿਬ ਹੋਣਾ ਨੇ ਕਿਹਾ ਅਸਲ ਵਿੱਚ ਭਾਜੀ ਜ਼ਿੰਦਗੀ ਦਾ ਜੇ ਮੈਂ ਕਵਾਂ ਤੱਥ ਸਾਰ ਅਰਥ ਸਬਰ ਹੀ ਆ ਹਨਾ ਤੇ ਜੇ ਆਪਾਂ ਸਾਰ ਅਰਸ਼ ਕੱਢ ਲਈਏ ਵੀ ਜ਼ਿੰਦਗੀ ਚ ਅਸਲ ਵਿੱਚ ਹੈ ਕੀ ਆ ਜਿਹੜਾ ਪਾਉਣਾ ਚਾਹੀਦਾ ਉਹ ਸਬਰ ਹੀ ਆ ਪਰ ਇਹ ਸਬਰ ਕਰਨਾ ਬੜਾ ਔਖਾ ਹੈ ਹਨਾ ਸਬਰ ਹੀ ਨਹੀਂ ਹੁੰਦਾ ਤੇ ਸਬਰ ਜਿੱਦਣ ਕਰਨਾ ਆ ਗਿਆ ਮੈਨੂੰ ਲੱਗਦਾ ਵੀ ਆਪਣੀਆਂ ਜਿਹੜੀਆਂ ਦੁੱਖ ਤਕਲੀਫਾਂ ਆ ਉਹ ਘੱਟ ਜਾਣੀਆਂ ਆ ਜਾਂ ਬੰਦ ਹੋ ਜਾਣੀਆਂ ਅਸਲ ਦੇ ਵਿੱਚ ਤਕਲੀਫਾਂ ਤਾਂ ਉਹੀ ਰਹਿਣੀਆਂ ਜਿੱਦਾਂ ਦੀ ਜ਼ਿੰਦਗੀ ਚੱਲਦੀ ਆ ਅਸਲ ਵਿੱਚ ਇਹ ਆ ਵੀ ਆਪਣੇ ਵਿੱਚ ਸਬਰ ਆ ਜਾਣਾ ਉਹਨਾਂ ਨੂੰ ਸਾਹਮਣਾ ਕਰਨ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਖੁਦਕੁਸ਼ੀਆਂ ਦਾ ਕਿੰਨਾ ਜ਼ਿਆਦਾ ਟ੍ਰੈਂਡ ਵੱਧ ਗਿਆ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਵਾਧਾ ਹੋ ਗਿਆ ਅਸਲ ਦੇ ਵਿੱਚ ਇਹੀ ਆ ਕਿ ਸਾਡੇ ਵਿੱਚ ਸਬਰ ਦੀ ਭਾਵਨਾ ਜਾਂ ਟੋਲਰੈਂਸ ਦੀ ਭਾਵਨਾ ਜਿਹੜੀ ਆ ਉਹ ਬਹੁਤ ਜ਼ਿਆਦਾ ਲੈਵਲ ਦੇ ਉੱਤੇ ਘੱਟਦੀ ਜਾ ਰਹੀ ਆ ਪਰ ਖੈਰ ਗੁੱਸਾ ਜਿਹੜਾ ਤੁਸੀਂ ਦੱਸਿਆ ਵੀ ਸਭ ਕੁਝ ਲੈ ਜਾਂਦਾ ਇਸ ਕਰਕੇ ਗੁੱਸੇ ਪਿਛਲੀ ਵਾਰ ਵੀ ਆਪਾਂ ਮੈਸੇਜ ਗੱਲ ਕੀਤੀ ਸੀ ਬਈ ਜਦੋਂ ਗੁੱਸਾ ਆਇਆ ਹੁੰਦਾ ਤੇ ਉਸ ਵੇਲੇ ਡਿਸੀਜਨ ਲੈਣ ਤੋਂ ਜ਼ਰੂਰ ਬਚੋ ਓਨਾ ਚਿਰ ਤੱਕ ਪੈਂਡਿੰਗ ਜ਼ਰੂਰ ਕਰ ਲਓ ਉਦੋਂ ਬਾਅਦ ਦੇ ਵਿੱਚ ਜਿਹੜਾ ਡਿਸੀਜਨ ਤੁਸੀਂ ਲੈ ਸਕਦੇ ਆ ਕੁਲਜੀਤ ਜੀ ਜੁੜੇ ਆ ਕੁਲਜੀਤ ਗਰੇਵਾਲ ਜੀ ਟਾਊਨਸ ਵੇਲੇ ਤੋਂ ਤੇ ਟਾਊਨਸ ਵੇਲੇ ਤੋਂ ਉਹਨਾਂ ਨੇ ਇੱਕ ਫੋਟੋ ਵੀ ਭੇਜੀ ਆ ਕਾਰ ਦੇ ਛੱਤ ਦੀ ਤੇ ਕਾਰ ਦੀ ਛੱਤ ਦੇ ਉੱਤੇ ਬਰਫ਼ ਜਿਹੜੀ ਆ ਜੰਮੀ ਹੋਈ ਆ ਜਿੱਦਾਂ ਕਹਿ ਲਓ ਕੋਰਾ ਪਿਆ ਹੋਇਆ ਆ ਬਿਲਕੁਲ ਤੇ ਉਹਨਾਂ ਨੇ ਕਿਹਾ ਗੁੱਡ ਮਾਰਨਿੰਗ ਭਾਜੀ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਹੈ ਪਲੀਜ਼ ਪਲੇ ਸੌਂਗ ਸੰਦਾਂ ਦੀ ਤਸਵੀਰ ਵੈਰੀ ਕੋਲਡ ਵੈਦਰ ਇਨ ਕੈਨਬਰਾ ਤੇ ਕੁਲਜੀਤ ਸਿੰਘ ਫਰੋਮ ਕੈਨਬਰਾ ਅੱਛਾ ਜੀ ਮੈਂ ਅੱਗੇ ਮੈਂ ਸੋਚ ਰਿਹਾ ਕਿ ਟਾਊਨਸ ਵੇਲੇ ਤੋਂ ਕਹਿ ਰਹੇ ਆ ਕੈਨਬਰਾ ਦੇ ਸ਼ਾਇਦ ਉੱਥੋਂ ਕਰ ਰਹੇ ਆ ਤੇ ਉੱਥੇ ਕਾਫੀ ਠੰਡ ਹੈਗੀ ਆ ਤੇ ਅੱਜ ਜਮਾ ਦੇਣ ਵਾਲੀ ਉੱਥੇ ਸਰਦੀ ਹੈਗੀ ਆ ਮਾਈਨਸ ਟੈਂਪਰੇਚਰ ਜਿਹੜਾ ਚੱਲ ਰਿਹਾ ਤੇ ਖਿਆਲ ਰੱਖਿਓ ਗਰੇਵਾਲ ਸਾਹਿਬ ਤੇ ਜਿਹੜੀ ਤੁਸੀਂ ਸੰਤਾਂ ਦੀ ਤਸਵੀਰ ਗਾਣੇ ਦੀ ਫਰਮਾਇਸ਼ ਕੀਤੀ ਆ ਉਹ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਲਗਾਵਾਂਗੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਜਿਹੜੀ ਆ ਸਾਂਝ ਆ ਉਹ ਬਣਾਈ ਆ ਤੇ ਹੁਣ ਆਪਾਂ ਗੱਲ ਦੋਸਤੋ ਕਰੀਏ ਕਿ ਪਾਣੀ ਦੇ ਸੰਬੰਧੀ ਆਪਾਂ ਬਹੁਤ ਗੱਲਾਂ ਕੀਤੀਆਂ ਕਿ ਪਾਣੀ ਜਿਹੜਾ ਆ ਖਤਮ ਹੋਣ ਦੇ ਕੰਢੇ ਆ ਜਾਂ ਕਹਿ ਲਓ ਵੀ ਅਸੀਂ ਖਰਾਬ ਕਰ ਦਿੱਤਾ ਆ ਪਾਣੀ ਤੇ ਹੁਣ ਕੈਬਨਿਟ ਦੇ ਵਿੱਚ ਇੱਕ ਪਾਣੀ ਦੇ ਸੰਬੰਧੀ ਨੀਤੀ ਜਿਹੜੀ ਆ ਉਹ ਆ ਗਈ ਆ ਜਾਣੀ ਆ ਰਹੀ ਆ ਜਾਣੀ 27 ਜੂਨ ਨੂੰ ਇਹ ਆ ਜਾਣੀ ਆ ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਣੀ ਹੈਗੇ ਮੁੱਖ ਮੰਤਰੀ ਪੰਜਾਬ ਦੇ ਉਹਨਾਂ ਨੇ ਗਰਾਊਂਡ ਜਿਹੜਾ ਵਾਟਰ ਡਿਪਾਰਟਮੈਂਟ ਆ ਉੱਤੋਂ ਸਾਰੇ ਜ਼ਿਲ੍ਹਿਆਂ ਦੀ ਜਿਹੜੀ ਧਰਤੀ ਹੇਠਲੇ ਪਾਣੀ ਸੰਬੰਧੀ ਜਿਹੜੀ ਰਿਪੋਰਟ ਆ ਉਹ ਮੰਗ ਲਈ ਆ ਤੇ ਉੱਥੇ ਮੌਸਮ ਵਿਭਾਗ ਤੋਂ ਵੀ ਪਹਾੜਾਂ ਤੇ ਕਿੰਨੀ ਬਰਫ਼ ਪਈ ਆ ਉਹਨਾਂ ਦਾ ਜਿਹੜਾ ਪਾਣੀ ਡੈਮਾਂ ਦੇ ਵਿੱਚ ਆਉਂਦਾ ਆ ਉਹਨਾਂ ਦੇ ਸਾਰੇ ਜਿਹੜੇ ਅੰਕੜੇ ਆ ਉਹਨਾਂ ਦੀ ਰਿਪੋਰਟ ਪੇਸ਼ ਕਰਨ ਦੇ ਲਈ ਵੀ ਕਿਹਾ ਆ ਤੇ 27 ਜੂਨ ਨੂੰ ਇਹ ਜਿਹੜੀ ਕੈਬਨਿਟ ਦੀ ਮੀਟਿੰਗ ਆ ਇਹ ਦੋਵੇਂ ਏਜੰਡੇ ਜਿਹੜੇ ਆ ਪ੍ਰਮੁੱਖਤਾ ਦੇ ਨਾਲ ਜਿਹੜੇ ਵਿਚਾਰੇ ਜਾਣੇ ਆ ਤੇ ਉਸ ਤੋਂ ਬਾਅਦ ਇੱਕ ਪਾਣੀ ਸੰਬੰਧੀ ਜਿਹੜੀ ਨੀਤੀ ਆ ਉਹ ਤਿਆਰ ਕੀਤੀ ਜਾਣੀ ਆ ਤੇ ਪੰਜਾਬ ਦੇ ਵਿੱਚ ਵੈਸੇ ਇਹ ਬਹੁਤ ਵਧੀਆ ਗੱਲ ਹੈਗੀ ਆ ਕਿ ਪਾਣੀ ਦਾ ਜਿਹੜਾ ਪੱਧਰ ਆ ਉਹ ਕਾਫੀ ਘਟਦਾ ਜਾ ਰਿਹਾ ਆ ਪਰ ਜਿਹੜਾ ਝੋਨੇ ਦਾ ਰਕਬਾ ਆ ਉਹ ਬਹੁਤ ਵੱਧਦਾ ਜਾ ਰਿਹਾ ਆ ਇਹ ਇੱਕ ਬੜੀ ਚਿੰਤਾ ਦਾ ਵਿਸ਼ਾ ਜਿਹੜਾ ਬਣਿਆ ਹੋਇਆ ਆ ਤੇ ਗਰਾਊਂਡ ਵਾਟਰ ਡਿਪਾਰਟਮੈਂਟ ਨੇ ਆਪਣੀ ਇੱਕ ਰਿਪੋਰਟ ਦਿੱਤੀ ਸੀ ਇਹਦੇ ਵਿੱਚ ਇਹ ਚੇਤਾਵਨੀ ਦੇ ਦਿੱਤੀ ਸੀ ਵੀ ਜੇ ਕਦਮ ਨਾ ਚੁੱਕੇ ਗਏ ਤਾਂ 2025 ਤੱਕ ਜਾਣੀ ਹੁਣ ਤੋਂ 8 ਸਾਲ ਤੱਕ 15% ਜਿਹੜੀ ਸਿੰਚਾਈ ਵਾਲਾ ਖੇਤਰ ਜਿਹੜਾ ਉਹ ਘੱਟ ਜਾਣਾ ਆ ਜਾਣੀ 15% ਆਪਣੇ ਜਿਹੜੇ ਖੇਤ ਆ ਉਹ ਵਿਰਾਨ ਹੋ ਜਾਣੇ ਆ ਵਿਸ਼ਵ ਬੈਂਕ ਨੇ ਵੀ ਇਹੀ ਚੇਤਾਵਨੀ ਦਿੱਤੀ ਸੀ ਕਿ ਜੇ ਇਸੇ ਤਰ੍ਹਾਂ ਤੁਸੀਂ ਜਿਹੜਾ ਮੌਜੂਦਾ ਰੁਝਾਨ ਆ ਬਰਕਰਾਰ ਰੱਖਿਆ ਗਿਆ ਮਤਲਬ ਵੀ ਝੋਨੇ ਨੂੰ ਇਸੇ ਤਰ੍ਹਾਂ ਬੀਜਦੇ ਰਹੇ ਤਾਂ 20 ਸਾਲਾਂ ਦੇ ਵਿੱਚ ਤੁਹਾਡਾ 60% ਜਾਣੀ ਅੱਧੇ ਤੋਂ ਜ਼ਿਆਦਾ ਜ਼ਮੀਨ ਜਿਹੜੀ ਆ ਉਹ ਬੰਜਰ ਹੋ ਜਾਣੀ ਆ ਤੇ ਪਾਣੀ ਵਰਤਣ ਦੇ ਵਿੱਚ ਦੋਸਤੋ ਇੱਕ ਹੋਰ ਵੀ ਸਭ ਤੋਂ ਜ਼ਿਆਦਾ ਅੰਕੜਾ ਹੈਰਾਨ ਕਰਨ ਵਾਲਾ ਆ ਵੀ ਸੰਗਰੂਰ ਜ਼ਿਲ੍ਹਾ ਜਿਹੜਾ ਆ ਉਹਨੇ ਬਹੁਤ ਪਾਣੀ ਵਰਤਿਆ ਇਹ ਸਭ ਤੋਂ ਅੱਗੇ ਹੈਗਾ ਆ ਉਸ ਤੋਂ ਬਾਅਦ ਹੈ ਆਉਂਦਾ ਆ ਜਲੰਧਰ ਮੋਗਾ ਕਪੂਰਥਲਾ ਬਰਨਾਲਾ ਫਤਿਹਗੜ੍ਹ ਸਾਹਿਬ ਤੇ ਲੁਧਿਆਣਾ ਇਹਨਾਂ ਜ਼ਿਲ੍ਹਿਆਂ ਦਾ ਨੰਬਰ ਆਉਂਦਾ ਵੈਸੇ ਜੇ ਸੋਚਿਆ ਜਾਵੇ ਵੀ ਛੋਟੇ ਜ਼ਿਲ੍ਹੇ ਵੀ ਹੈਗੇ ਜਿੱਦਾਂ ਬਰਨਾਲਾ ਫਤਿਹਗੜ੍ਹ ਸਾਹਿਬ ਕਪੂਰਥਲਾ ਹਨਾ ਜਲੰਧਰ ਤਾਂ ਚਲੋ ਕਾਫੀ ਵੱਡਾ ਹੈਗਾ ਪਰ ਜੇ ਛੋਟੇ ਜ਼ਿਲ੍ਹੇ ਤਾਂ ਮਤਲਬ ਜੇ ਆਪਾਂ ਉਹਦੀ ਘਣਤਾ ਦੇ ਹਿਸਾਬ ਨਾਲ ਗੱਲ ਕਰੀਏ ਤੇ ਕਾਫੀ ਵੱਡੇ ਲੈਵਲ ਦੇ ਉੱਤੇ ਪਾਣੀ ਜਿਹੜਾ ਆ ਵਰਤ ਰਹੇ ਆ ਤੇ ਇਹ ਪਾਣੀ ਵੀ ਜਿਹੜਾ ਸਾਰੇ ਜ਼ਮੀਨ ਦੇ ਵਿੱਚੋਂ ਪਾਣੀ ਜਿਹੜਾ ਪਾਇਆ ਗਿਆ ਪਾਣੀ ਉਹ ਤੋਂ ਦੁੱਗਣਾ ਵਰਤਣ ਰਹੇ ਆ ਜਾਣੀ ਤੇ ਤੁਸੀਂ ਆਪ ਆਸ ਲਾਓ ਤੇ ਇਹ ਹੁਣ ਇਹਦੇ ਵਿੱਚ ਆਸਾਨ ਵੀ ਹੈ ਨੀ ਗਾ ਕਿ ਰਿਪੋਰਟ ਜਿਹੜੀ ਤਿਆਰ ਕਰਨੀ ਆ ਉਹਦੇ ਵਿੱਚ ਤੁਸੀਂ ਹੁਣ ਦੇਖੋ ਬਈ ਨਵਜੋਤ ਸਿੱਧੂ ਆ ਸਾਰਿਆਂ ਨੂੰ ਪਤਾ ਵੀ ਇਹ ਨਜਾਇਜ਼ ਬਣੀਆਂ ਹੋਈਆਂ ਆ ਹਨਾ ਨਜਾਇਜ਼ ਕਲੋਨੀਆਂ ਬਣੀਆਂ ਹੋਈਆਂ ਆ ਕਬਜ਼ੇ ਕੀਤੇ ਹੋਏ ਆ ਪਰ ਜਿਹੜਾ ਬੋਲੂ ਉਹੀ ਕੁੰਡਾ ਖੋਲੂ ਕੋਈ ਵੀ ਨੀਤੀ ਤਿਆਰ ਕਰਨੀ ਆ ਅਸੀਂ ਮੋਹਰੇ ਖੜ ਜਾਂਦੇ ਆ ਕਿ ਪਿੰਡ ਦੇ ਵਿੱਚ ਸੜਕ ਵੀ ਬਣਾਉਣੀ ਆ ਪਤਾ ਵੀ ਆ ਸਾਰਿਆਂ ਨੂੰ ਵੀ ਸੜਕ ਜਿਹੜੀ ਲਾਹੇਵੰਦ ਹੋਣੀ ਆ ਪਰ ਫਿਰ ਵੀ ਵਿਰੋਧ ਉਹਦਾ ਹੋਣਾ ਹੀ ਹੋਣਾ ਹੁਣ ਉਹ ਨਜਾਇਜ਼ ਕਾਰਵਾਈ ਵੀ ਦੇਖ ਲਓ ਤੁਸੀਂ ਜਿਹੜੀ ਕਾਰ ਕੀਤੀ ਜਾ ਰਹੀ ਆ ਤੇ ਉਹਦੇ ਵਿੱਚ ਵੀ ਦੇਖ ਲਓ ਵੀ ਕਿੱਦਾਂ ਜਿਹੜਾ ਉਹਨੂੰ ਰੋਕਿਆ ਜਾ ਰਿਹਾ ਇਸ ਕਰਕੇ ਜਿਹੜੀ ਇਹ ਨੀਤੀ ਤਿਆਰ ਕਰਨੀ ਆ ਇਹਦੇ ਵਿੱਚ ਵੀ ਬੜੇ ਸੰਕਟ ਆ ਇਹਦੇ ਵਿੱਚ ਪਹਿਲੀ ਗੱਲ ਤਾਂ ਇਹੀ ਆ ਵੀ ਝੋਨੇ ਦੇ ਅਧੀਨ ਜਿਹੜਾ ਰਕਬਾ ਆ ਉਹ ਘੱਟ ਕਰਨਾ ਆ, ਪਰ ਕਿੱਦਾਂ ਕੀਤਾ ਜਾਣਾ ਇਹਦਾ ਅਜੇ ਤੱਕ ਕਿਸੇ ਨੂੰ ਪਤਾ ਨੀ ਹੈਗਾ, ਕਿਉਂਕਿ ਕਾਫੀ ਇਹ ਕਿਹਾ ਜਾ ਰਿਹਾ ਆ ਵੀ ਹੋਰ ਫਸਲਾਂ ਜਿਹੜੀਆਂ ਉਹਨੂੰ ਬਰਾਬਰ ਦਾ ਮੁੱਲ ਦੇ ਦਿੱਤਾ ਜਾਵੇ, ਪਰ ਕਿਹੜੀ ਫਸਲ ਨੂੰ ਦੇ ਦਿੱਤਾ ਜਾਵੇ ਅਜੇ ਤੱਕ ਨਿਰਧਾਰਨ ਨੀ ਕਰ ਪਾਏ ਅਜੇ ਤੱਕ ਸਰਕਾਰ। ਤੇ ਹੋਰ ਫੈਸਲੇ ਕਰਨ ਦੀ ਕੁਛ ਸਿਫਾਰਿਸ਼ ਵੀ ਜਿਹੜੀ ਗਰਾਊਂਡ ਵਾਟਰ ਡਿਪਾਰਟਮੈਂਟ ਨੇ ਦਿੱਤੀ ਆ, ਉਹਦੇ ਵਿੱਚ ਇੱਕ ਤਾਂ ਹੈਗੀ ਆ ਵੀ ਖੁੱਲੇ ਖਾਲ ਦੇ ਵਿੱਚ ਪਾਣੀ ਦੇ ਕੇ ਸਿੰਚਾਈ ਸਹੂਲਤਾਂ ਦੇਣ ਦੀ ਬਜਾਏ ਮਾਈਕਰੋ ਇਰੀਗੇਸ਼ਨ ਨੂੰ ਬੜਾਵਾ ਦੇਣਾ, ਨਹਿਰੀ ਸਿਸਟਮ ਨੂੰ ਸੁਧਾਰਨਾ ਤੇ ਲਾਈਨਿੰਗ ਕਰਨਾ, ਖੇਤਾਂ ਨੂੰ ਲੈਵਲ ਕਰਨਾ ਇਹਨੂੰ ਘੱਟ ਕਰਨਾ, ਤੇ ਛੋਟੇ ਡੈਮਾਂ ਜਰੀਏ ਜਿਹੜੇ ਨਕਲੀ ਢੰਗ ਦੇ ਨਾਲ ਪਾਣੀ ਨੂੰ ਰੀਚਾਰਜ ਕਰਨਾ, ਪੁਰਾਤਨ ਤੇ ਰਵਾਇਤੀ ਪਾਣੀ ਦੇ ਸਰੋਤ ਜਿਹੜੇ ਜਿਹਨਾਂ ਵਿੱਚ ਛੱਪੜ ਵੀ ਆਉਂਦੇ, ਤਲਾਬ ਵੀ ਆ, ਝੀਲਾਂ ਆ, ਉਹਨਾਂ ਨੂੰ ਮੁੜ ਕੇ ਇੱਕ ਪੰਜਾਬ ਦੇ ਵਿੱਚ 106 ਬਲਾਕ ਹੈਗੇ ਆ, ਇਹਨਾਂ ਦੇ ਵਿੱਚ ਲੋੜ ਨਾਲੋਂ ਵੱਧ ਪਾਣੀ ਦੀ ਨਿਕਾਸੀ ਜਿਹੜੀ ਹੋ ਰਹੀ ਆ, ਤੇ 4 ਕ੍ਰਿਟੀਕਲ ਬਲਾਕ ਇਹਨਾਂ ਦੇ ਵਿੱਚ ਹੈਗੇ ਆ, ਤੇ 3 ਸੈਮੀ ਕ੍ਰਿਟੀਕਲ ਹੈਗੇ ਆ, ਤੇ 26 ਇਹਨਾਂ ਦੇ ਵਿੱਚ ਜਾਣੀ 106 ਦੇ ਵਿੱਚੋਂ ਸਿਰਫ 26 ਆ ਜਿਹੜੇ ਸੁਰੱਖਿਅਤ ਬਲਾਕ ਹੈਗੇ ਆ, ਕਿਉਂਕਿ ਇਹਨਾਂ ਦੇ ਵਿੱਚ ਸੁਰੱਖਿਅਤ ਇਸ ਕਰਕੇ ਕਹਿ ਸਕਦੇ ਇਹਨਾਂ ਵਿੱਚ ਜ਼ਮੀਨੀ ਪਾਣੀ ਜਿਹੜਾ ਆ ਉਹ ਬਹੁਤ ਜ਼ਿਆਦਾ ਖਰਾਬ ਆ, ਇਸ ਕਰਕੇ ਉੱਥੋਂ ਕੱਢਿਆ ਨਹੀਂ ਜਾ ਰਿਹਾ। ਖੈਰ ਇਸ ਨੀਤੀ ਦਾ ਕੀ ਹੁਣ ਨਿਕਲਦਾ, ਕੀ ਕਦੋਂ ਇਹ ਆਉਂਦੀ ਆ, ਤੇ ਇਹਦੇ ਤੋਂ ਬਾਅਦ ਇਹ ਤੇ ਕੀ ਗੱਲਬਾਤ ਹੁੰਦੀ ਆ, ਆਉਂਦੇ ਪ੍ਰੋਗਰਾਮਾਂ ਵਿੱਚ ਆਪਾਂ ਗੱਲਬਾਤ ਕਰਾਂਗੇ। ਤੇ ਹੁਣ ਇੱਕ ਗਾਣਾ ਸੁਣਦੇ ਆ, ਤੇ ਗਾਣਾ ਸੁਣਨ ਤੋਂ ਬਾਅਦ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ। पर इस दिन एक स्पेशल अंतरराष्ट्रीय योग दिवस के तौर पर मनाया जा रहा है कुछ एक साल तो जो मोदी गवर्नमेंट जिहड़ी आई है योग नू काफी वैसे वधिया मनिया जांदा है लम्मा सेहतमंद जीवन जे जीना है तो इस लई यह कोई 5000 साल पुरानी एक भारतीय प्रणाली हैगी है जिहदे विच तन ते मन दोनों की तंदुरुस्ती दे लई जानी कहा जांदा वी योग जिहड़ा है बहुत जरूरी हुंदा ते हुण इह एक देहरादून दे विच इह योग आसन अज लगणे आ ते प्राइम मिनिस्टर मोदी हुणी योग आसन करनगे क्योंकि एक कह लो भी रोल मॉडल बन चुके हैं योग दे खेतर दे विच बाबा रामदेव तो बाद अज 55,000 लोग जिहड़े आ उत्थे लगभग इकट्ठे हो रहे आ ते अधिकारियां ने इस मामले दे विच दस्सिया भी पूरे देश दे विच इह कौमांतरी योग दिवस जिहड़ा मनाउणा आ ते करीब कोई अज 5,000 दे करीब जिहड़े प्रोग्राम होणे आ ਤੇ ਕੋਈ 4 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਕੌਮਾਂਤਰੀ ਯੋਗ ਦਿਵਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਵੀ ਟਵਿੱਟਰ ਉੱਤੇ ਇੱਕ ਵੀਡੀਓ ਪੋਸਟ ਕੀਤੀ ਆ ਤੇ ਸੰਦੇਸ਼ ਵੀ ਇਹ ਦਿੱਤਾ ਵੀ ਯੋਗ ਸਿਹਤ ਦੀ ਜਿਹੜੀ ਗਰੰਟੀ ਦਾ ਇੱਕ ਪਾਸਪੋਰਟ ਹੈ ਤੇ ਇਹ ਸਿਰਫ ਸਰੀਰ ਨੂੰ ਫਿੱਟ ਰੱਖਣ ਲਈ ਸਿਰਫ ਕਸਰਤ ਨਹੀਂ ਆ ਉਹਨਾਂ ਨੇ ਕਿਹਾ ਯੋਗ ਦਰਅਸਲ ਮੈਂ ਤੇ ਅਸੀਂ ਤੱਕ ਦੀ ਜਿਹੜੀ ਯਾਤਰਾ ਹੈਗੀ ਆ ਇਹ ਸੰਤੁਲਨ ਤੇ ਸ਼ਾਂਤੀ ਦਿੰਦਾ ਹੈ ਮੈਂ ਪੂਰੀ ਦੁਨੀਆਂ ਨੂੰ ਕਹਿੰਦੇ ਵੀ ਅਪੀਲ ਕਰਦਾ ਤੇ ਉਹ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਜਿਹੜਾ ਬਣਾਉਣ ਵੈਸੇ ਇਹ ਆਪਾਂ ਦੇਖੀਏ ਕਿ ਜਿਹੜਾ ਯੋਗ ਆ ਇਹ ਇੱਕ ਤਰ੍ਹਾਂ ਦੀ ਜ਼ਰੂਰੀ ਆ ਵੀ ਜਿੱਦਾਂ ਆਪਾਂ ਅੱਗੇ ਵੀ ਕਹਿ ਦਈਦਾ ਵੀ ਸਵੇਰੇ ਸਵੇਰੇ ਉੱਠਦੇ ਆਪਾਂ ਵਰਜਿਸ਼ ਕਰਦੇ ਹਾਂ ਆਪਣੇ ਸਿਆਣੇ ਜਾਂ ਆਪਣੇ ਜਿਹੜੇ ਬਜ਼ੁਰਗ ਆ ਅਕਸਰ ਇਹ ਗੱਲਾਂ ਕਰਦੇ ਹੁੰਦੇ ਸੀ ਵੀ ਵਰਜਿਸ਼ ਸਵੇਰੇ ਸਵੇਰੇ ਵੀ ਫਲਾਨਾ ਕਰਦੇ ਉਹਨੂੰ ਵਧੀਆ ਮੰਨਦੇ ਸੀ ਉਹਨੂੰ ਤੰਦਰੁਸਤ ਮੰਨਦੇ ਸੀ ਤੇ ਯੋਗ ਵੀ ਕੁਛ ਉਸੇ ਤਰੀਕੇ ਦਾ ਹੈਗਾ ਇੱਕ ਤਾਂ ਇਹਨੂੰ ਇਹ ਆ ਵੀ ਯੋਗ ਨੂੰ ਹਰ ਕੋਈ ਬੰਦਾ ਕਰ ਸਕਦਾ ਚਾਹੇ ਉਹ ਪਤਲਾ ਆ ਤੇ ਚਾਹੇ ਉਹ ਮੋਟਾ ਆ ਕਿਉਂਕਿ ਇਹਦੀਆਂ ਇਕੱਠੀਆਂ ਕਲੀਆਂ ਕਲੀਆਂ ਪਦਤੀਆਂ ਹੈਗੀਆਂ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਕਰ ਸਕਦਾ ਆ ਹਨਾ ਤੇ ਲੰਬੇ ਲੰਬੇ ਸਾਹੀ ਬੈਠਾ ਬੰਦਾ ਲਵੇ ਤੇ ਉਹ ਵੀ ਇੱਕ ਯੋਗ ਹੈਗੀ ਆ ਸਭ ਤੋਂ ਸੌਖੀ ਤਰੀਕੇ ਹੈਗੇ ਆ ਤੇ ਯੋਗ ਦੇ ਨਾਲ ਕਈ ਤਰੀਕੇ ਦੀਆਂ ਜਿਹੜੀਆਂ ਬਿਮਾਰੀਆਂ ਉਹ ਵੀ ਦੂਰ ਕਰ ਸਕਦੇ ਆ ਆਪਾਂ ਹੋਰ ਕਿਸੇ ਜਾਣੀ ਵਿਵਾਦਾਂ ਦੇ ਨਾਲ ਆਪਾਂ ਦੇਖੀਏ ਵੀ ਇੱਕ ਯੋਗ ਜਿਹੜੀ ਬਹੁਤ ਵਧੀਆ ਪਦਤੀ ਜਿਹੜੀ ਆ ਹੈਗੀ ਆ ਭਾਵੇਂ ਇਹਨੂੰ ਇੱਕ ਹੋਰ ਤਰੀਕੇ ਦੇ ਨਾਲ ਵਰਤਿਆ ਜਾਂਦਾ ਕਈ ਵਾਰੀ ਪੋਲੀਟੀਕਲ ਜਾਂ ਸੋਸ਼ਲੀ ਕੰਮ ਇੱਕ ਬਣਾ ਦਿੱਤਾ ਜਾਂਦਾ ਆ ਪਰ ਯੋਗ ਦੀ ਜੇ ਆਪਾਂ ਇੱਕ ਪ੍ਰਣਾਲੀ ਦੀ ਗੱਲ ਕਰੀਏ ਤੇ ਸਰੀਰ ਦੇ ਲਈ ਵੀ ਕਾਫੀ ਇਹ ਲਾਹੇਵੰਦ ਜਿਹੜੀ ਆ ਸਾਬਤ ਹੋਈ ਆ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਈਵਨ ਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਕੈਨੇਡਾ ਅਮਰੀਕਾ ਦੇ ਵਿੱਚ ਵੀ ਯੋਗ ਸੈਂਟਰ ਜਿਹੜੇ ਖੁੱਲ ਗਏ ਆ ਕੁਛ ਨਾ ਕੁਛ ਤਾਂ ਵਧੀਆ ਜਿਹੜਾ ਯੋਗ ਦੇ ਵਿੱਚ ਹੈਗਾ ਇਸ ਕਰਕੇ ਜ਼ਰੂਰ ਕੁਛ ਨਾ ਕੁਛ ਜਿਹੜਾ ਸਿੱਖਣਾ ਜਿਹੜਾ ਇਸ ਮਾਮਲੇ ਦੇ ਵਿੱਚ ਚਾਹੀਦਾ ਤੇ ਝੋਨੇ ਦੀ ਲਵਾਈ ਜਿਹੜੀ ਆ ਉਹ ਵੀ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀ ਆ ਤੇ ਪਾਵਰਕੌਮ ਦੇ ਜਿਹੜੇ ਚੇਅਰਮੈਨ ਕੰਮ ਮੈਨੇਜਿੰਗ ਡਾਇਰੈਕਟਰ ਹੈਗੇ ਇੰਜੀਨੀਅਰ ਬਲਦੇਵ ਸਿੰਘ ਫਰਾਂ ਤੇ ਉਹਨਾਂ ਨੇ ਕਿਹਾ ਵੀ ਗ੍ਰੀਨ ਟ੍ਰਿਬਿਊਨਲ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨੇ ਕਿਹਾ ਵੀ ਪੰਜਾਬ ਵਿੱਚ ਪਾਣੀ ਦਾ ਭਾਵੇਂ ਪੱਧਰ ਹੇਠਾਂ ਚਲੇ ਗਿਆ ਆ ਤੇ ਪੰਜਾਬ ਸਰਕਾਰ ਨੇ ਫੇਰ ਵੀ ਜਿਹੜਾ ਖੇਤੀਬਾੜੀ ਖਪਤਕਾਰ ਹੈ ਉਹਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਆ ਤੇ 8 ਘੰਟੇ ਬਿਜਲੀ ਸਪਲਾਈ ਦੇ ਨਾਲ ਉਹ ਕਹਿੰਦੇ ਵੀ ਯੋਗ ਮਾਤਰਾ ਦੇ ਵਿੱਚ ਝੋਨੇ ਦਾ ਜਿਹੜਾ ਉਤਪਾਦਨ ਆ ਉਹ ਕੀਤਾ ਜਾ ਸਕਦਾ ਆ ਤੇ ਕੁਝ ਕਿਸਾਨਾਂ ਨੇ ਵੈਸੇ ਤਾਂ 10 ਜੂਨ ਤੋਂ ਹੀ ਆਰੰਭੀ ਹੋਈ ਆ ਝੋਨੇ ਦੀ ਜਿਹੜੀ ਲਵਾਈ ਆ ਪਰ ਜਿਹੜੀ ਸਰਕਾਰ ਵੱਲੋਂ ਜਿਹੜੀ ਪ੍ਰਮਾਣਿਤ ਆ ਉਹ ਕੱਲ ਸ਼ੁਰੂ ਹੋ ਗਿਆ ਝੋਨਾ ਲੱਗਣਾ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਕਾਫੀ ਡਿਪੈਂਡੈਂਟ ਹੈਗਾ ਆਪਣਾ ਝੋਨਾ ਇਸ ਕਰਕੇ ਜਿਹੜਾ ਸਟੇਸ਼ਨਾਂ ਦੇ ਉੱਤੇ ਵੀ ਕਾਫੀ ਰੌਣਕ ਲੱਗੀ ਹੋਈ ਆ ਕਿਸਾਨ ਭਰਾ ਉੱਥੇ ਜਾ ਕੇ ਖੜੇ ਆ ਤੇ ਮਜ਼ਦੂਰਾਂ ਦੀ ਵੇਟ ਜਿਹੜੀ ਆ ਉਹ ਕਰ ਰਹੇ ਆ ਤੇ ਰੇਟ ਜਿਹੜੇ ਆ ਉਹ ਵੀ ਵੱਧ ਗਏ ਆ ਝੋਨਾ ਲਾਉਣ ਦੇ ਤੇ ਬਿਜਲੀ ਦੀ ਜਿਹੜੀ ਖਪਤ ਆ ਉਹ ਵੀ ਵੱਧ ਗਈ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਖਪਤ ਜਿਹੜੀ ਆ ਵਧਣ ਦੇ ਆਸਾਰ ਹੈਗੇ ਆ ਕਿਉਂਕਿ ਅਜੇ ਮੀਂਹ ਦੀ ਅਜੇ ਕੋਈ ਖਾਸ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਤੇ ਉਧਰੋਂ ਬਈ ਗੁਰੂ ਹਰਗੋਬਿੰਦ ਥਰਮਲ ਪਲਾਂਟ ਤੇ ਲਹਿਰਾ ਮੁਹੰਮਦ ਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਇਹ ਵੀ ਜਿਹੜਾ ਬਿਜਲੀ ਦੀ ਸਪਲਾਈ ਜਿਹੜੀ ਆ ਜਾਂ ਉਤਪਾਦਨ ਜਿਹੜਾ ਆ ਉਹ ਵੀ ਕਰ ਰਹੇ ਆ ਤੇ ਆਪਣੇ ਨਾਲ ਕੁਲਦੀਪ ਕੌਰ ਜੀ ਵੀ ਜੁੜ ਗਏ ਆ ਕੁਲਦੀਪ ਕੌਰ ਜੀ ਵੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਫਤਿਹ ਦੀ ਸਾਂਝ ਬਣਾਈ ਆ ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਹਿੰਦੇ ਵੀ ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਾਰੇ ਹੀ ਪਰਿਵਾਰ ਨੂੰ ਜੀ ਆਪਣਾ ਸਭ ਦਾ ਸਮਾਂ ਜਿਹੜਾ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਕਰਦੇ ਹਾਂ ਜੀ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ ਤੇ ਨਾਲ ਉਹਨਾਂ ਨੇ ਆਪਣਾ ਵਿਚਾਰ ਦਿੱਤਾ ਵੀ ਵੈਦ ਅਤੇ ਵਕੀਲ ਦੀ ਜ਼ਰੂਰਤ ਉਦੋਂ ਪੈਂਦੀ ਹੈ ਜਦੋਂ ਅਸੀਂ ਆਪਣੀਆਂ ਖੁਦ ਦੀਆਂ ਕੀਤੀਆਂ ਗਲਤੀਆਂ ਨੂੰ ਆਪਣੇ ਆਪ ਨਹੀਂ ਸੁਧਾਰ ਸਕਦੇ ਹੁੰਦੇ ਭਾਵੇਂ ਉਹ ਸਿਹਤ ਹੋਵੇ ਤੇ ਚਾਹੇ ਸਮਾਜਿਕ ਹੋਵੇ ਵਾਹਿਗੁਰੂ ਜੀ ਸਮਤ ਬਖਸ਼ਣ ਤੇ ਹਿੰਮਤ ਦੇਵਣ ਤੇ ਬਹੁਤ ਬਹੁਤ ਧੰਨਵਾਦ ਜੀ ਕੁਲਦੀਪ ਕੌਰ ਜੀ ਪਰ ਇਹ ਵੀ ਜ਼ਰੂਰੀ ਆ ਕਿ ਜਿਹੜਾ ਵੈਦ ਤੇ ਵਕੀਲ ਆ ਉਹ ਯੋਗ ਹੋਵੇ ਕਈ ਵਾਰੀ ਜਿਹੜਾ ਨਲਾਇਕ ਵੈਦ ਵੀ ਮਾਰ ਜਾਂਦਾ ਤੇ ਨਲਾਇਕ ਜਿਹੜਾ ਵਕੀਲ ਆ ਉਹ ਵੀ ਮਾਰ ਜਾਂਦਾ ਇਸ ਕਰਕੇ ਰੱਬ ਜੇ ਇਹਨਾਂ ਦੇ ਬੱਤ ਪਾ ਵੀ ਦੇਵੇ ਹਨਾ ਤੇ ਸਹੀ ਬੰਦੇ ਜਿਹੜੇ ਮੂਹਰੇ ਟੱਕਰ ਜਾਣ ਤਾਂ ਵਧੀਆ ਆ ਨਹੀਂ ਤਾਂ ਕਹਿੰਦੇ ਹੁੰਦੇ ਆ ਵੀ ਵਕੀਲਾਂ ਦਾ ਤੇ ਡਾਕਟਰਾਂ ਦਾ ਵੈਸੇ ਤਾਂ ਚਲੋ ਠੀਕ ਤਾਂ ਨਹੀਂ ਕਰਨਾ ਹੁੰਦਾ ਵੀ ਜੇ ਪੱਖੋਂ ਬਹੁਤ ਹੌਲਾ ਕਰ ਦਿੰਦੇ ਆ ਤੇ ਰਣਜੀਤ ਸੇਖੋਂ ਸਾਹਿਬ ਮੌਂਦਕੀ ਵਾਲੇ ਉਹ ਵੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਨੂੰ ਵੀ ਸਤਿ ਸ੍ਰੀ ਅਕਾਲ ਸੇਖੋਂ ਸਾਹਿਬ ਕੇ ਆਸ ਕਰਦੇ ਹਾਂ ਕਿ ਵਧੀਆ ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਪ੍ਰੋਗਰਾਮ ਤੇ ਖੈਰ ਆਪਾਂ ਇੱਕ ਗਾਣੇ ਦੇ ਨਾਲ ਸਾਂਝ ਬਣਾਉਂਦੇ ਹਾਂ ਤੇ ਉਦੋਂ ਬਾਅਦ ਦੇ ਵਿੱਚ ਫਿਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਮਿਲਦੇ ਹਾਂ ਇਸੇ ਤਰ੍ਹਾਂ ਜੁੜੇ ਰਹੋ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ
ਚੰਨ ਚੜ ਗਿਆ ਸਾਡੇ ਵੇੜੇ ਹੋ ਗਏ ਦੂਰ ਹਨੇਰੇ ਹੋ ਗਏ ਦੂਰ ਹਨੇਰੇ ਪਰੀਆਂ ਵਰਗੀ ਮਿਲ ਗਈ ਮੈਨੂੰ ਸਦਕੇ ਜਾਈਏ ਤੇਰੇ
ਸਾਡੀ ਜੋੜੀ ਵੇ ਸਭ ਤੋਂ
ਜਾਂ ਵਾਲੀ ਮੱਖਣ ਵਿੱਚ ਸੰਧੂਰ ਰੰਗੀਏ ਨਜ਼ਰ ਨਾ ਲੱਗ ਜਾਏ ਕਾਲੀ ਹਾਏ ਮੱਖਣ ਵਿੱਚ ਸੰਧੂਰ ਰੰਗੀਏ ਨਜ਼ਰ ਨਾ ਲੱਗ ਜਾਏ ਕਾਲੀ ਤੇਰੇ ਵਰਗੀ ਹੋਰ ਨਾ ਹੋਣੀ ਹੋਣੇ ਹੁਸਨ ਬਥੇਰੇ ਪਰੀਆਂ ਵਰਗੀ ਮਿਲ ਗਈ ਮੈਨੂੰ ਸਦਕੇ ਜਾਈਏ ਤੇਰੇ ਚੰਨ ਚੜ ਗਿਆ ਹਾਏ ਸਾਡੇ ਵੇੜੇ ਹੋ ਗਏ ਦੂਰ ਹਨੇਰੇ
ਲੱਭਦੇ ਆ ਬੰਦਿਆਂ ਮੇਰੇ ਮਹਿਰਮਾ ਜਾਨ ਹਵਾਲੇ ਤੇਰੇ ਤੇਰੀ ਚੋੜੀ ਵਿੱਚ ਪਾ ਦੇਣਾ ਜੋ ਹੈ ਪੱਲੇ ਮੇਰੇ ਹਾਂ ਤੇਰੀ ਚੋੜੀ ਵਿੱਚ ਪਾ ਦੇਣਾ ਜੋ ਹੈ ਪੱਲੇ ਮੇਰੇ ਮੈਂ ਸਤਰੰਗੀ ਤੇਰੇ ਮੋਦੀ ਟਾਣੀ ਮੈਂ ਹਾਂ ਤੇਰੀ ਧਰਤ ਹਾਣੀਆ ਤੂੰ ਹੈ ਮੇਰਾ ਪਾਣੀ ਸਾਡੀ ਜੋੜੀ ਸਭ ਤੋਂ ਸੋਹਣੀ ਪੂਰਾ ਜਾ ਮੈਂ ਰਾਣੀ
ਚੰਨ ਚੜ ਗਿਆ
ਹਾਏ ਸਾਡੇ ਵੇੜੇ ਹੋ ਗਏ ਦੂਰ ਹਨੇਰੇ
ਰਾਜਾ ਮੈਂ ਰਾਣੀ
ਹੋ ਗਏ ਦੂਰ ਹਨੇਰੇ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਆ ਬਿੱਲੂ ਜੀ ਜੁੜੇ ਆਪਣੇ ਨਾਲ ਗ੍ਰਿਫਤ ਤੋਂ ਬਿੱਲੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਟਰੱਕ ਚਲਾਉਂਦੇ ਚਲਾਉਂਦੇ ਆਪਾਂ ਨੂੰ ਮੈਸੇਜ ਚੈੱਕ ਕਰ ਰਹੇ ਆ ਕਹਿੰਦੇ ਵੀ ਭਾਜੀ ਪ੍ਰੋਗਰਾਮ ਵਧੀਆ ਚੱਲ ਰਿਹਾ ਆ ਤੇ ਜਾਣਕਾਰੀ ਦੇਣ ਦੇ ਲਈ ਧੰਨਵਾਦ ਵੀ ਉਹਨਾਂ ਨੇ ਕੀਤਾ ਤੇ ਬਹੁਤ ਬਹੁਤ ਧੰਨਵਾਦ ਬਿੱਲੂ ਜੀ ਕਿ ਤੁਸੀਂ ਸਾਂਝ ਜਿਹੜੀ ਆ ਪ੍ਰੋਗਰਾਮ ਦੇ ਵਿੱਚ ਬਣਾਈ ਆ ਤੇ ਪਾਲਾ ਬੈਂਸ ਜੀ ਵੀ ਕੋਬਰਮ ਵਾਲੇ ਉਹ ਵੀ ਆਪਣੇ ਨਾਲ ਜੁੜ ਚੁੱਕੇ ਆ ਪਾਲਾ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਤੇ ਕਹਿੰਦੇ ਵੀ ਸਤਿ ਸ੍ਰੀ ਅਕਾਲ ਦਲਜੀਤ ਭਾਜੀ ਪ੍ਰੋਗਰਾਮ ਬਹੁਤ ਵਧੀਆ ਜੀ ਭਾਜੀ ਤੁਹਾਡਾ ਪ੍ਰੋਗਰਾਮ ਜਾਣਕਾਰੀ ਭਰਪੂਰ ਹੁੰਦਾ ਜੀ ਤੇ ਗਾਣੇ ਵੀ ਪੂਰੇ ਘੈਂਟ ਹੁੰਦੇ ਨੇ ਜੀ ਧੰਨਵਾਦ ਜੀ ਅਸਲ ਵਿੱਚ ਪਾਲਾ ਸਾਹਿਬ ਮੈਂ ਅੱਗੇ ਪਹਿਲਾਂ ਵੀ ਦੱਸਦਾ ਹੁੰਦਾ ਵੀ ਹਰ ਬੰਦੇ ਦਾ ਟੇਸਟ ਗਾਣਿਆਂ ਦਾ ਜਿਹੜਾ ਆ ਡਿਫਰੈਂਟ ਹੁੰਦਾ ਆ ਹੋ ਸਕਦਾ ਕਿਸੇ ਨੂੰ ਨਾ ਪਸੰਦ ਆਉਂਦੇ ਹੋਣ ਪਰ ਇਹ ਹੁੰਦਾ ਕਿ ਮੈਂ ਪਹਿਲਾਂ ਵੀ ਦੱਸਦਾ ਸੀ ਵੀ ਜਦੋਂ ਮੁੱਛ ਜੀ ਫੁੱਟਦੀ ਹੁੰਦੀ ਆ ਜਿਹੜੇ ਗਾਣੇ ਉਦੋਂ ਆਪਾਂ ਸੁਣੇ ਹੁੰਦੇ ਆ ਨਾ ਉਹ ਫਿਰ ਸਾਰੀ ਜ਼ਿੰਦਗੀ ਆਪਾਂ ਨੂੰ ਚੰਗੇ ਲੱਗਣੇ ਸ਼ੁਰੂ ਹੋ ਜਾਂਦੇ ਆ ਪਰ ਗਾਉਣ ਦੇ ਵੀ ਗਾਣੇ ਬਹੁਤ ਵਧੀਆ ਆ ਤੇ ਧੰਨਵਾਦ ਤੁਹਾਡਾ ਕਿ ਤੁਸੀਂ ਲਾਈਕ ਕੀਤਾ ਨਾਲ ਉਹਨਾਂ ਨੇ ਫੋਟੋ ਵੀ ਇੱਕ ਭੇਜੀ ਆ ਤੇ ਜਿੱਦਾਂ ਆਪਾਂ ਨੂੰ ਕੈਨਬਰਾ ਤੋਂ ਆਈ ਸੀ ਫੋਟੋ ਗਰੇਵਾਲ ਸਾਹਿਬ ਹੁਣਾਂ ਨੇ ਭੇਜੀ ਸੀ ਇਹਨਾਂ ਨੇ ਵੀ ਭੇਜੀ ਆ ਵੀ ਇੱਥੇ ਵੀ ਜਿਹੜੇ ਕਹਿੰਦੇ ਕੋਬਰਮ ਦੇ ਵਿੱਚ ਕਾਫੀ ਅੱਜ ਕੋਰਾ ਪਿਆ ਹੋਇਆ ਆ ਤੇ ਖੈਰ ਖਾਸ ਤੌਰ ਤੇ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਦੋਸਤ ਹੈਗੇ ਆ ਉਹਨਾਂ ਲਈ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਆਪਣਾ ਖਿਆਲ ਜ਼ਰੂਰ ਰੱਖਿਓ ਦੋਸਤੋ ਸਿਰ ਨੂੰ ਜ਼ਰੂਰ ਢੱਕ ਕੇ ਰੱਖੋ ਕਈ ਵਾਰੀ ਕੀ ਹੁੰਦਾ ਕਿ ਦੋਸਤ ਜਿਹੜੇ ਆ ਟੋਪੀ ਲੈਣ ਤੋਂ ਵੇਸਲੇ ਜਿਹਾ ਹੋ ਜਾਂਦੇ ਆ ਤੇ ਟੋਪੀ ਜ਼ਰੂਰ ਲੈ ਕੇ ਰੱਖੋ ਅੱਜ ਕੱਲ੍ਹ ਜੇ ਤੁਸੀਂ ਪਗੜੀ ਬੰਨਦੇ ਆ ਤਾਂ ਪੱਗ ਵਗੈਰਾ ਵਧੀਆ ਤਰੀਕੇ ਨਾਲ ਬੰਨ ਕੰਨਾਂ ਨੂੰ ਢੱਕ ਕੇ ਰੱਖੋ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਗੈਰੀ ਜੀ ਆਪਣੇ ਨਾਲ ਜੁੜਿਆ ਗੈਰੀ ਰੰਧਾਵਾ ਜੀ ਮੈਲਬੋਰਨ ਤੋਂ ਆਪਣੇ ਨਾਲ ਜੁੜਿਆ ਤੇ ਉਹਨਾਂ ਨੇ ਕਿਹਾ ਸਤਿ ਸ੍ਰੀ ਅਕਾਲ ਵੀਰ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਇੰਜੋਏ ਕਰ ਰਹੇ ਆ ਕੰਮ ਦੇ ਨਾਲ ਨਾਲ ਬਾਈ ਜੀ ਹੋ ਸਕੇ ਤਾਂ ਗੁਲਾਮ ਜੁਗਨੀ ਦਾ ਕਲ ਯੁਗ ਸੌਂਗ ਪਲੇ ਕਰ ਦਿਓ ਉਹਨਾਂ ਨੇ ਕਿਹਾ ਜ਼ਰੂਰ ਆਪਾਂ ਇਹ ਪਲੇ ਕਰ ਦੇਵਾਂਗੇ ਜੀ ਕਲ ਯੁਗ ਸੌਂਗ ਜਿਹੜਾ ਆ ਤੁਸੀਂ ਕਿਹਾ ਗੈਰੀ ਰੰਧਾਵਾ ਜੀ ਉਹਨਾਂ ਨੇ ਮੈਲਬੋਰਨ ਤੋਂ ਆਪਣੇ ਨੂੰ ਈਮੇਲ ਜਿਹੜੀ ਆ ਕੀਤੀ ਸੀ ਪਰਮਜੀਤ ਸਿੰਘ ਧਾਲੀਵਾਲ ਵੀ ਆਪਣੇ ਨਾਲ ਜੁੜੇ ਆ ਤੇ ਧਾਲੀਵਾਲ ਸਾਹਿਬ ਕਹਿ ਰਹੇ ਆ ਵੀ ਸਤਿ ਸ੍ਰੀ ਅਕਾਲ ਦਲਜੀਤ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤੇ ਕੰਮ ਦੇ ਨਾਲ ਨਾਲ ਪ੍ਰੋਗਰਾਮ ਸੁਣ ਰਿਹਾ ਸੁਣਿਆ ਹੈ ਪੰਜਾਬ ਵਿੱਚ ਬਿਹਾਰੀ ਮਜ਼ਦੂਰਾਂ ਨੂੰ ਪੈਗ ਦੀ ਆਫਰ ਵੀ ਕੀਤੀ ਜਾ ਰਹੀ ਹੈ ਕੀ ਇਹ ਸੱਚ ਹੈ ਜੀ ਧੰਨਵਾਦ ਜੀ ਇਹ ਦੋਸਤੋ ਕਾਫੀ ਨਿਊਜ਼ ਜਿਹੜੀ ਇਹ ਚੱਲ ਰਹੀ ਆ ਇਹਦੇ ਵਿੱਚ ਕੋਈ ਅਤੀ ਕਥਨੀ ਨਹੀਂ ਹੈਗੀ ਕਿ ਅੱਜ ਕੱਲ੍ਹ ਜਦੋਂ ਲੋੜ ਵੇਲੇ ਕਹਿੰਦੇ ਹੁੰਦੇ ਆ ਵੀ ਹਰ ਕੁਛ ਕਰਨਾ ਪੈਂਦਾ ਹਨਾ ਹਰ ਤਰ੍ਹਾਂ ਦੇ ਤੌਰ ਤਰੀਕੇ ਜਿਹੜੇ ਅਪਣਾਉਣੇ ਪੈਂਦੇ ਆ ਤੇ ਉਹ ਚਾਹੇ ਕਿਸੇ ਵੀ ਤਰੀਕੇ ਦਾ ਹੋਵੇ ਤੇ ਖਾਸ ਤੌਰ ਤੇ ਝੋਨੇ ਦੀ ਫਸਲ ਜਿਹੜੀ ਆ ਇਹ ਜੇ ਲਵਾਈ ਦੀ ਆਪਾਂ ਗੱਲ ਕਰੀਏ ਵੀ ਆਹ ਦੋ ਤਿੰਨ ਹਫ਼ਤਿਆਂ ਦੀ ਗੇਮ ਹੁੰਦੀ ਆ ਹੁਣ ਜਿਹਨਾਂ ਨੇ ਜਿੱਦਾਂ ਕੱਦੂ ਕੀਤਾ ਆ ਉਹਦੀ ਵੱਤ ਨਿਕਲ ਸਕਦੀ ਆ ਕਈਆਂ ਨੂੰ ਬਿਜਲੀ ਦਾ ਲਾਲਚ ਹੋ ਜਾਂਦਾ ਆ ਹਨਾ ਤੇ ਕਈਆਂ ਨੂੰ ਮਸ਼ੀਨਰੀ ਦਾ ਵੀ ਲਾਲਚ ਹੁੰਦਾ ਆ ਵੀ ਫਲਾਣੇ ਤੋਂ ਆਪਾਂ ਟਰੈਕਟਰ ਜਿਹੜਾ ਲੈਣਾ ਆ ਇਸ ਕਰਕੇ ਜੇ ਹੁਣ ਉਹ ਡਿਪੈਂਡੈਂਟ ਆਪਾਂ ਜ਼ਿਆਦਾ ਹੋ ਗਏ ਆਪਾਂ ਹੱਥੀ ਕੰਮ ਜਿਹੜਾ ਇੰਨਾ ਕਰਦੇ ਨੀ ਪਰਮਜੀਤ ਜੀ ਤੇ ਈਵਨ ਕਿ ਅੱਗੇ ਘੱਟੋ ਘੱਟ ਆਪਾਂ ਜਿਹੜੇ ਉਹ ਆਲੇ ਦੁਆਲੇ ਜਿਹੜੀਆਂ ਵੱਟਾਂ ਆ ਉਹ ਜ਼ਰੂਰ ਚੇਪ ਦਿੰਦੇ ਹੁੰਦੇ ਸੀ ਅੱਜ ਕੱਲ੍ਹ ਮੈਂ ਦੇਖਿਆ ਵੀ ਉਹ ਵੀ ਆਪਣੇ ਲੋਕ ਜਿਹੜੇ ਆ ਉਹ ਵੀ ਕਰਨੋਂ ਹਟ ਗਏ ਵੱਟਾਂ ਵੀ ਚੇਪਣੋਂ ਹਟ ਗਏ ਤੇ ਘਾਹ ਬਹੁਤ ਹੁੰਦਾ ਸੀ ਆੜਾਂ ਦੇ ਵਿੱਚ ਆੜਾਂ ਬਹੁਤ ਮੈਂ ਤਾਂ ਬਹੁਤ ਘੜੀਆਂ ਹਨਾ ਆੜਾਂ ਜਿਹੜੀਆਂ ਤੁਸੀਂ ਦੇਖਿਆ ਹੋਣੀਆਂ ਖਾਲ ਜਿਹੜੇ ਆ ਬੜਾ ਘਾਹ ਜਿਹੜਾ ਆ ਹੋ ਜਾਂਦਾ ਹੁੰਦਾ ਸੀ ਰੰਬੇ ਦੇ ਨਾਲ ਲੱਗੇ ਰਹਿਣਾ ਪਰ ਹੁਣ ਦੇਖੋ ਰਾਊਂਡ ਅਪ ਜਿਹੜੀ ਆ ਲਿਆਉਂਦੇ ਆ ਲਿਆ ਕੇ ਉਹ ਮਾਰਦੇ ਆ ਮੈਨੂੰ ਲੱਗਦਾ ਵੀ 10-15 ਦਾ ਕੰਮ ਆ ਮਿੰਟਾਂ ਦਾ ਤੇ ਉਹ ਰੰਬੇ ਨਾਲੋਂ ਵੀ ਵੱਧ ਸਫਾਈ ਕਰ ਦਿੰਦੀਆਂ ਨਾ ਉਹ ਜਿਹੜਾ ਰਾਊਂਡ ਅਪ ਆ ਬੜਾ ਕਲੀਅਰ ਕਰ ਦਿੰਦੀਆਂ ਪਰ ਉਹਦੇ ਜਿਹੜੇ ਨੁਕਸਾਨ ਬੜੇ ਹੋ ਜਾਂਦੇ ਤੇ ਇਹੀ ਸਾਨੂੰ ਬਿਮਾਰੀਆਂ ਦੇ ਰੂਪ ਦੇ ਵਿੱਚ ਅੱਗੇ ਭੁਗਤਣੇ ਵੀ ਪੈ ਰਹੇ ਆ ਤੇ ਜੇ ਇਹ ਪੈਗ ਦੀ ਆਫਰ ਵੀ ਕੀਤੀ ਜਾ ਰਹੀ ਆ ਜੇ ਤਾਂ ਵਧੀਆ ਹੋਈ ਤਾਂ ਸਵੇਰ ਨੂੰ ਉੱਠ ਸਕਦੇ ਆ ਫੁੱਲ ਵਾਂਗੂ ਪਰ ਇੱਦਾਂ ਨਾ ਹੋਵੇ ਹਨਾ ਵੀ ਪੈਗ ਦੀ ਆਫਰ ਵੀ ਕਰ ਦੋ ਤਾਂ ਸਵੇਰ ਨੂੰ ਬਿਹਾਰੀ ਮਜ਼ਦੂਰ ਉੱਠਣੇ ਨਾ ਵਿਚਾਰੇ ਹਨਾ ਤੇ ਖੈਰ ਦੇਖਦੇ ਆ ਕੋਈ ਹੋਰ ਜੇ ਸੱਜਣ ਨੂੰ ਪਤਾ ਹੋਵੇ ਵੀ ਇਹ ਕੰਮ ਚੱਲਦਾ ਆ ਤਾਂ ਜ਼ਰੂਰ ਦੱਸਿਓ ਤੇ ਪਾਲਾ ਜੀ ਫੇਰ ਆਪਣੇ ਨਾਲ ਜੁੜੇ ਆ ਤੇ ਪਾਲਾ ਬੈਂਸ ਜੀ ਕੋਬਰਮ ਤੋਂ ਤੇ ਉਹਨਾਂ ਨੇ ਕਿਹਾ ਕਿ ਭਾਜੀ ਬਿੱਲੂ ਬੈਂਸ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਅੱਛਾ ਜੀ ਬਿੱਲੂ ਬੈਂਸ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਵੱਲੋਂ ਵੀ ਤੇ ਆਸ ਕਰਦੇ ਆ ਵੀ ਉਹਨਾਂ ਦਾ ਜਿਹੜਾ ਇਹ ਸਾਲ ਆ ਬਹੁਤ ਵਧੀਆ ਜਿਹੜਾ ਬਤੀਤ ਹੋਵੇ ਲੰਮੀ ਉਮਰ ਹੋਵੇ ਤੇ ਤੰਦਰੁਸਤੀ ਭਰਪੂਰ ਹੋਵੇ ਖੁਸ਼ੀਆਂ ਭਰੀ ਹੋਵੇ ਸਾਡੇ ਵੱਲੋਂ ਇਹ ਦੁਆਵਾਂ ਹੈਗੀਆਂ ਬਿੱਲੂ ਜੀ ਨੂੰ ਬਿੱਲੂ ਬੈਂਸ ਜੀ ਨੂੰ ਤੇ ਹੈਪੀ ਬਰਥਡੇ ਵਾਂਸ ਅਗੇਨ ਤੇ ਰੁਪਿੰਦਰ ਜੀਤ ਜੀ ਆਪਣੇ ਨਾਲ ਜੁੜੇ ਆ ਤੇ ਉਹ ਵੀ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਪ੍ਰੋਗਰਾਮ ਸੋਹਣਾ ਚੱਲ ਰਿਹਾ ਕੰਮ ਦੇ ਨਾਲ ਨਾਲ ਸੌਣ ਰਹੇ ਆ ਪ੍ਰੋਗਰਾਮ ਗਾਣਿਆਂ ਵਾਲਾ ਕੰਮ ਖਿੱਚ ਕੇ ਰੱਖੋ ਥੋੜਾ ਜਿਹਾ ਮਨਮੋਹਨ ਬਾਸ ਦਾ ਸੌਂਗ ਲਾਰੇ ਗਿਣੀਏ ਸੁਣਾ ਦਿਓ ਜ਼ਰੂਰ ਲਾ ਦੇਵਾਂਗੇ ਜੀ ਰੁਪਿੰਦਰ ਇਟਲੀ ਤੋਂ ਆਪਣੇ ਨਾਲ ਸੌਂਦ ਰਹੇ ਆ ਤੇ ਰੁਪਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ। ਤੇ ਵੈਸੇ ਯੂਰੋਪੀਅਨ ਜਿਹੜੇ ਦੋਸਤ ਆ ਉਹ ਤਾਂ ਜਾਂ ਤਾਂ ਉਹ ਦੁਪਹਿਰ ਵੇਲੇ ਜੁੜਦੇ ਹੁੰਦੇ ਆ ਜਾਂ ਉਹ ਪੋਡਕਾਸਟ ਦੇ ਪ੍ਰੋਗਰਾਮ ਸੁਣਦੇ ਆ, ਕਈ ਵਾਰੀ ਮੈਸੇਜ ਵੀ ਦੋਸਤਾਂ ਦੇ ਆਉਂਦੇ ਆ ਗ੍ਰੀਸ ਤੋਂ ਆਉਂਦੇ ਆ। ਤੇ ਤੁਸੀਂ ਲਾਈਵ ਸੁਣ ਰਹੇ ਆ, ਇਸ ਗੱਲ ਦਾ ਬੜਾ ਖੁਸ਼ੀ ਹੋਈ ਆ ਵੀ ਇਟਲੀ ਵਾਲੇ ਵੀਰ ਆਪਾਂ ਨੂੰ ਸੁਣ ਰਹੇ ਆ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜਿਹੜੀ ਸਾਂਝ ਜਿਹੀ ਬਣਾਈ ਹੋਈ ਆ। ਤੇ ਇਟਲੀ ਵਿੱਚ ਮੌਸਮ ਅੱਜ ਕੱਲ ਕਿੱਦਾਂ ਦਾ ਆ ਇਹ ਵੀ ਜ਼ਰੂਰ ਸਾਂਝ ਜਿਹੜੀ ਆ ਬਣਾ ਦਿਓ, ਹੈ ਨਾ, ਇਹ ਵੀ ਜ਼ਰੂਰੀ ਹੋ ਜਾਂਦਾ। ਤੇ ਕਾਫੀ ਕਹਿੰਦੇ ਘੁੰਮਣ ਫਿਰਨ ਨੂੰ ਬਹੁਤ ਵਧੀਆ ਹੈਗਾ ਆ ਇਟਲੀ ਜਿਹੜਾ ਹੈਗਾ ਰੋਮ ਸ਼ਹਿਰ ਜਿਹੜਾ, ਤੇ ਇਸ ਕਰਕੇ ਉਹਦੇ ਬਾਰੇ ਵੀ ਜ਼ਰੂਰ ਕਿਤੇ ਚਾਨਣਾ ਪਾਇਓ ਵੀ ਕਿੱਦਾਂ ਦਾ ਹੈਗਾ ਆ। ਤੇ ਖੈਰ ਦੋਸਤੋ, ਅੱਜ ਮੈਂ ਜਿਵੇਂ ਦੱਸਿਆ ਸੀ ਵੀ ਅੱਜ ਆਪਾਂ ਇੱਕ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਨੀ ਹੈ, ਜਿਹੜਾ ਆਪਾਂ ਇੱਕ ਸੈਕਸ਼ਨ ਚਲਾਇਆ ਕੋਈ ਹਰਿਆ ਬੂਟ ਰਹੇ ਹੋ ਰਹੀ। ਆਪਾਂ ਬਹੁਤ ਗੱਲਾਂ ਕਰਦੇ ਹਾਂ ਵੀ ਫਲਾਨੇ ਉੱਜੜ ਗਏ, ਵੀ ਸਕੂਲਾਂ ਦਾ ਹਾਲਾਤ ਬਹੁਤ ਮਾੜੇ ਹੋ ਗਏ, ਬਈ ਥਾਣਿਆਂ ਦੇ ਵਿੱਚ ਅਸੀਂ ਰੌਲ ਗਏ, ਸਰਕਾਰੀ ਅਫਸਰ ਇੱਦਾਂ ਕਰਦੇ ਆ। ਪਰ ਫਿਰ ਤੁਸੀਂ ਦੇਖੋ ਬਈ ਜਿੱਦਾਂ ਭਗਵੰਤ ਮਾਨ ਦਾ ਇੱਕ ਮੈਨੂੰ ਸਕੈਚ ਚੇਤੇ ਆ ਜਾਂਦਾ, ਉਹਨਾਂ ਨੇ ਕਿਹਾ ਸੀ ਵੀ ਭਾਰਤ ਬਹੁਤ ਵੱਡਾ ਦੇਸ਼ ਆ, ਬਹੁਤ ਵੱਡਾ ਦੇਸ਼ ਆ। ਉਹ ਵੀ ਕਹਿੰਦਾ ਕਿੰਨਾ ਕੁ ਵੱਡਾ ਦੇਸ਼ ਆ, ਇੰਨਾ ਵੀ ਜ਼ਿਆਦਾ ਵੱਡਾ ਦੇਸ਼ ਨਹੀਂ। ਉਹ ਕਹਿੰਦਾ ਵੀ ਵੱਡਾ ਦੇਸ਼ ਬਹੁਤ ਆ, ਅਸਲ ਵਿੱਚ ਜੇ ਛੋਟਾ ਮੋਟਾ ਹੁੰਦਾ ਜਿੱਦਾਂ ਇਹਨੂੰ ਲੋਕੀ ਖਾਈ ਜਾਂਦੇ ਆ ਤੇ ਮੁੱਕ ਜਾਣਾ ਸੀ ਹੁਣ ਨੂੰ, ਪਰ ਫਿਰ ਵੀ ਕਹਿੰਦੇ ਹੈਗਾ ਆ। ਤੇ ਪਰ ਫਿਰ ਉਹ ਕਿਹਨਾਂ ਗੱਲਾਂ ਕਰਕੇ ਜਿਹੜਾ ਭਾਰਤ ਦੇਸ਼ ਅੱਜ ਵੀ ਬਣਿਆ ਹੋਇਆ ਬਰਕਰਾਰ ਆ ਆਪਣੀ ਪ੍ਰਸਿੱਧੀ ਦੇ ਲਈ, ਉਹੋ ਜਿਹੀਆਂ ਸ਼ਖਸੀਅਤਾਂ ਆਪਾਂ ਚੋਣ ਚੋਣ ਕੇ ਲਿਆਂਦੀਆਂ। ਅਜੇ ਆਪਾਂ ਸੈਕਸ਼ਨ ਚਲਾਇਆ ਐਜੂਕੇਸ਼ਨ ਦਾ, ਕਿ ਐਜੂਕੇਸ਼ਨ ਦੇ ਵਿੱਚ ਕਿਹੜੇ ਕਿਹੜੇ ਵੀਰ ਜਿਹੜੇ ਬਹੁਤ ਵਧੀਆ ਕੰਮ ਕਰ ਰਹੇ ਆ। ਆਪਾਂ ਦੇਖੋ ਹੋਰ ਨੀ ਕੁਛ ਕਰ ਸਕਦੇ, ਆਪਾਂ ਬਾਹਰ ਬੈਠੇ ਆਪਾਂ ਸਿਰਫ ਉਹਨਾਂ ਦੀ ਪਿੱਠ ਥਾਪੜਨੀ ਆ, ਆਪਾਂ ਉਹਨਾਂ ਨੂੰ ਹੌਸਲਾ ਦੇਣਾ ਕਿ ਵੀਰੋ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ, ਹਨਾ। ਜਿੱਦਾਂ ਖਿਡਾਰੀ ਹੁੰਦੇ ਆ ਉਹ ਬਾਹਰ ਜਿਹੜੇ ਆ ਜ਼ਿਆਦਾ ਬੰਦਿਆਂ ਦਾ ਜ਼ੋਰ ਬਾਹਰਲਿਆਂ ਦਾ ਜ਼ਿਆਦਾ ਲੱਗਾ ਹੁੰਦਾ, ਉਹ ਕਾਰਨ ਕੀ ਹੁੰਦਾ ਕਿ ਉਹ ਜਿਹੜੇ ਅੰਦਰ ਪਲੇ ਕਰ ਰਹੇ ਹੁੰਦੇ ਉਹਨਾਂ ਨੂੰ ਹੌਸਲਾ ਹੀ ਇੰਨਾ ਹੋ ਜਾਂਦਾ। ਕਹਿੰਦੇ ਹੁੰਦੇ ਲੜਾਈਆਂ ਜਿਹੜੀਆਂ ਤਾਕਤ ਨਾਲ ਨਹੀਂ ਜਿੱਤੀਆਂ ਜਾਂਦੀਆਂ, ਹੌਸਲੇ ਦੇ ਨਾਲ ਜਿੱਤੀਆਂ ਜਾਂਦੀਆਂ ਆ। ਹੌਸਲਾ ਜਿਹੜਾ ਆ ਉਹ ਬਹੁਤ ਵੱਡੀ ਚੀਜ਼ ਆ, ਤੇ ਆਪਾਂ ਹੌਸਲਾ ਹੀ ਦੇਣਾ ਆ ਇਹਨਾਂ ਵੀਰਾਂ ਨੂੰ ਕਿ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਤੇ ਉਹਨਾਂ ਦੇ ਕੰਮ ਜਿਹੜੇ ਅਸੀਂ ਲੋਕਾਂ ਤੱਕ ਪਹੁੰਚਾਉਣੇ ਆ ਵੀ ਆਹ ਦੇਖੋ ਵੀ ਆਹ ਬੰਦੇ ਏਦਾਂ ਕੰਮ ਕਰ ਰਹੇ ਆ। ਤੇ ਉਹ ਆਪਾਂ ਜਿਹੜੀ ਇੰਟਰਵਿਊ ਆਪਾਂ ਬ੍ਰੇਕ ਤੋਂ ਬਾਅਦ ਲੈਣੀ ਆ ਤੇ ਉਹਨਾਂ ਦੇ ਨਾਲ ਆਪਾਂ ਜਿਹੜੇ ਮਹਿਮਾਨ ਦੇ ਨਾਲ ਗੱਲਬਾਤ ਕਰਨੀ, ਤੇ ਅਸੀਂ ਕੋਸ਼ਿਸ਼ ਇਹ ਕਰਨੀ ਵੀ ਹਰ ਮੇਰੇ ਪ੍ਰੋਗਰਾਮ ਦੇ ਵਿੱਚ ਇਹੋ ਜਿਹੀ ਇੱਕ ਸ਼ਖਸੀਅਤ ਆਪਾਂ ਲਿਆਉਣੀ ਆ, ਉਹਨਾਂ ਨੂੰ ਮਿਲਾਉਣਾ ਤੁਹਾਡੇ ਨਾਲ, ਹਨਾ। ਤੇ ਤੁਹਾਡੀ ਜਿਹਨ ਦੇ ਵਿੱਚ ਹੋਵੇ ਕਿ ਆਹ ਫਲਾਨਾ ਬੰਦਾ ਬਹੁਤ ਵਧੀਆ ਕੰਮ ਕਰਦਾ, ਸਰਕਾਰੀ ਮੁਲਾਜ਼ਮ ਹੋਵੇ ਬਹੁਤ ਵਧੀਆ, ਚਾਹੇ ਸਰਕਾਰੀ ਨਾ ਵੀ ਹੋਵੇ, ਪਰ ਉਹਦਾ ਜਿਹੜਾ ਕੰਮ ਆ ਤੁਹਾਨੂੰ ਲੱਗਦਾ ਹੋਵੇ ਵੀ ਯਾਰ ਉਹਨੂੰ ਆਪਾਂ ਪਿੱਠ ਥਾਪੜਨੀ ਆ, ਉਹ ਬਹੁਤ ਵਧੀਆ ਕੰਮ ਜਿਹੜਾ ਆ ਕਰ ਰਿਹਾ ਆ, ਤੇ ਆਪਾਂ ਉਹਨੂੰ ਦੱਸਣਾ, ਠੀਕ ਆ। ਤੇ ਆਪਾਂ ਦੋਸਤਾਂ ਦੇ ਨਾਲ ਜਿਹੜੀ ਸਾਂਝ ਆ ਜ਼ਰੂਰ ਬਣਾਵਾਂਗੇ। ਸੰਦੀਪ ਜੀ ਦੇ ਸੰਦੀਪ ਦੇਲ ਜੀ ਆਪਣੇ ਨਾਲ ਜੁੜੇ ਆ, ਤੇ ਸਤਿ ਸ੍ਰੀ ਅਕਾਲ ਜੀ। ਇਹ ਹਾਂਜੀ ਉਹ ਕਹਿੰਦੇ ਵੀ ਸਤਿ ਸ੍ਰੀ ਅਕਾਲ ਜੀ, ਪੈਗ ਵਾਲਾ ਕੰਮ ਕਹਿੰਦੇ ਨਵਾਂ ਨੀ ਹੈ ਹੁਣ, ਕੰਮੇ ਪਹਿਲੇ ਹੀ ਕਹਿ ਦਿੰਦੇ ਆ ਸ਼ਾਮ ਨੂੰ ਪੈਕ ਦੇਣਾ ਪੈਣਾ। ਅੱਛਾ ਜੀ, ਠੀਕ ਹੈ। ਹੁਣ ਉਹ ਕਹਿੰਦੇ ਵੀ ਨਵਾਂ ਨੀ ਵੈਸੇ ਹੈਗਾ, ਪਰ ਹੁਣ ਉਹ ਸ਼ਰਤ ਰੱਖਣ ਲੱਗ ਗਏ ਆ ਵੀ ਸ਼ਾਮ ਨੂੰ ਜਿਹੜਾ ਪੈਗ ਆ ਦੇਣਾ ਪੈਣਾ ਆ, ਹਨਾ। ਦੇਖ ਲਓ ਵੀ ਲੋੜ ਲਈ ਕੀ ਕਰਨਾ ਪੈਂਦਾ। ਬਹੁਤ ਬਹੁਤ ਧੰਨਵਾਦ ਜੀ ਸੰਦੀਪ ਜੀ, ਤੁਸੀਂ ਸਾਂਝ ਜਿਹੜੀ ਸਾਡੇ ਨਾਲ ਬੁਲਾਈ ਆ। ਸੰਦੀਪ ਦਹਿਲ ਸਾਹਿਬ, ਪਰਮਿੰਦਰ ਮਾਨ ਜੀ ਵੀ ਆਪਣੇ, ਪਰਮਿੰਦਰ ਮਾਨ ਜੀ ਵੀ ਆਪਣੇ ਨਾਲ ਜੁੜੇ ਆ, ਤੇ ਉਹਨਾਂ ਦਾ ਵੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ। ਉਹ ਕਹਿੰਦੇ ਸਤਿ ਸ੍ਰੀ ਅਕਾਲ ਭਾਈ ਜੀ, ਪਰਮਿੰਦਰ ਮਾਨ ਜੀ ਆਪਣੇ ਨਾਲ ਜੁੜੇ ਐਡੀਲੇਅਰ ਤੋਂ। ਪ੍ਰੋਗਰਾਮ ਬਹੁਤ ਵਧੀਆ ਬਾਈ ਜੀ, ਪਲੀਜ਼ ਬੱਬੂ ਮਾਨ ਦਾ ਜੋਗੀਆ ਸੌਂਗ ਲਾ ਦੋ ਜੀ, ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਇਹ ਵੀ ਆਪਾਂ ਗਾਣਾ ਜਿਹੜਾ ਜ਼ਰੂਰ ਲਾਵਾਂਗੇ, ਜੇ ਪ੍ਰੋਗਰਾਮ ਦੇ ਵਿੱਚ ਨਾ ਗਾਣੇ ਲੱਗੇ ਤਾਂ ਆਪਾਂ ਜ਼ਰੂਰ ਪ੍ਰੋਗਰਾਮ ਦੇ ਲਾਸਟ ਦੇ ਵਿੱਚ ਲਾ ਕੇ ਜਾਣੇ ਆ, ਇੱਦਾਂ ਦੀ ਤੁਸੀਂ ਫਿਕਰ ਨਾ ਕਰਿਓ। ਤੇ ਬਲਦਾਰ ਸਿੰਘ ਜੀ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਇੰਜੋਇੰਗ ਲਹਿਰਾਂ। ਤੇ ਬਾਈ ਜੀ ਆਈ ਮਿਸ ਯੂਅਰ ਇੰਟਰਵਿਊ ਵਿਦ ਸੁਰਿੰਦਰ ਸਿੰਘ, ਪਲੀਜ਼ ਅਪਲੋਡ ਔਨ ਪੋਡਕਾਸਟ, ਥੈਂਕਸ ਬਲਦਾਰ ਸਿੰਘ ਜੀ, ਉਹਨਾਂ ਨੇ ਕਿਹਾ। ਤੇ ਭਾਜੀ ਇਹ ਯੂਟਿਊਬ ਦੇ ਉੱਤੇ ਪਈ ਹੋਣੀ ਆ, ਤੁਸੀਂ ਮਾੜੀ ਜੀ ਸਰਚ ਜੇ ਕਰ ਲਓ ਤਾਂ, ਵੈਸੇ ਨਹੀਂ ਤਾਂ ਮੈਂ ਤੁਹਾਨੂੰ ਲਿੰਕ ਭੇਜ ਦਿੰਦਾ ਸੁਰਿੰਦਰ ਸਿੰਘ ਦੇ ਨਾਲ ਜਿਹੜੀ ਮੈਂ ਇੰਟਰਵਿਊ ਕੀਤੀ ਸੀ। ਵੈਸੇ ਆਪਣੇ ਹਰਮ ਰੇਡੀ ਦੇ ਉੱਤੇ ਚੱਲੀ ਸੀ, ਕਦੋਂ ਚੱਲੀ ਸੀ ਜਾਂ ਮੈਂ ਕਿੱਦਾਂ, ਮੈਂ ਦੇਖਦਾ ਭਾਜੀ ਨਾਲ ਗੱਲ ਕਰਕੇ, ਭਾਜੀ ਸਰਜੀਤ ਹੋਣੀ ਨਾਲ ਹੀ ਨੇ ਮੇਰੇ, ਤੇ ਉਹਨਾਂ ਨਾਲ ਗੱਲ ਕਰਦਾ ਜੇ ਪੋਡਕਾਸਟ ਦੇ ਵਿੱਚ ਪਾ ਦਿੱਤੀ ਜਾਵੇ ਤਾਂ ਆਪਾਂ ਜ਼ਰੂਰ ਜਿਹੜੀ ਪਾਵਾਂਗੇ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ। ਦੋਸਤੋ ਆਪਾਂ ਇੱਕ ਬ੍ਰੇਕ ਲੈਣੀ ਆ, ਤੇ ਬ੍ਰੇਕ ਤੋਂ ਬਾਅਦ ਮੈਂ ਕੋਸ਼ਿਸ਼ ਕਰਦਾ ਵੀ ਮਹਿਮਾਨ ਆਪਣੇ ਉੱਠ ਗਏ ਆ ਜਾਂ ਨਹੀਂ, ਵੈਸੇ ਤਾਂ ਮਾਸਟਰ ਸਵੇਰੇ ਸਵੇਰੇ ਉੱਠ ਜਾਂਦੇ ਹੁੰਦੇ ਆ, ਤੇ ਅੱਜ ਦਾ ਮਾਸਟਰ ਕਿੱਦਾਂ ਆ ਤੇ ਉਹਨਾਂ ਵੀ ਆਪਾਂ ਗੱਲਬਾਤ ਜਿਹੜੀ ਕਰਨੀ ਆ। ਤੇ ਇੱਦਾਂ ਜੁੜੇ ਜਾਓ, ਜੁੜੇ ਰਹੋ ਜੀ ਲਹਿਰਾ ਪ੍ਰੋਗਰਾਮ ਦੇ ਨਾਲ।
It's the end of financially asylum Mahindra, the world's number one selling tractor. Right now, get the 4025 four-wheel drive tractor for just $19,990 or the E-Max 25 with loader and free 4-in-1 bucket for just $19,990 and take advantage of the ATO Small Business Instant Asset Write-Off. Hurry, must end June 30. See your local Mahindra dealer or visit mahindraag.com.au today. Instant Asset Write-Off subject to eligibility. See your accountant for details. Pricing valid until June 30 or while stocks last. Freight and pre-delivery charges may apply. Bye.
ना की गल पाजी इन्ना वेट लूज कर लिया ना पाबी खान नू नहीं दिंदी तानू
ए सब कमाल है हेल्थ ड्रॉप्स दा
पर तानू पता है फुके साथ हो रहे नहीं हुंदा ना एक्सरसाइज दा किन्ना को टाइम हुंदा तानू पता ही है
ओ जी यही ता कमाल है हेल्थ ड्रॉप्स दा ना कोई एक्सरसाइज ना कोई हेल्थ शेक 100% ऑस्ट्रेलियन मेड ते 100% नेचुरल ते ना कोई साइड इफेक्ट इना ही नहीं पहले ही दिन तो पार कटना शुरू
ना फिर नंबर दियो
लो जी तुसी भी कॉल करो सुनील वर्मा नू 0411-269-631 या विजिट करो www.healthdrops.com.au।
ब्रिस्बेन पीजी स्टडी सेंटर नाटी सीसीएल पंजाबी एंड राइजिंग पंजाब पेश कर देने टर्मिनेटर लाइव इन ब्रिस्बेन एतवार 24 जून रॉकली शोग्राउंड रॉकली विखे जिस विच अपने गीतां नाल तुहाडा मनोरंजन करनगे तरसेम जस्सड़ हरदीप गरेवाल ते दर्शन लखेवाल
टिकटां दी बुकिंग दे लई संपर्क करो लवप्रीत सिंह 0420-208023 बिक्रमजीत सिंह 0449-25679 हरविंदर सिंह 0401577277 या फिर शमशेर सिंह जी नू 0434-800-82 ते
टर्मिनेटर लाइव इन ब्रिस्बेन एतवार 24 जून
हरमल रेडियो एक बार फिर लेके आ रहा है प्रोग्राम माइग्रेशन मैटर्स विद वीजा एट इमिग्रेशन एंड एजुकेशन सर्विसेज जिस विच माइग्रेशन संबंधी किसी भी तरह दे सवाल दा जवाब तुसी ले सकोगे सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स
सरप्राइज
ओ यार कादा सरप्राइज जोड़ा दे दर्द ने ता जान ही कट रखी है हुन तो ऑपरेशन करवाना ही पेना
आ देखो था सही थोड़े लिए की मंगवाया पहलवान आयुर्वेदिक ऑयल
पहलवान आयुर्वेदिक ऑयल वो इस नाल की हो जाना
ओ तुसी इस्तेमाल ता करके देखो एहे जगराओं वालेयां दा ऑयल है पूरी 23 जड़ी बूटियां नाल बनया गोडे मोढे डिस्क सर्वाइकल ते हर तरह दे दर्द तो राहत बस तेल लगाओ ते दर्द हो गया ते हो गया
ला हो गया ते हो गया ओ इन्ना विश्वास
हां जी पूरी कोख पड़ताल करके मंगवाया थोड़े लिए ऑपरेशन दी ता लोड़ ही नहीं पैनी हजारा लोग इस नाल ठीक हो चुके ने
अच्छा फिर मिलता कितों है
तेल मंगवान वास्ते सीधा संपर्क करना पैंदा 84377-59515 जा 97786-98000 ते तेल घर विच हाजिर
अच्छा मतलब विचोलियां तो भी छुट्टी
ते दर्द तो भी छुट्टी
पहलवान आयुर्वेदिक ऑयल
ओ यार गड्डी माइलेज ही नहीं दे रही सर्विस भी करा ली फिर भी ओही हाल परेशान हो गया मैं ओ इस तरह सर्विस दे नाल कुछ नहीं होना तू अपनी गड्डी विच पा पॉलीट्रॉन एमसी ऑल एडिक्टिव जेदे नाल गड्डी दी 25% तक माइलेज भी वधेगी ते नाल गड्डी नू ज्यादा पावर भी मिलेगी पर हां यार एक चीज कटेगी ओ की ओ घबरा ना मेंटेनेंस दा खर्चा ओ भी 60% तक नाले 25,000 किलोमीटर तक इंजन ऑयल बदलने दी भी लोड नहीं ज्यादा जानकारी लिए कॉल कर 0420-810-117 ते जा खरीदन दे लिए polytronaustralia.com.au ते लॉगिन कर
नानक बेकरी डैंडी नॉग मेलबर्न वाले हरमन रेडियो नू स्पॉन्सर कर दे हन शुद्ध वेजिटेरियन केक पेस्ट्री कुलचे छोले पकौड़े रसमलाई अते होर भी बहुत कुछ उपलब्ध है पार्टी वास्ते ऑर्डर भी लाए जांदे हन क्लेटन क्रैनबोर्न बेरिक या स्प्रिंग रेल वाले जरूर दर्शन देन पता है 76 हेमिंग स्ट्रीट डैंडी नॉन्ग फोन 0425-888-856
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो
हरमन रेडियो रेडियो
जी दोस्तों एक बार फिर स्वागत है जी प्रोग्राम लहरां दे विच ते हरमन रेडियो दे नाल तुसी सांझ बनाई हुई है ते मैं दलजीत सिंह ब्रिस्बेन तो इस वेले साडे दरम्यान हाजिर हां ਤੇ ਆਪਣੇ ਨਾਲ ਰੁਪਿੰਦਰਜੀਤ ਜੀ ਜੁੜੇ ਆ ਇਟਲੀ ਤੋਂ ਤੇ ਉਹ ਕਹਿੰਦੇ ਵੀ ਇੱਥੇ ਮੌਸਮ ਗਰਮੀ ਵਾਲਾ ਹੋ ਗਿਆ ਆ ਤੇ ਹੁਣ 30-32 ਡਿਗਰੀ ਟੈਂਪਰੇਚਰ ਹੋ ਜਾਂਦਾ ਤੇ ਕਹਿੰਦੇ ਹਾਂਜੀ ਰੋਮ ਸੋਹਣੀ ਸਿਟੀ ਆ ਤੇ ਸੋਹਣੀਆਂ ਥਾਵਾਂ ਆ ਦੇਖਣ ਵਾਲੀਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਰੁਪਿੰਦਰ ਜੀ ਕਿ ਤੁਸੀਂ ਸਾਂਝ ਜਿਹੜੀ ਆ ਬਣਾਈ ਆ ਇਟਲੀ ਦੇ ਬਾਰੇ ਦੱਸਿਆ ਤੁਸੀਂ ਸਾਨੂੰ। ਤੇ ਖੈਰ ਇਹ ਵੀ ਵਧੀਆ ਆ ਨਾ ਜਿਹਨਾਂ ਨੇ ਹੁਣ ਗਰਮੀਆਂ ਦੇ ਨਜ਼ਾਰੇ ਲੈਣੇ ਆ। ਆ ਦੇਖੋ ਕੈਨਬਰਾ ਦੇ ਵਿੱਚ ਟਾਊਨ ਵਿਲੇ ਦੇ ਵਿੱਚ ਕਿੱਦਾਂ ਬਰਫਾਂ ਜੰਮੀਆਂ ਪਈਆਂ ਆ, ਮੈਲਬੋਰਨ ਬਹੁਤ ਠੰਡਾ ਹੋਇਆ ਤੇ ਉਹ ਆਪਣੇ ਜਾ ਸਕਦੇ ਆ ਇਟਲੀ ਦੇ ਵਿੱਚ। ਤੇ ਜਗਤਾਰ ਸਿੰਘ ਗਿੱਲ ਭਾਜੀ ਵੀ ਜੁੜੇ ਆ ਤੇ ਉਹਨਾਂ ਨੇ ਕਿਹਾ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ, ਦਿੱਲੀ ਵਿੱਚ IAS ਅਫਸਰ ਹੜਤਾਲ ਤੇ ਹਨ, ਕੀ ਕਾਰਨ ਹਨ ਕਿ ਉਹ ਕੰਮ ਤੇ ਨਹੀਂ ਆ ਰਹੇ, ਉਹਨਾਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਹੋ ਸਕਦੀ? ਭਾਜੀ ਕਾਰਨ ਤਾਂ ਇਹੀ ਆ ਵੀ ਉਹਨਾਂ ਦਾ ਬੰਦਾ ਇੱਕ ਕੁੱਟਿਆ ਸੀਗਾ ਆਪਣੇ ਘਰ ਬੁਲਾ ਕੇ, ਹਨਾ, ਤੇ ਉਦੋਂ ਬਾਅਦ ਦੇ ਵਿੱਚ ਕੰਮ ਤੇ ਨਹੀਂ ਆ ਰਹੇ, ਕੰਮ ਤੇ ਇਸ ਕਰਕੇ ਨਹੀਂ ਆ ਰਹੇ ਵੀ ਉਹਨਾਂ ਤੇ ਕਾਰਵਾਈ ਜਿਹਨਾਂ ਨੇ ਕਰਨੀ ਆ ਉਹ ਤਾਂ ਆਪ ਉਹਨਾਂ ਦੇ ਨਾਲ ਨੇ, ਹਨਾ, ਕਿਉਂਕਿ ਸਰਕਾਰ ਜਿਹੜੀ ਉਹਨਾਂ ਤੇ ਕਾਰਵਾਈ ਕਰ ਨਹੀਂ ਸਕਦੀ, ਸੈਂਟਰ ਜਿਹੜੀ ਆ ਉਹ ਚਾਹੁੰਦੀ ਆ ਕਿ ਉਹ ਹੜਤਾਲ ਦੇ ਉੱਤੇ ਰਹਿਣ। ਵੈਸੇ ਉਹ ਹੜਤਾਲ ਦੇ ਉੱਤੇ ਸ਼ੋਅ ਨਹੀਂ ਕਰ ਰਹੇ ਕਿ ਅਸੀਂ ਹੜਤਾਲ ਦੇ ਉੱਤੇ ਆ, ਸਿਰਫ ਦਫ਼ਤਰਾਂ ਦੇ ਵਿੱਚ ਵੀ ਜਾਂਦੇ ਆ, ਪਰ ਜਿੱਦਾਂ ਕਹਿ ਲਓ ਲੇਜ਼ੀ ਹੋਏ ਹੋ ਆ ਥੋੜੇ ਜਿਹੇ, ਹਨਾ। ਤੇ ਇੱਕ ਮੁਹਾਵਰਾ ਵੀ ਹੁੰਦਾ ਆ ਵੀ ਸਿਰ ਤੇ ਨੀ ਕੁੰਡਾ ਤੇ ਹਾਥੀ ਫਿਰੇ ਲੁੰਡਾ, ਹਨਾ, ਇਹ ਉਹੀ ਹੁੰਦਾ ਵੀ ਹੁਣ ਸਿਰ ਦੇ ਉੱਤੇ ਕੁੰਡਾ ਨੀ ਹੈਗਾ IAS ਅਫਸਰਾਂ ਦੇ ਉੱਤੇ। ਤੇ ਉਹ ਕਹਿੰਦੇ ਆਮ ਆਦਮੀ ਪਾਰਟੀ ਨੇ ਇੱਕ ਵਿਖਾਵਾ ਕੀਤਾ ਤੇ ਆਮ ਲੋਕਾਂ ਦਾ ਇਸ ਵਿਖਾਵੇ ਵਿੱਚ ਸ਼ਾਮਿਲ ਹੋਣਾ ਕੀ ਸਾਬਤ ਕਰਦਾ? ਪਰ ਇਹ ਵੀ ਆਪਾਂ ਸਹਿਮਤ ਨਹੀਂ ਹੋ ਸਕਦੇ ਭਾਜੀ ਕਿ ਆਮ ਲੋਕ ਜਿਹੜੇ ਆ ਇਸ ਵਿਖਾਵੇ ਦੇ ਵਿੱਚ ਸ਼ਾਮਿਲ ਹੋਏ ਆ ਜਾਂ ਨਹੀਂ ਹੋਏ, ਹਨਾ। ਤੇ ਜੇ ਦੇਖਿਆ ਜਾਵੇ ਵੀ ਆਪਾਂ ਰੇਸ਼ੋ ਨੀ ਉਸ ਕੱਢ ਸਕਦੇ ਵੀ ਦਿੱਲੀ ਦੇ ਵਿੱਚ ਬਹੁਤ ਸਾਰੇ ਲੋਕ ਹੈਗੇ ਆ, ਉਹਨਾਂ ਵਿੱਚੋਂ ਕਿੰਨੇ ਹਜ਼ਾਰ ਆਏ, ਅਸੀਂ ਇੱਕ ਸੜਕ ਦੇ ਉੱਤੇ ਆਪਾਂ ਇੱਕ ਰੈਲੀ ਦੇਖੀਏ, ਉਹਦਾ ਮਤਲਬ ਇਹ ਨੀ ਹੁੰਦਾ ਵੀ ਸਾਰੇ ਜਿਹੜੇ ਆਪਾਂ, ਇਹ ਤਾਂ ਵੋਟਿੰਗ ਦੇ ਵਿੱਚ ਹੀ ਪਤਾ ਲੱਗਦਾ ਹੁੰਦਾ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, BSP ਦੀਆਂ ਰੈਲੀਆਂ ਤੁਸੀਂ ਦੇਖੋ, ਹਨਾ, ਜੇ BSP ਦੀ ਕਿਸੇ ਨੇ ਰੈਲੀ ਦੇਖ ਲਈ, ਦੈਟ ਮੀਨਸ ਕਿ ਬਈ ਹੋਰ ਕੋਈ ਜਿੱਤੇ ਨੀ ਸਕਦਾ, ਹਨਾ, ਕਾਫੀ ਉਹਨਾਂ ਦੇ ਬਹੁਤ ਇਮਾਨਦਾਰ ਵਰਕਰ ਆ, ਮਿਹਨਤੀ ਆ। ਤੇ ਖੈਰ ਧੰਨਵਾਦ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਜਿਹੜੀ ਆ ਬਣਾਈ ਆ, ਹੋਰ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ, ਪਰ ਪਹਿਲਾਂ ਅੱਜ ਦੇ ਮਹਿਮਾਨ ਦੇ ਨਾਲ ਭਾਜੀ ਜੋੜਾਂਗੇ, ਉਹ ਵੀ ਤੁਹਾਡੇ ਕਿੱਤੇ ਦੇ ਨਾਲ ਸੰਬੰਧਿਤ ਹੈਗੇ ਆ, ਜਗਤਾਰ ਭਾਜੀ। ਤੇ ਦੋਸਤੋ ਅੱਜ ਆਪਾਂ ਜਿਹੜੀ ਗੱਲਬਾਤ ਆ ਇਸ ਪ੍ਰੋਗਰਾਮ ਦੇ ਵਿੱਚ ਕਰਨੀ ਆ ਲਹਿਰਾਂ ਦੇ ਵਿੱਚ, ਇੱਕ ਇਹੋ ਜਿਹੀ ਸ਼ਖਸੀਅਤ ਜਦੋਂ ਉਹਨਾਂ ਦੇ ਆਉਣ ਤੋਂ ਪਹਿਲਾਂ ਇੱਕ ਸਕੂਲ ਸੀ, ਪ੍ਰਾਇਮਰੀ ਸਕੂਲ, ਤੇ ਜਿਹੜਾ ਕਿ ਖੰਡਰ ਬਣ ਚੁੱਕਾ ਸੀ, ਜਿੱਥੇ ਦੀਆਂ ਇਮਾਰਤਾਂ ਕਹਿੰਦੇ ਵੀ ਡਿੱਗਣ ਨੂੰ ਫਿਰਦੀਆਂ ਸੀ, ਜਿੱਥੇ ਸੱਪ ਜਿਹੜੇ ਆ ਉਹ ਅਕਸਰ ਹੀ ਜਿਹੜੇ ਆ ਜਾਂਦੇ ਹੁੰਦੇ ਸੀ। ਤੇ ਮੈਂ ਇਹ ਜਿਹੜੀ ਸਾਨੂੰ ਗੱਲਾਂ ਦੱਸ ਰਿਹਾ, ਮੈਂ ਟਾਈਮਸ ਆਫ ਇੰਡੀਆ ਦੇ ਵਿੱਚ ਇਹਨਾਂ ਦੀ ਰਿਪੋਰਟ ਜਿਹੜੀ ਪੜ੍ਹੀ ਸੀ, ਟਾਈਮਸ ਆਫ ਇੰਡੀਆ ਨੇ ਜਿਹੜਾ ਇਹਨਾਂ ਨੂੰ ਮਾਣ ਦਿੱਤਾ, ਬਹੁਤ ਸਾਰੇ TV ਚੈਨਲਸ ਦੇ ਉੱਤੇ ਇਹਨਾਂ ਦੀਆਂ ਗੱਲਾਂ ਬਾਤਾਂ ਹੋਈਆਂ। ਤੇ ਮੈਂ ਦੇਖਿਆ ਵੀ ਉਸ ਬੰਦੇ ਦੇ ਆਉਣ ਦੇ ਨਾਲ, ਉਸ ਇਨਸਾਨ ਦੇ ਆਉਣ ਦੇ ਨਾਲ, ਜਿਹੜਾ ਉਸ ਸਕੂਲ ਦਾ ਜਿਹੜਾ ਇੱਕ ਮੁਹਾਂਦਰਾ ਆ ਉਹ ਵੀ ਬਦਲ ਗਿਆ, ਲੋਕਾਂ ਨੇ ਵੀ ਸਾਥ ਦਿੱਤਾ, ਤੇ ਲੋਕੀ ਵੀ ਦੋਸਤ ਉਹਦੇ ਸਾਥ ਦਿੰਦੇ ਆ ਜਦੋਂ ਲੋਕਾਂ ਨੂੰ ਯਕੀਨ ਜਿਹੜਾ ਹੋ ਜਾਵੇ। ਇੱਕ ਲਾਂਭਲੇ ਪਿੰਡ ਤੋਂ ਆ ਕੇ ਤੇ ਉਸ ਪਿੰਡ ਦੇ ਵਿੱਚ ਆ ਕੇ ਕੀ ਕਰਦਾ ਉਸ ਮਾਮਲੇ ਦੇ ਵਿੱਚ ਆਪਾਂ ਅੱਜ ਸਾਰੀ ਜਾਣਕਾਰੀ ਕਰਨੀ ਆ। ਤੇ ਅੱਜ ਸਾਨੂੰ ਮਿਲਾਉਣ ਜਾ ਰਹੇ ਆ ਸ੍ਰੀ ਸੰਜੀਵ ਕੁਮਾਰ ਜੀ ਦੇ ਨਾਲ। ਸਤਿ ਸ੍ਰੀ ਅਕਾਲ ਸੰਜੀਵ ਕੁਮਾਰ ਜੀ।
ਸਤਿ ਸ੍ਰੀ ਅਕਾਲ ਜੀ, ਹਰਮਨ ਰੇਡੀਓ ਪ੍ਰੋਗਰਾਮ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੈ ਭੀਮ ਜੈ ਭਾਰਤ
ਜੀ। ਤੇ ਸੰਜੀਵ ਕੁਮਾਰ ਜੀ, ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਕਿਹੜਾ ਤੁਹਾਡਾ ਪਿੰਡ ਆ ਤੇ ਕਿੱਥੋਂ ਬਿਲੋਂਗ ਕਰਦੇ ਆ ਤੇ ਕੀ ਕੰਮ ਕਰਦੇ ਆ ਤੁਸੀਂ?
ਮੈਂ ਬੇਸਿਕਲੀ ਸਮਰਾਲੇ ਤੋਂ ਆ ਜੀ, ਆਪਣੇ ਲੁਧਿਆਣੇ ਜ਼ਿਲ੍ਹੇ ਦਾ ਇੱਕ ਕਸਬਾ ਸਮਰਾਲਾ, ਉੱਥੋਂ ਮੇਰਾ ਜਨਮ, ਉੱਥੋਂ ਦਾ ਹੀ ਮੈਂ ਰਹਿਣ ਵਾਲਾ।
ਅੱਛਾ ਜੀ, ਸਮਰਾਲੇ ਦਾ। ਤੇ ਤੁਸੀਂ ਪੋਸਟਿੰਗ ਹੈਗੀ ਤੁਹਾਡੀ ਕੁਲਾਲ ਕਲਾ, ਹਨਾ, ਫੇਸਬੁੱਕ ਤੇ?
ਹਾਂਜੀ, ਮੈਂ ਕੁਲਾਲ ਪਿੰਡ ਹੈ ਜੀ, ਕੁਲਾਲ।
ਅੱਛਾ ਜੀ, ਕੁਲਾਲ
ਕੁਲਾਲ ਘੱਗੇ ਕੁਲਾਲ।
ਅੱਛਾ ਜੀ, ਕੁਲਾਲ। ਤੇ ਕਿੰਨਾ ਚਿਰ ਹੋ ਗਿਆ ਜੋਬ ਕੀਤੀ ਨੂੰ ਤੇ ਕਿਹੜੀ ਕਿਹੜੀ ਸਾਡੀ ਵਿਦਿਅਕ ਯੋਗਤਾ ਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦੇ ਦਿਓ ਸਾਨੂੰ?
ਮੈਨੂੰ ਜੋਬ ਚ ਆਇਆ 12 ਸਾਲ ਹੋ ਗਏ ਜੀ, ਤੇ ਮੇਰੀ ਵਿਦਿਅਕ ਯੋਗਤਾ MBA ਹੈ। ਹਾਂਜੀ
ਜੀ ਜੀ। ਤੇ ਖੈਰ, ਤੇ ਮੈਂ ਟਾਈਮਸ ਆਫ ਇੰਡੀਆ ਦੇ ਵਿੱਚ ਤੁਹਾਡੀ ਰਿਪੋਰਟ ਜਿਹੜੀ ਆ ਦੇਖ ਰਿਹਾ ਸੀ ਜਦੋਂ ਤੁਹਾਨੂੰ ਇੱਕ ਸਟੇਟ ਅਵਾਰਡ ਦੇ ਲਈ ਸਨਮਾਨਿਤ ਕੀਤਾ ਗਿਆ, ਤੇ ਇਹ ਕਿੱਦਾਂ ਦਾ ਸਕੂਲ ਸੀ ਜਦੋਂ ਤੁਸੀਂ ਪਹਿਲੀ ਵਾਰ ਗਏ? ਪੋਸਟਿੰਗ ਇੱਥੇ ਹੋਈ ਸੀ ਕੁਲਾਲ ਦੇ ਵਿੱਚ ਜਦੋਂ ਤੁਹਾਡੀ ਪੋਸਟਿੰਗ ਹੋਈ ਆ ਸਭ ਤੋਂ ਪਹਿਲਾਂ, ਜਾਂ ਹੋਰ ਕਿਤੇ ਸਕੂਲ ਤੋਂ ਆਏ ਤੁਸੀਂ?
ਸਭ ਤੋਂ ਪਹਿਲਾਂ ਮੇਰੀ ਪੋਸਟਿੰਗ ਟੌਂਸੇ ਹੋਈ ਆ ਜੀ, ਜਰਗ ਕੋਲ ਇੱਕ ਛੋਟਾ ਜਿਹਾ ਪਿੰਡ ਟੌਂਸਾ ਹੈ, ਬੜਾ
ਅੱਛਾ ਜੀ,
ਮਤਲਬ ਬੈਕਵਰਡ ਏਰੀਆ ਹੈਗਾ, ਉੱਥੇ ਪੋਸਟਿੰਗ ਟੌਂਸੇ ਹੋਈ।
ਅੱਛਾ ਜੀ, ਅੱਛਾ ਜੀ, ਉੱਥੇ ਕਿੰਨਾ ਚਿਰ ਰਿਹਾ ਫਿਰ ਤੁਸੀਂ?
ਉੱਥੇ ਮੈਂ 1 ਸਾਲ ਰਿਹਾ ਜੀ, ਉੱਥੇ ਟੌਂਸੇ। ਤੇ
ਅੱਛਾ ਜੀ,
1 ਸਾਲ ਦੇ ਵਿੱਚ
ਉੱਥੇ ਵੀ ਕੁਲਾਲ ਆ ਗਿਆ?
ਹਾਂਜੀ ਹਾਂਜੀ, ਉਸ ਤੋਂ ਬਾਅਦ ਮੈਂ ਕੁਲਾਲ ਆ ਗਿਆ। ਟੌਂਸੇ ਸਕੂਲ ਦੇ ਵਿੱਚ ਵੀ ਬੜਾ ਕੰਮ ਕੀਤਾ, ਉੱਥੇ ਪਿੰਡ ਦੇ ਲੋਕਾਂ ਨਾਲ ਇੰਨਾ ਪ੍ਰੇਮ ਸੀ ਤੇ ਉਹ ਵੀ ਮੈਨੂੰ ਆਉਣ ਨਹੀਂ ਦਿੰਦੇ ਸੀ, ਕੁਲਾਲ ਮੈਨੂੰ ਨੇੜੇ ਸੀ, ਇਸ ਕਰਕੇ ਮੇਰੀ ਦਿਲੀ ਇੱਛਾ ਵੀ ਸੀ ਮੈਂ ਕੁਲਾਲ ਦੇ ਵਿੱਚ ਆ ਕੇ ਕੰਮ ਕਰਾਂ।
ਮੈਨੂੰ ਪਤਾ ਨੀ ਸੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਆ ਤੇ ਜਰੂਰ ਮੈਂ ਦੇਖਣ ਆਉਂਦਾ ਕਿਉਂਕਿ ਕਾਫੀ ਮੈਂ ਸਕੂਲਾਂ ਦੇ ਵਿੱਚ ਗਿਆ ਆ ਜਦੋਂ ਤੁਸੀਂ ਇਹ ਕੁਲਾਹਲ ਦੇ ਵਿੱਚ ਗਏ ਸੀ ਕਿੱਦਾਂ ਦਾ ਸਕੂਲ ਸੀ ਇਹ ਜਦੋਂ ਤੁਹਾਡੀ ਪਹਿਲਾਂ ਪੋਸਟਿੰਗ ਹੋਈ ਆ ਸਭ ਤੋਂ ਪਹਿਲਾਂ
ਜਦੋਂ ਮੈਂ ਕੁਲਾਹਲ ਸਕੂਲ ਚ ਗਿਆ ਸਕੂਲ ਦੀ ਹਾਲਤ ਇੰਨੀ ਜ਼ਿਆਦਾ ਵਧੀਆ ਨੀ ਸੀ ਸਕੂਲ ਦੀ ਜਿਹੜੀ ਬਾਉਂਡਰੀ ਵਾਲ ਆ ਉਹ ਵੀ ਬਹੁਤ ਨੀਵੀਂ ਸੀ ਔਨ ਰੋਡ ਤੇ ਸਕੂਲ ਹੈਗਾ ਬਸ ਮਤਲਬ ਇੰਨੀ ਡਿਸਟਰਬੈਂਸ ਸੀਗੀ ਤੇ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਬੜੀ ਮੁਸ਼ਕਿਲ ਆਉਂਦੀ ਸੀ ਤੇ ਉਹ ਇਹ ਸਾਡੀ ਪਹਿਲੀ ਬੇਸਿਕ ਲੋੜ ਸੀ ਵੀ ਪਹਿਲਾਂ ਅਸੀਂ ਆਪਣੇ ਜਿਹੜੀ ਸਕੂਲ ਦੀ ਬਾਉਂਡਰੀ ਵਾਲ ਆ ਸਕੂਲ ਦਾ ਮਾਹੌਲ ਸਹੀ ਕਰਨ ਲਈ ਮਤਲਬ ਉਹਨੂੰ ਬਾਉਂਡਰੀ ਵਾਲ ਨੂੰ ਕਰੀਏ ਤਾਂ ਕਿ ਜਿਹੜਾ ਬੱਚਿਆਂ ਦੇ ਵਿੱਚ ਉਹ ਪੜ੍ਹਾਈ ਦਾ ਮਾਹੌਲ ਅਸਲ ਚ ਬਣ ਸਕੇ ਸੋ ਇਸ ਲਈ ਮੈਂ ਆਪਣੇ ਪਿੰਡ ਦੀ ਨਗਰ ਪੰਚਾਇਤ ਆਪਣੇ ਪਿੰਡ ਦੇ ਲੋਕਾਂ ਨਾਲ ਜੋੜ ਕੇ ਅਸੀਂ ਐਮ ਪੀ ਫੰਡ ਦੇ ਵਿੱਚੋਂ 1 ਲੱਖ ਰੁਪਏ ਦੀ ਗ੍ਰਾਂਟ ਲੈ ਕੇ ਆਂਦੀ ਤੇ ਪੰਚਾਇਤ ਵੱਲੋਂ ਉਹਦਾ ਮਤਲਬ ਬਾਉਂਡਰੀ ਵਾਲ ਕਰਕੇ ਉਹ ਸਾਨੂੰ ਬੜਾ ਬਹੁਤ ਫਾਇਦਾ ਹੋਇਆ ਉਸ ਤੋਂ ਬਾਅਦ ਫਿਰ ਸਕੂਲ ਦੇ ਵਿੱਚ ਥੋੜਾ ਜਿਹਾ ਮਾਹੌਲ ਬਣਨ ਲੱਗਿਆ ਸਕੂਲ ਦੇ ਫਿਰ ਬਿਲਡਿੰਗ ਵੀ ਇੰਨੀ ਮਤਲਬ ਬਿਲਡਿੰਗ ਪੱਖ ਤੋਂ ਵੀ ਸਕੂਲ ਥੋੜਾ ਜਿਹਾ ਕਾਫੀ ਠੀਕ ਨੀ ਸੀ ਸੋ ਹਾਂਜੀ
ਜੀ ਤੇ ਫਿਰ ਸਕੂਲ ਦਾ ਮੈਂ ਤਾਂ ਹੁਣ ਦੇਖਿਆ ਵੀ ਹੁਣ ਤਾਂ ਬਹੁਤ ਜ਼ਿਆਦਾ ਫਰਕ ਪੈ ਚੁੱਕਾ ਆ ਸਕੂਲ ਦੇ ਵਿੱਚ ਕੱਲਾ ਪੇਂਟ ਹੀ ਨਹੀਂ ਕਰਵਾਇਆ ਹਰ ਜਗ੍ਹਾ ਦੇ ਉੱਤੇ ਕੁਛ ਨਾ ਕੁਛ ਸਿੰਬਲ ਆ ਕਿਤੇ ਨਕਸ਼ੇ ਆ ਕਿਤੇ ਆਹ ਟ੍ਰੈਫਿਕ ਦੇ ਤੁਸੀਂ ਸਾਈਨ ਬੋਰਡ ਬਣਾਏ ਹੋਏ ਆ ਕੰਧਾਂ ਦੇ ਉੱਤੇ ਜਾਣੀ ਦੇਖਣ ਨੂੰ ਏਦਾਂ ਲੱਗਦਾ ਵੀ ਜਿੱਦਾਂ ਇੱਥੇ ਮੈਂ ਇੱਥੇ ਜ਼ਰੂਰ ਦੇਖਿਆ ਆਸਟ੍ਰੇਲੀਆ ਦੇ ਵਿੱਚ ਇੰਨੀ ਵਧੀਆ ਤੁਸੀਂ ਪੇਂਟਿੰਗ ਕਰਵਾਈ ਆ ਇਹ ਫਿਰ ਬਿਲਡਿੰਗ ਤੁਸੀਂ ਬਣਾਈ ਫਿਰ ਪੇਂਟਿੰਗ ਇਹ ਤੁਸੀਂ ਆਪਣੇ ਹੀ ਜਿੱਦਾਂ ਕਹਿ ਲਓ ਵੀ ਤੁਸੀਂ ਕਰਵਾਈ ਆ ਸਾਰਾ ਕੁਛ ਇਹ ਕੰਮ ਪਾਰਕ ਬਹੁਤ ਵਧੀਆ
ਹਾਂਜੀ ਹਾਂਜੀ ਇਹ ਸਾਰਾ ਕੁਛ ਮੈਂ ਹੀ ਕਰਵਾਇਆ ਮੈਂ ਮੇਰੀ ਇੱਕ ਸੋਚ ਸੀ ਜਿਹੜਾ ਸਕੂਲ ਆ ਮੇਰਾ ਰੰਗਦਾਰ ਕਿਤਾਬ ਵਰਗਾ ਹੋਵੇ ਵੀ ਬੱਚਿਆਂ ਨੂੰ ਜੋ ਪੜ੍ਹਾਈ ਦੇ ਵਿੱਚ ਹੈ ਉਹ ਬੱਚੇ ਦੇਖ ਕੇ ਬਹੁਤ ਜਲਦੀ ਸਿੱਖ ਸਕਦੇ ਨੇ ਸੋ ਇਸੇ ਲਈ ਮੈਂ ਜਿਹੜੇ ਮੇਰੇ ਵਿਦੇਸ਼ਾਂ ਦੇ ਵਿੱਚ ਦੋਸਤ ਬੈਠੇ ਨੇ ਮਤਲਬ ਪੜ੍ਹਾਉਂਦੇ ਨੇ ਮਤਲਬ ਉਹਨਾਂ ਨਾਲ ਮੈਂ ਵੀ ਗੱਲਬਾਤ ਚੱਲਦੀ ਰਹਿੰਦੀ ਆ ਤੇ ਉੱਥੋਂ ਕੁਛ ਕੁ ਪਤਾ ਲੱਗਦਾ ਉੱਦਾਂ ਦੀ ਚੀਜ਼ਾਂ ਤਾਂ ਨੀ ਅਸੀਂ ਮਤਲਬ ਕਰ ਸਕਦੇ ਪਰ ਕੋਸ਼ਿਸ਼ ਕੀਤੀ ਵੀ ਬਹੁਤ ਵਧੀਆ ਵੀ ਉੱਦਾਂ ਦਾ ਜਿਹੜਾ ਮੈਥਡ ਆ ਅਡੋਪਟ ਕਰਕੇ ਬੱਚਿਆਂ ਨੂੰ ਪੜ੍ਹਾਈ ਦੇ ਬਹੁਤ ਨੇੜੇ ਲਿਜਾਇਆ ਜਾ ਸਕੇ ਸੋ ਇਹ ਉਪਰਾਲਾ ਕੀਤਾ ਹੈ ਬੱਚਿਆਂ ਦੀ ਹਰ ਇੱਕ ਕਲਾਸ ਦੇ ਵਿੱਚ ਉਹਨਾਂ ਦੇ ਸਿਲੇਬਸ ਮੁਤਾਬਕ ਸਾਰਾ ਕੁਛ ਮੈਂ ਡਿਸਪਲੇ ਕੀਤਾ ਹੋਇਆ ਤਾਂ ਕਿ ਜਿਹੜੇ ਬੱਚੇ ਦੇਖੋ ਦੇਖੀ ਬਹੁਤ ਕੁਛ ਸਿੱਖ ਸਕਦੇ ਸੋ ਇਹ ਸਾਡੇ ਲਈ ਬਹੁਤ ਇਹੀ ਕਾਰਨ ਆ ਵੀ ਜਿਹੜੇ ਸਾਡੇ ਬੱਚੇ ਨੇ ਉਹ ਚੰਗੇ ਮਾਰਕਸ ਪ੍ਰਾਪਤ ਕਰਦੇ ਨੇ 80+ ਮਾਰਕਸ ਪ੍ਰਾਪਤ ਕਰਕੇ ਸਾਰੇ ਬੱਚੇ ਸਾਡੇ ਪਾਸ ਹੁੰਦੇ ਨੇ
ਅੱਛਾ ਜੀ ਕਿਆ ਬਾਤ ਆ ਤੇ ਇਹ ਕਿੱਦਾਂ ਤੁਹਾਡਾ ਸਕੂਲ ਇੰਗਲਿਸ਼ ਮੀਡੀਅਮ ਜਾਂ ਪੰਜਾਬੀ ਮੀਡੀਅਮ ਦੇ ਵਿੱਚ ਆ
ਮੇਰੇ ਕੋਲ ਇੰਗਲਿਸ਼ ਮੀਡੀਅਮ ਸ਼ੁਰੂ ਕੀਤਾ ਹੈ ਸਰ ਪਹਿਲਾਂ ਪੰਜਾਬੀ ਮੀਡੀਅਮ ਸੀਗਾ
ਅੱਛਾ
ਤੇ ਹੁਣ ਆਪਦੇ ਪੱਧਰ ਤੇ ਅਸੀਂ ਇੰਗਲਿਸ਼ ਮੀਡੀਅਮ ਸ਼ੁਰੂ ਕੀਤਾ ਹੈ ਸਕੂਲ ਚ
ਅੱਛਾ ਜੀ ਤੇ ਫਿਰ ਹੁਣ ਸਾਡੇ ਕੋਲ ਜਾਣੀ ਪ੍ਰੋਪਰ ਸਟਾਫ ਸਾਡੇ ਕੋਲ ਰਿਹਾ ਕਿੰਨੀਆਂ ਵੈਕੈਂਸੀਸ ਆ ਤੇ ਕਿੰਨੇ ਕੰਮ ਕਰ ਰਹੇ ਆ ਟੀਚਰ ਸਾਡੇ ਕੋਲ ਹੁਣ
ਅਸੀਂ 3 ਟੀਚਰ ਹੈਗੇ ਆ ਜੀ ਕੰਮ ਕਰ ਰਹੇ 105 ਬੱਚੇ ਨੇ ਸਾਡੇ
ਅੱਛਾ ਜੀ ਕਿਆ ਬਾਤਾਂ 105 ਬਹੁਤ ਵੱਡੀ ਗਿਣਤੀ ਆ ਕਿਉਂਕਿ ਅੱਜ ਕੱਲ ਜਿਹੜੇ ਲੋਕ ਆ ਪ੍ਰਾਇਮਰੀ ਸਕੂਲ ਵਿੱਚ ਭੇਜਦੇ ਨੀ ਤੇ 11-12 ਦੀ ਗਿਣਤੀ ਕਿਉਂਕਿ ਸਰਕਾਰ ਨੇ ਕਿੰਨੇ ਮਿਨੀਮਮ ਕੀਤੇ ਆ ਜੀ ਸਕੂਲ ਰੱਖਣ ਦੇ ਲਈ
ਬੱਚੇ 20 ਬੱਚੇ ਰੱਖੇ ਨੇ ਉਹਨਾਂ ਨੇ
ਸੰਜੀਵ ਕੁਮਾਰ ਜੀ ਸਕੂਲ ਬਹੁਤ ਸਾਰੇ ਲੋਕੀ ਜਿਹੜੇ ਆ ਬਹੁਤ ਔਖਾ ਹੋਇਆ ਪਿਆ 20 ਬੱਚੇ ਜਿਹੜੇ ਆ ਐਡਮਿਟ ਕਰਨੇ ਤਾਂ ਕਿ ਜਿਹੜਾ ਪ੍ਰਾਇਮਰੀ ਸਕੂਲ ਜਿਹੜਾ ਬਚਿਆ ਰਵੇ ਕਿਉਂਕਿ ਜਾਦਾ ਬੜੀਆਂ ਜੁੜੀਆਂ ਹੁੰਦੀਆਂ ਆ ਇਸ ਦੇ ਨਾਲ ਤੇ ਖੈਰ ਹੁਣ ਤੁਸੀਂ ਇਹ ਦੱਸੋ ਵੀ ਸਟੇਟ ਅਵਾਰਡ ਸਾਨੂੰ ਮਿਲਿਆ ਆ ਤੇ ਉਹਦੇ ਲਈ ਕੀ ਕਰਨਾ ਪਿਆ ਸਾਨੂੰ ਬਈ ਕੀ ਤਖਈਆ ਕੀਤਾ ਤੁਸਾਂ ਨੇ ਬਈ ਕੀ ਕਿਹੜੇ ਕਿਹੜੇ ਕੰਮ ਜਿਹੜੇ ਆ ਨਜ਼ਰ ਦੇ ਵਿੱਚ ਆਏ ਆ ਕੀ ਉਹਦੇ ਲਈ ਕੋਈ ਅਪਰੋਚ ਕਰਨੀ ਪਈ ਕਿਹਨੇ ਕੰਮ ਦੇਖਿਆ ਕਿਹਨੂੰ ਸੇਰਾ ਦਿੰਦੇ ਤੁਸੀਂ
ਸਟੇਟ ਵਾਰਡ ਦੀ ਤਾਂ ਮੈਂ ਮੇਰੀ ਕੋਈ ਵੈਸੇ ਇੱਛਾ ਨਹੀਂ ਸੀਗੀ ਸਟੇਟ ਵਾਰਡ ਦੀ ਪਰ ਜਦੋਂ ਆਪਾਂ ਕੰਮ ਕਰਦੇ ਹਾਂ ਆਪਾਂ ਅਧਿਕਾਰੀਆਂ ਦੀ ਨਿਗਾਹ ਚ ਆਪਣੇ ਡਿਪਾਰਟਮੈਂਟ ਦੀ ਆਪਣੇ ਵਿਭਾਗ ਦੀ ਨਿਗਾਹ ਦੇ ਵਿੱਚ ਅਸੀਂ ਆ ਜਾਂਦੇ ਹਾਂ ਮਤਲਬ ਕੰਮ ਦਾ ਹੀ ਮੁੱਲ ਹੈ ਹੁਣ ਮੈਂ ਮੇਰੇ ਸਕੂਲ ਆ ਜਿਹੜਾ ਪੰਜਾਬ ਪੱਧਰ ਤੇ ਮੈਂ ਕਹਿ ਸਕਦਾ ਵੀ 2017 ਦੇ ਵਿੱਚ ਜਦੋਂ ਮੈਨੂੰ ਸਟੇਟ ਅਵਾਰਡ ਮਿਲਿਆ ਮੇਰਾ ਸਕੂਲ ਉਹ ਪੰਜਾਬ ਦੇ ਪਹਿਲੀ ਕਤਾਰ ਦੇ ਵਿੱਚ ਪਹਿਲੀ ਲਾਈਨ ਦੇ ਵਿੱਚ ਸੀ ਮੇਰਾ ਸਕੂਲ ਪੰਜਾਬ ਚ ਪਹਿਲੇ ਸਥਾਨ ਤੇ ਸੀਗਾ ਜਦੋਂ ਸਟੇਟ ਅਵਾਰਡ ਮਿਲਿਆ ਉਹ ਸਾਰੇ ਇਹਨਾਂ ਕੰਮਾਂ ਕਰ ਸਕਦਾ ਹੀ ਮਿਲਿਆ ਜਿਸ ਤਰ੍ਹਾਂ ਸਟੇਟ ਅਵਾਰਡ ਮੇਰੇ ਬੱਚੇ ਨੇ ਸਟੇਟ ਲੈਵਲ ਤੱਕ ਗੋਲਡ ਮੈਡਲਿਸਟ ਨੇ ਖੇਡਾਂ ਦੇ ਵਿੱਚ ਤੇ ਕਲਚਰ ਐਕਟੀਵਿਟੀ ਦੇ ਵਿੱਚ ਵੀ ਮੇਰੇ ਬੱਚੇ ਫਸਟ ਪੋਜੀਸ਼ਨਾਂ ਲੈਂਦੇ ਨੇ ਸਟੇਟ ਲੈਵਲ ਤੱਕ ਸੈਕਿੰਡ ਪੋਜੀਸ਼ਨਾਂ ਲੈਂਦੇ ਨੇ ਮਤਲਬ ਹਰ ਇੱਕ ਗਤੀਵਿਧੀ ਦੇ ਵਿੱਚ ਮੇਰੇ ਜਿਹੜੇ ਬੱਚੇ ਨੇ ਉਹ ਪਾਰਟੀਸਪੇਸ਼ਨ ਕਰਦੇ ਨੇ ਸੋ ਇਹ ਸਟੇਟ ਵਾਰਡ ਮੈਨੂੰ ਨੀ, ਇਹਨਾਂ ਬੱਚਿਆਂ ਨੂੰ ਮਿਲਿਆ, ਸਾਡੇ ਪਿੰਡ ਨੂੰ ਮਿਲਿਆ, ਸਾਡੇ ਉਹਨਾਂ ਦਾਨੀ ਸੱਜਣਾਂ ਨੂੰ ਮਿਲਿਆ ਜਿਹੜੇ ਸਾਡੇ ਨਾਲ ਜੁੜੇ ਹੋਏ ਸੀ, ਜਿਹਨਾਂ ਨੇ ਸਕੂਲ ਹੀ ਇੰਨਾ ਕੁਛ ਕੀਤਾ। ਸੋ ਮੈਂ ਤਾਂ ਇੱਕ ਜ਼ਰੀਆ ਸੀ, ਮੈਂ ਅੱਗੇ ਹੋ ਕੇ ਕੰਮ ਕੀਤਾ, ਉਹ ਮੇਰੇ ਨਾਲ ਜੁੜੇ, ਇਸ ਤਰ੍ਹਾਂ ਹੀ ਮੇਰੇ ਬੱਚਿਆਂ ਨੇ ਵੀ ਮੇਰਾ ਬਹੁਤ ਵੱਡਾ ਸਾਥ ਦਿੱਤਾ। ਬੱਚਿਆਂ ਦੀ ਪੜ੍ਹਾਈ ਬਹੁਤ ਵਧੀਆ ਹੈ, ਸੋ ਜਿਹੜੀ ਚੀਜ਼ਾਂ ਮੇਨ ਆ ਕੇ ਉਹ ਦੇਖਦੇ ਨੇ, ਮਤਲਬ ਬੱਚੇ ਤੁਹਾਡੇ ਬੱਚੇ ਬੋਲਣੇ ਚਾਹੀਦੇ ਨੇ, ਮਤਲਬ ਤੁਸੀਂ ਨੀ ਬੋਲਣਾ ਚਾਹੀਦਾ, ਤੁਸੀਂ ਕੰਮ ਕਰਦੇ ਜਾਓ, ਸਾਰਾ ਜਿਹੜਾ ਤੁਹਾਡਾ ਜਿਹੜਾ ਕੰਮ ਆ ਉਹ ਤੁਹਾਡੇ ਬੱਚਿਆਂ ਰਾਹੀਂ ਉਹ ਲੋਕਾਂ ਤੱਕ ਪੁੱਜਦਾ ਹੈ। ਸੋ ਮੈਂ ਜਦੋਂ ਸਕੂਲ ਦੇ ਵਿੱਚ ਆਇਆ, ਮਤਲਬ ਕੀਤਾ, ਉਦੋਂ 50 ਬੱਚੇ ਸੀ ਜਦੋਂ ਮੇਰੇ ਕੋਲ ਸਕੂਲ ਇੰਚਾਰਜ ਬਣਿਆ ਮੈਂ ਸਕੂਲ ਦੇ ਵਿੱਚ, ਤੇ ਹੁਣ ਦੇਖ ਲਓ 105 ਬੱਚੇ ਹੋ ਚੁੱਕੇ ਨੇ ਸਾਡੇ ਸਕੂਲ ਚ। ਸੋ ਇਹ ਸਾਡੇ ਲਈ ਵੱਡੀ ਪ੍ਰਾਪਤੀ ਹੈ, ਤੇ ਜੇ ਅਸੀਂ ਕੰਮ ਕਰ ਰਹੇ ਹਾਂ ਤਦੀ ਸਾਡੇ ਬੱਚਿਆਂ ਦੀ ਗਿਣਤੀ ਆ ਇਨਕਰੀਜ਼ ਹੋ ਰਹੀ ਆ, ਪ੍ਰਾਈਵੇਟ ਸਕੂਲਾਂ ਚ ਬੱਚੇ ਹਟ ਕੇ ਆ ਰਹੇ ਨੇ। ਸੋ ਸਾਡੇ ਸਕੂਲ ਦਾ ਇੱਕ ਮਤਲਬ ਆਪਣੇ ਆਪ ਦੇ ਵਿੱਚ ਇੱਕ ਇਮੇਜ ਬਣੀ ਹੋਈ ਆ ਵੀ ਹਾਂ ਵੀ ਸਰਕਾਰੀ ਪ੍ਰਾਇਮਰੀ ਸਕੂਲ ਕਲਾਲ ਹੈਗਾ। ਸੋ ਇਹਨਾਂ ਪ੍ਰਾਪਤੀਆਂ ਕਰਕੇ ਹੀ ਸਾਡਾ ਜਿਹੜਾ, ਤੇ ਪੰਜਾਬ ਸਰਕਾਰ ਨੇ ਮੈਨੂੰ 2017 ਦੇ ਵਿੱਚ ਸਟੇਟ ਅਵਾਰਡ ਦਿੱਤਾ ਹੈ।
ਅੱਛਾ ਜੀ, ਤੇ ਬੱਚਿਆਂ ਦੇ ਨਾਲ ਤੁਹਾਡੇ ਕਿਹੋ ਜਿਹਾ ਸੰਬੰਧ ਹੈਗੇ ਆ? ਪਿਛਲੀ ਵਾਰ ਅਸੀਂ ਅਸ਼ੋਕ ਕੁਮਾਰ ਜੀ ਉਹਨਾਂ ਦੇ ਨਾਲ ਗੱਲ ਕੀਤੀ ਸੀ, ਉਹ ਤਾਂ ਮੈਂ ਉਹਨਾਂ ਨੂੰ ਚਲੋ ਪਰਸਨਲੀ ਮਿਲ ਕੇ ਆਇਆ, ਤੇ ਤੁਹਾਡੇ ਨਾਲ ਤਾਂ ਚਲੋ ਮਿਲਣ ਦਾ ਨਹੀਂ ਮੌਕਾ ਮਿਲਿਆ। ਉਹ ਤਾਂ ਮੈਂ ਦੇਖਿਆ ਵੀ ਬੱਚੇ ਜਿਹੜੇ ਲੱਤਾਂ ਨੂੰ ਚੁੰਬੜੇ ਆ ਕੁਰਸੀ ਤੇ ਆ ਕੇ ਨਾਲ, ਜਾਣੀ ਬਈ ਏਦਾਂ ਲੱਗਦਾ ਹੀ ਨੀ ਵੀ ਟੀਚਰ ਇੰਨਾ ਵਧੀਆ ਲੱਗਦਾ ਸੀ ਹਨਾ, ਬੱਚਿਆਂ ਨੂੰ ਡਰ ਕੋਈ ਨੀ, ਕਿਉਂਕਿ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਅਸੀਂ ਤਾਂ ਡਰਦੇ ਰਹਿੰਦੇ ਸੀ ਮਾਸਟਰਾਂ ਦੇ ਕੋਲੋਂ ਹਨਾ, ਵੀ ਜੇ ਕੋਈ ਸਵਾਲ ਪੁੱਛ ਗਿਆ ਤਾਂ ਸ਼ਾਇਦ ਥੱਪੜੇ ਪੈ ਜਾਣਾ। ਸਾਡੇ ਕਿਹੋ ਜਿਹਾ ਸੰਬੰਧ ਆ?
ਬੱਚੇ ਨਾਲ ਬਹੁਤ ਜ਼ਿਆਦਾ ਪਿਆਰ ਹੈਗਾ, ਬੱਚੇ ਮੈਨੂੰ ਆਪਣੇ ਬੱਚੇ ਨਾਲੋਂ ਜ਼ਿਆਦਾ ਪਿਆਰੇ ਬੱਚੇ ਨੇ ਬੱਚੇ, ਕਿਉਂਕਿ ਬੱਚੇ ਸਾਨੂੰ ਇੰਨਾ ਪਿਆਰ ਦਿੰਦੇ ਨੇ, ਸਾਡਾ ਉੱਥੋਂ ਸਕੂਲ ਚ ਜਾਣ ਨੀ ਦਿਲ ਕਰਦਾ, ਬੱਚਿਆਂ ਦਾ ਵੀ ਸਕੂਲ ਦੇ ਵਿੱਚੋਂ ਜਾਣ ਨੂੰ ਦਿਲ ਨੀ ਕਰਦਾ। ਮੈਂ ਸਕੂਲ ਦੇ ਵਿੱਚ 5-5 ਵਜੇ ਤੱਕ ਬੈਠਾ ਰਹਿੰਦਾ, ਬੱਚੇ ਪੇਰੈਂਟਸ ਧੱਕੇ ਨਾਲ ਲੈਣ ਆਉਂਦੇ ਨੇ ਵੀ ਸਾਡੇ ਬੱਚੇ ਨੂੰ ਭੇਜ ਦੋ, ਪਰ ਬੱਚੇ ਜਾਂਦੇ ਨੀ ਹੈਗੇ। ਸੋ ਇਹ ਬੱਚਿਆਂ ਦਾ ਪਿਆਰ ਆ ਜਿਹੜਾ, ਅਸੀਂ ਵੀ ਉੱਥੇ ਜੁੜੇ ਰਹਿੰਦੇ ਇੰਨੀ ਦੇਰ ਤੱਕ, ਸੋ ਬੱਚੇ ਅਗਰ ਪਿਆਰ ਕਰਦੇ ਨੇ ਤਦੀ ਕੰਮ ਕਰਨ ਨੂੰ ਦਿਲ ਕਰਦਾ, ਅਗਰ ਅਸੀਂ ਬੱਚਿਆਂ ਨੂੰ ਪਿਆਰ ਦਿੰਦੇ ਹਾਂ ਤਦੀ ਬੱਚੇ ਸਾਡੇ ਕੋਲ ਇੰਨਾ ਟਾਈਮ ਪਾਉਂਦੇ ਨੇ। ਸੋ ਇਹ
ਤੇ ਤੁਹਾਨੂੰ ਇਹ ਕਿੱਥੋਂ ਮਿਲੀ ਇਹ ਪ੍ਰੇਰਨਾ? ਕਿਉਂਕਿ ਮੈਂ ਦੇਖਦਾ ਵੀ ਜੰਗ ਬਲੱਡ ਜ਼ਿਆਦਾਤਰ ਮਿਲਿਆ, ਮੈਨੂੰ ਕੋਈ ਪੁਰਾਣਾ ਅਜੇ ਤੱਕ ਟੀਚਰ ਨਹੀਂ ਮਿਲਿਆ, ਤੁਸੀਂ ਯੰਗ ਆ ਸਾਰੇ ਜਿਹੜੇ 10-10, 12-12 ਸਾਲ ਹੋਏ ਆ, ਜਾਂ ਮੇਰੇ ਹੋਰ ਵੀ ਜਿਹੜੇ ਮੈਂ ਕਿਉਂ ਕਰਕੇ ਰੱਖੇ ਹੋਏ ਆ ਵੀ ਪਹਿਲਾਂ ਟੀਚਰਸ ਨੂੰ ਹੀ ਮੈਂ ਅੱਗੇ ਲਿਆਵਾਂ, ਕਿਉਂਕਿ ਟੀਚਰਸ ਜਿਹੜੇ ਆ ਸਰਮਾਇਆ ਹੁੰਦੇ ਸਮਾਜ ਦਾ, 10-12 ਸਾਲਾਂ ਤੋਂ ਬਹੁਤ ਵਧੀਆ ਕੰਮ ਹੋ ਰਿਹਾ, ਇਹ ਕਿੱਥੋਂ ਪ੍ਰੇਰਨਾ ਮਿਲੀ, ਇਹ ਕਿੱਥੋਂ ਇੱਦਾਂ ਦਾ ਤੁਹਾਡੇ ਵਿੱਚ ਜਜ਼ਬਾ ਪੈਦਾ ਹੋ ਗਿਆ? ਕਿਉਂਕਿ ਮਾਸਟਰ ਪਹਿਲਾਂ ਵੀ ਹੈਗੇ ਸੀ ਹਨਾ, ਤੇ ਤੁਸੀਂ ਇਹ ਪੰਚਾਇਤਾਂ ਵੀ ਪਹਿਲਾਂ ਹੁੰਦੀਆਂ ਸੀ, ਲੋਕੀ ਵੀ ਉਹੀ ਸੀਗੇ, ਵੀ ਕਿੱਦਾਂ ਤੁਸੀਂ ਰਿਲੇਸ਼ਨ ਬਣਾਇਆ ਲੋਕਾਂ ਦੇ ਨਾਲ, ਸਰਕਾਰਾਂ ਦੇ ਨਾਲ?
ਇਹ ਪ੍ਰੇਰਨਾ ਤਾਂ ਮੇਰੇ ਮਾਤਾ ਜੀ ਤੋਂ ਮਿਲੀ ਆ, ਉਹ ਅਜੇ ਹੈ ਨੀ ਇਸ ਦੁਨੀਆਂ ਚ, 2008 ਚ ਉਹਨਾਂ ਦੀ ਡੈਥ ਹੋ ਗਈ ਸੀ। ਉਹਨਾਂ ਦੀ ਬੜੀ ਇੱਛਾ ਸੀ, ਮਤਲਬ ਜਦੋਂ ਕਟਾਣਾ ਸਾਹਿਬ ਗੁਰਦੁਆਰਾ ਹੈਗਾ ਸਾਡੇ ਬਹੁਤ ਨਾਮਵਰ, ਤੇ ਉੱਥੇ ਉਹ ਅਕਸਰ ਉਹ ਜਾਂਦੇ ਸੀ, ਉਹ ਕਲਾਲ ਦੇਖਦੇ ਯਾਰ ਅਗਰ ਮੇਰੇ ਬੇਟੇ ਨੂੰ ਉਰੇ ਜੋਬ ਮਿਲ ਜਾਵੇ ਨਾ ਤਾਂ ਮੇਰੀ ਇੱਛਾ ਵੀ ਸਕੂਲ ਵਧੀਆ ਬਣ ਜਾਵੇ। ਸੋ ਮੈਂ ਅੱਜ ਉਹਨਾਂ ਨੂੰ ਯਾਦ ਕਰ ਰਿਹਾ ਹਾਂ, ਮਤਲਬ ਮੈਂ ਉਹਨਾਂ ਦੀ ਇੱਛਾ ਨੂੰ ਪੂਰੀ ਕਰਨ ਲਈ ਆਪਣੀ, ਮਤਲਬ ਉਹਨਾਂ ਦੀ ਦਿਲੀ ਇੱਛਾ ਸੀ ਤੇ ਉਹਨਾਂ ਦੀ ਪ੍ਰੇਰਨਾ ਵੀ ਸੀ। ਜਦੋਂ ਤੋਂ ਤੁਸੀਂ ਕੰਮ ਜਾਓ, ਪਰਮਾਤਮਾ ਨੇ ਤੁਹਾਨੂੰ, ਪਰਮਾਤਮਾ ਬਾਣੀ ਦੇ ਵਿੱਚ ਵੀ ਦਰਜ ਆ, ਜਿੱਤ ਜਿੱਤ ਭਾਣਾ ਤਿੱਤ ਤਿੱਤ ਲਾਏ, ਉਸ ਪਰਮਾਤਮਾ ਨੇ ਜੇ ਭਾਣਾ ਮੰਨ ਲਿਆ ਤੁਸੀਂ, ਉਹ ਭਾਣੇ ਨੂੰ ਮੰਨਦੇ ਹੋਏ ਤੁਸੀਂ ਜਿੱਥੇ ਉਹਨਾਂ ਨੇ ਤੁਹਾਨੂੰ ਲਾ ਤਾ, ਤੁਸੀਂ ਉੱਥੇ ਤਨ ਦੇਹੀ ਨਾਲ ਤਨ ਮਨ ਧਨ ਨਾਲ ਕੰਮ ਕਰੋ। ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈ। ਫਿਰ ਮੈਂ ਇਸ ਕੰਮ ਨੂੰ ਸਿਰੇ ਲਿਆਉਣ ਲਈ ਆਪਣੇ ਪਿੰਡ ਦੇ ਲੋਕਾਂ ਨਾਲ ਜੁੜਨ ਲਈ ਬਹੁਤ ਮੁਸ਼ਕਲ ਸੀ, ਕਿਉਂਕਿ ਜਿਹੜੇ ਸਾਡੇ ਕੋਲ ਬੱਚੇ ਪੜ੍ਹਦੇ ਸੀਗੇ ਉਹ ਸਾਡੇ ਕੋਲ ਬੱਚੇ ਸੀਗੇ ਬਹੁਤੇ ਮਤਲਬ ਗਰੀਬ ਲੋਕਾਂ ਦੇ ਬੱਚੇ ਸੀਗੇ। ਸੋ ਮਤਲਬ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਬੜੀ ਇੱਛਾ ਸੀਗੀ। ਜਿਹੜਾ ਸਾਡਾ ਜਿਹੜੇ ਪਿੰਡ ਦਾ ਸਕੂਲ ਆ ਉਸ ਦੇ ਵਿੱਚ ਇੱਕ ਗਰੀਬ ਤਬਕੇ ਦੇ ਬੱਚੇ ਨੀ ਪੜ੍ਹਨੇ ਚਾਹੀਦੇ, ਉਹਦੇ ਵਿੱਚ ਸਾਰਿਆਂ ਮਤਲਬ ਇਕੁਅਲ ਹੋਣਾ ਚਾਹੀਦਾ, ਸਾਰੇ ਬਰਾਬਰਤਾ ਦੇ ਆਧਾਰ ਤੇ ਸਾਰਿਆਂ ਦੇ ਬੱਚੇ ਪੜ੍ਹਨੇ ਚਾਹੀਦੇ ਨੇ। ਇਸ ਚੀਜ਼ ਨੂੰ ਸੋਚ ਕੇ ਮੈਂ ਇੱਕ ਇਹ ਸੋਚਿਆ ਵੀ ਆਪਣੇ ਜਿਹੜੀ ਸਕੂਲ ਦੀ ਪ੍ਰਾਪਤੀਆਂ ਨੇ, ਬੱਚੇ ਕੰਮ ਕਰਦੇ ਨੇ, ਉਹਨਾਂ ਨੂੰ ਲੋਕਾਂ ਦੇ ਘਰ ਘਰ ਤੱਕ ਪਹੁੰਚਾਇਆ ਜਾਵੇ। ਉਹ ਘਰ ਘਰ ਤੱਕ ਕਿਵੇਂ ਪਹੁੰਚਾਉਣਾ ਹੈ, ਉਹ ਸਾਡੇ ਕੋਈ ਸਾਧਨ ਨਹੀਂ ਸੀਗਾ। ਉਹਦੇ ਲਈ ਮੈਂ ਆਪਣੇ ਸਕੂਲ ਦੀ ਫੇਸਬੁੱਕ ਆਈ ਡੀ ਬਣਾਈ, ਪਿੰਡ ਦੇ ਲੋਕਾਂ ਨੂੰ ਉਹਦੇ ਨਾਲ ਜੋੜਿਆ, ਜੋੜਨ ਤੋਂ ਬਾਅਦ ਉਹਨਾਂ ਤੱਕ ਹਰ ਇੱਕ ਸਾਡੀ ਐਕਟੀਵਿਟੀ, ਹਰ ਇੱਕ ਪ੍ਰਾਪਤੀ ਉਹਨਾਂ ਤੱਕ ਪਹੁੰਚਾਈ, ਤੇ ਉਹਨਾਂ ਨੂੰ ਹੌਲੀ ਹੌਲੀ ਪਤਾ ਲੱਗਣ ਲੱਗਿਆ ਵੀ ਸਰਕਾਰੀ ਪ੍ਰਾਇਮਰੀ ਸਕੂਲ ਕਲਾਲ ਹੈਗਾ, ਉੱਥੇ ਕੰਮ ਚੱਲ ਰਿਹਾ। ਇਸੇ ਤਰੀਕੇ ਨਾਲ ਸਾਡੇ ਪਿੰਡ ਦੇ ਜਿਹੜੇ ਲੋਕਾਂ ਨੇ, ਲੋਕ ਨੇ ਜਿਹੜੇ ਉੱਥੋਂ ਪੜ੍ਹੇ ਨੇ, ਵਿਦੇਸ਼ਾਂ ਚ ਬੈਠੇ ਨੇ, ਉਹਨਾਂ ਨੇ ਦੇਖਿਆ ਯਾਰ ਹਾਂ ਬਾਕੀ ਪਹਿਲਾਂ ਸਕੂਲ ਕੁਛ ਹੋਰ ਸੀ, ਹੁਣ ਕੁਛ ਹੋਰ ਆ, ਉਹ ਵੀ ਸਾਡੇ ਨੇੜੇ ਆਏ, ਉਹਨਾਂ ਨੂੰ ਹੋਰ ਅਸੀਂ ਨੇੜੇ ਲਾਇਆ। ਨੇੜੇ ਲਾਉਣ ਤੋਂ ਬਾਅਦ ਅਸੀਂ ਉਹਨਾਂ ਦੀ ਹੈਲਪ ਨਾਲ ਸਕੂਲ ਦੇ ਵਿੱਚ ਕੰਮ ਕਰਾਉਣਾ ਸ਼ੁਰੂ ਕੀਤਾ। ਅੱਜ ਸਾਡਾ ਸਕੂਲ, ਸਾਡੇ ਸਕੂਲ ਲਈ ਸਾਡੇ ਮੈਂ ਵਹਿ ਜਿਹੜੇ ਦਾਨੀ ਸੱਜੇ ਨੇ ਉਹਨਾਂ ਦਾ ਵੀ ਜ਼ਿਕਰ ਜ਼ਰੂਰ ਕਰਾਂਗੇ, ਜਿਹੜੇ ਬਹੁਤ ਸਾਨੂੰ ਹੈਲਪ ਕਰਦੇ ਨੇ। ਤੇ ਸਾਡੇ ਪਰਮਿੰਦਰ ਸਿੰਘ ਜੀ ਮਾਂਗਟ ਨੇ ਕੈਨੇਡਾ ਤੋਂ, ਉਹ ਸਾਡੇ ਸਕੂਲ ਨੂੰ ਬਹੁਤ ਜ਼ਿਆਦਾ ਹੈਲਪ ਕਰਦੇ ਨੇ। ਉਹਨਾਂ ਹਰ ਸਾਲ ਇਹ ਕਹਿਤਾ ਤੁਸੀਂ ਜਿੰਨੇ ਪੈਸੇ ਕਹੋਗੇ ਨਾ ਉਹਨੇ ਸਕੂਲ ਨੂੰ ਭੇਜਾਂਗੇ, 50,000 ਤਾਂ ਭੇਜੇ ਰਹੇ ਨੇ। ਇਹ ਤਰ੍ਹਾਂ ਸਰਬਜੀਤ ਮਾਂਗਟ, ਸਰਬਜੀਤ ਮਾਂਗਟ ਮਤਲਬ ਇੰਨਾ ਖੁਸ਼ ਹੋਇਆ, ਉਹਨੇ ਮੈਨੂੰ ਇੱਕ ਦਿਨ ਮੈਸੇਂਜਰ ਤੋਂ ਫੋਨ ਕਰਤਾ, ਕਹਿੰਦਾ ਸਰ ਜੀ ਮੈਂ ਤਾਂ ਬਹੁਤ ਖੁਸ਼ ਹਾਂ, ਮੈਨੂੰ ਪੈਸੇ ਦੱਸੋ ਮੈਂ ਕਿਹਨੇ ਭੇਜਣੇ ਸਕੂਲ। ਉਹਨੇ ਮੈਨੂੰ 51,000 ਹਰ ਸਾਲ ਉਹਨੇ ਕਰਤਾ। ਏਦਾਂ ਸਾਡੇ ਪਿੰਡ ਤੋਂ ਹੀ ਅਵਤਾਰ ਸਿੰਘ ਮਾਂਗਟ ਆ, ਟਰਾਂਸਪੋਰਟਰ, ਉਹ ਬਹੁਤ ਬਹੁਤ ਹੈਲਪ ਕਰਦਾ। ਏਦਾਂ ਹੀ ਅਮਰਪ੍ਰੀਤ ਡੈਨਮਾਰਕ ਤੋਂ ਆ, ਜਗੀਰ ਸਿੰਘ ਨੰਬਰਦਾਰ ਜੀ ਦਾ ਬੇਟਾ, ਉਹ ਬਹੁਤ ਮਤਲਬ ਬਿਨਾਂ ਕਿਸੇ ਏਦਾਂ ਹੀ ਮਤਲਬ ਇਹੀ ਨੀ ਹੈਗੇ, ਇਸ ਤੋਂ ਇਲਾਵਾ ਸਾਡੇ ਪਿੰਡ ਦੇ ਹੋਰ ਲੋਕ ਵੀ ਨੇ ਜਿੰਨੀ ਕੁ ਹੈਲਪ ਕਰ ਸਕਦੇ ਨੇ ਉਹ ਹੈਲਪ ਕਰ ਰਹੇ ਨੇ ਅੱਗੇ ਆ ਕੇ। ਸੋ ਇਹਨਾਂ ਨੇ ਮੇਰੀ ਇੰਨੀ ਹੈਲਪ ਕੀਤੀ ਆ, ਮਤਲਬ ਇੰਨੀ ਹੈਲਪ ਕਰਨ ਨਾਲ ਜਿਹੜਾ ਸਾਡਾ ਸਕੂਲ ਵਿਸ਼ਵ ਪੱਧਰ ਤੱਕ ਇੱਕ ਵੱਖਰੀ ਪਹਿਚਾਣ ਰੱਖਦਾ। ਦੇਖੋ ਅਮੈਰੀਕਾ ਤੋਂ ਕਿੰਨੇ ਕੁ ਹਰ ਇੱਕ ਕੰਟਰੀ ਤੋਂ ਸਾਡੇ ਮਤਲਬ ਸਕੂਲ ਨੂੰ ਲੋਕ ਦੇਖਣ ਆਉਂਦੇ ਨੇ। ਸੋ ਇਹ ਅਗਰ ਇਹ ਲੋਕ ਜੁੜੇ ਨੇ ਮੇਰੇ ਨਾਲ ਤਾਂ ਉਹ ਤਦ ਹੀ ਪੋਸੀਬਲ ਹੋ ਸਕਿਆ।
ਹਾਂਜੀ ਤੇ ਖੈਰ ਆ ਤੁਹਾਡੀ ਬਹੁਤ ਵਧੀਆ, ਮੈਨੂੰ ਆਹ ਗੱਲ ਵਧੀਆ ਲੱਗੀ ਆ ਕਿ ਤੁਸੀਂ ਫੇਸਬੁੱਕ ਨੂੰ ਬਹੁਤ ਸਹੀ ਢੰਗ ਦੇ ਨਾਲ ਯੂਜ਼ ਕੀਤਾ। ਮੈਂ ਪਹਿਲੀ ਵਾਰ ਇਹ ਦੇਖਿਆ ਵੀ ਕਿਉਂਕਿ ਫੇਸਬੁੱਕ ਕਿਸੇ ਨੇ ਇੰਡੀਆ ਵਿੱਚ ਜਾਂ ਪੰਜਾਬ ਦੇ ਵਿੱਚ ਕਿਸੇ ਨੇ ਕੋਈ ਸਾਰਥਕ ਢੰਗ ਦੇ ਨਾਲ ਵਰਤੀ ਹੋਵੇ, ਕਿਉਂਕਿ ਲਾਂਭੇ ਹੀ ਆਉਂਦੇ ਆ ਹਮੇਸ਼ਾ। ਇਹ ਸੋਚਿਆ ਜਾਂਦਾ ਵੀ NRI ਬੰਦੇ ਤਾਂ ਫੇਸਬੁੱਕ ਦਾ ਯੂਜ਼ ਅਜੇ ਵਧੀਆ ਕਰ ਲੈਂਦੇ ਆ, ਵਿਚਾਰਾਂ ਦਾ ਆਦਾਨ ਪ੍ਰਦਾਨ ਕਰ ਲੈਂਦੇ ਆ, ਨਹੀਂ ਤਾਂ ਫੇਸਬੁੱਕ ਦੇ ਉੱਤੇ ਜ਼ਿਆਦਾਤਰ ਨਹੀਂ ਅਸੀਂ ਕੰਮ ਲਿਆ, ਪਰ ਸਾਡੇ ਤੋਂ ਇਹ ਮਿਸਾਲ ਹੈਗੀ ਆ, ਦਿੱਤੀ ਜਾ ਸਕਦੀ ਆ। ਤੇ ਖੈਰ ਅੱਗੇ ਹੈਗਾ ਵੀ ਤੁਸੀਂ ਜਿੱਦਾਂ, ਮੈਂ ਥੋੜਾ ਜਿਹਾ ਹੋਰ ਦੱਸਦਾ ਵੀ ਤਿਉਹਾਰਾਂ ਦੇ ਬਾਰੇ ਬੜਾ ਹੁੰਦਾ, ਬੱਚਿਆਂ ਨੂੰ ਇੰਟਰਸਟ ਹੁੰਦਾ, ਤੇ ਆਪਣੇ ਅਸ਼ੋਕ ਕੁਮਾਰ ਜੀ ਦੱਸ ਰਹੇ ਸੀ ਵੀ ਤੁਸੀਂ ਉਹ ਲੈ ਜਾਂਦੇ ਆ, ਕਦੀ ਰੇਲਵੇ ਸਟੇਸ਼ਨ ਤੇ ਲੈ ਜਾਂਦੇ ਨੇ, ਕਦੀ ਬੈਂਕ ਦੇ ਵਿੱਚ ਲੈ ਜਾਂਦੇ ਨੇ, ਤਿਉਹਾਰ ਵੀ ਬੱਚਿਆਂ ਦੇ ਨਾਲ ਮਨਾਉਂਦੇ ਨੇ। ਤੁਹਾਡੀਆਂ ਕੀ ਐਕਟੀਵਿਟੀਜ਼ ਹੈਗੀਆਂ ਆ ਸਕੂਲ ਦੇ ਵਿੱਚ ਇਹੋ ਜਿਹੇ ਕੰਮਾਂ ਦੇ ਲਈ, ਜਾਂ ਕੋ ਕਰਿਕੁਲਰ ਐਕਟੀਵਿਟੀਜ਼ ਜੇ ਆਪਾਂ ਕਹੀਏ?
ਸਕੂਲ ਦੇ ਵਿੱਚ ਬੱਚਿਆਂ ਨੂੰ ਸਿਲੇਬਸ ਦੇ ਮੁਤਾਬਕ, ਜੋ ਸਿਲੇਬਸ ਦੇ ਵਿੱਚ ਦਿੱਤਾ ਹੁੰਦਾ ਹੈ, ਮਤਲਬ ਬੱਚਿਆਂ ਨੂੰ ਪੜ੍ਹਾਉਣਾ ਹੀ ਨਹੀਂ ਹੈਗਾ, ਮਤਲਬ ਉਹ ਬੱਚਿਆਂ ਨੂੰ ਲੈ ਕੇ ਹੀ ਜਾਣਾ। ਜਿਵੇਂ ਕਿਤੇ ਫੈਕਟਰੀਆਂ ਦੀ ਗੱਲ ਆ ਜਾਂਦੀ ਤਾਂ ਫੈਕਟਰੀਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਦਿਖਾਉਂਦਾ ਵੀ ਦੇਖੋ ਕਿਸ ਤਰ੍ਹਾਂ ਮਜ਼ਦੂਰ ਕੰਮ ਕਰਦੇ ਨੇ, ਖੇਤਾਂ ਦੇ ਵਿੱਚ ਨਦੀਨਾਂ ਬਾਰੇ ਜਾਣਕਾਰੀ, ਮਤਲਬ ਨਿੱਕ ਨਦੀਨ ਸ਼ਬਦ ਆ ਜਿਹੜੇ ਛੋਟੇ ਬੱਚਿਆਂ ਨੂੰ ਨਹੀਂ ਪਤਾ ਲੱਗਦਾ, ਉਹਨਾਂ ਨੂੰ ਅਸਲ ਦੇ ਵਿੱਚ ਦੱਸਣ ਲਈ ਉਹਨਾਂ ਨੂੰ ਖੇਤਾਂ ਵਿੱਚ ਲੈ ਜਾਣਾ ਜਾਂ ਆਪਣੇ ਪਾਰਕ ਚ ਲੈ ਜਾਣਾ, ਉਹਨਾਂ ਨੂੰ ਦਿਖਾਉਣਾ ਵੀ ਨਦੀਨ ਆਹ ਹੁੰਦੇ ਨੇ। ਮਤਲਬ ਇਸੇ ਤਰ੍ਹਾਂ ਜਿਵੇਂ ਆਪਣੇ ਮੱਝਾਂ ਨੇ, ਜਾਨਵਰ ਨੇ, ਉਹਨਾਂ ਤੋਂ ਕਿਵੇਂ ਕੀ ਫਾਇਦੇ ਨੇ, ਕੀ ਨੁਕਸਾਨ ਨੇ, ਕੀ ਗੱਲ, ਮਤਲਬ ਇਹ ਸਾਰਾ ਕੁਛ ਜਿਹੜਾ ਇਨਵਾਇਰਮੈਂਟ ਦੇ ਵਿੱਚ ਆ ਜਾਂਦਾ ਉਹਨਾਂ ਦੇ ਵਿੱਚ ਤੱਕ ਲਿਜਾਣ ਲਈ ਬੱਚਿਆਂ ਨੂੰ ਉਦਾਂ ਲੈ ਕੇ ਆਉਂਦੇ, ਜਿਵੇਂ ਰੇਲਵੇ ਸਟੇਸ਼ਨ ਹੋ ਗਿਆ, ਆਪਣੇ ਕੋਈ ਫਾਰਮ ਹੋ ਗਿਆ, ਉੱਥੇ ਲੈ ਕੇ ਆਉਣਾ ਬੱਚਿਆਂ ਨੂੰ। ਮਤਲਬ ਉਹ ਬੱਚੇ ਬੜੇ ਖੁਸ਼ ਵੀ ਹੁੰਦੇ ਨੇ ਤੇ ਸਿੱਖਦੇ ਬਹੁਤ ਜਲਦੀ ਨੇ, ਨੋਟ ਕਰਕੇ ਲੈ ਕੇ ਆਉਂਦੇ ਨੇ ਕਾਪੀਆਂ ਤੇ। ਸੋ ਤੇ ਏਦਾਂ ਹੀ ਮੈਂ ਆਪਣੇ ਸਕੂਲ ਦੇ ਵਿੱਚ ਇੱਕ ਐਜੂਕੇਸ਼ਨ ਪਾਰਕ ਬਣਾਇਆ ਹੋਇਆ ਸਕੂਲ ਦੇ ਵਿੱਚ ਆਪਣੇ ਪੱਧਰ ਤੇ।
ਅੱਛਾ ਜੀ।
ਤੇ ਉਹ ਐਜੂਕੇਸ਼ਨ ਪਾਰਕ ਦੇ ਵਿੱਚ ਨਾ ਬੱਚੇ ਖੇਡਾਂ ਦੇ ਵਿੱਚ ਨਾਲੇ ਉੱਥੇ ਖੇਡੀ ਜਾਂਦੇ ਨੇ, ਨਾਲੇ ਉੱਥੇ ਕਿੰਨਾ ਕੁਛ ਸਿੱਖ ਲੈਂਦੇ ਨੇ। ਮਤਲਬ ਉਹਦੇ ਵਿੱਚ ਸਾਰਾ ਕਾਫੀ ਕੁਛ ਉਹਦੇ ਵਿੱਚ ਮੈਂ ਜਿਵੇਂ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਸਾਰੀ ਉਹਦੇ ਵਿੱਚ ਡਿਸਪਲੇ ਕੀਤੀ ਬੱਚਿਆਂ ਨੂੰ। ਉਹ ਖੇਡਦੇ ਨੇ ਆਪਸ ਚ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ। ਹੁਣ ਜਿਵੇਂ ਮੈਥ ਦੇ ਫਾਰਮੂਲੇ ਨੇ, ਉਹ ਸਾਰੇ ਮੈਥ ਦੇ ਫਾਰਮੂਲੇ ਪਾਰਕ ਚ ਨੇ, ਤੇ ਉਹ ਬੱਚੇ ਜਦੋਂ ਫਿਫਥ ਕਲਾਸ ਦੇ ਜਾਂ ਫੋਰਥ ਕਲਾਸ ਦੇ ਸਮ ਕੱਢਦੇ ਨੇ, ਫਾਰਮੂਲੇ ਦੇਖਦੇ ਨੇ ਵੀ ਹਾਂ ਯਾਰ ਸਰ ਨੇ ਆਹ ਸਮਝਾਇਆ ਸੀ ਪਾਰਕ ਦੇ ਵਿੱਚ। ਅਕਸਰ ਖੇਡਦੇ ਖੇਡਦੇ ਉਹ ਚੀਜ਼ਾਂ ਦੇਖਦੇ, ਉਹਨਾਂ ਦੇ ਮਾਇੰਡ ਚ ਸੈੱਟ ਹੋ ਜਾਂਦੇ ਨੇ। ਏਦਾਂ ਹੀ ਕਾਉਂਟਿੰਗ ਆ, ਜਿਵੇਂ ਕਾਉਂਟਿੰਗ ਹੈਗੀ ਆਪਣੇ, ਉਹਦੇ ਰਾਹੀਂ ਆਪਾਂ ਖੇਡਦੇ ਸੀ, ਸਬਸਿਡੀ ਵਾਲੀ ਗੇਮ ਖੇਡਦੇ ਸੀਗੇ, ਲੁੱਡੋ ਟਾਈਪ ਜਿਵੇਂ ਕਹਿੰਦੇ ਨੇ, ਉਹਦੇ ਨਾਲ ਗਿਣਤੀ ਬੱਚਿਆਂ ਨੂੰ ਪਤਾ ਲੈਂਦਾ, ਜੋੜ ਘਟਾਓ ਦੇ ਕੰਸੈਪਟ, ਕਿੰਨੇ ਕੰਸੈਪਟ ਕਲੀਅਰ ਹੋ ਜਾਂਦੇ ਨੇ ਬੱਚਿਆਂ ਨੂੰ ਉਹਨਾਂ ਨਾਲ। ਸੋ ਏਦਾਂ ਦੀਆਂ ਖੇਡਾਂ ਕਾਫੀ ਹੈਗੀਆਂ ਨੇ ਜਿਹੜੀਆਂ, ਮਤਲਬ ਐਜੂਕੇਸ਼ਨ ਪਾਰਕ ਜਿਹੜਾ ਸਥਾਪਿਤ ਕੀਤਾ ਉਹ ਬੱਚਿਆਂ ਲਈ ਕਾਫੀ ਸਾਰਥਕ ਸਿੱਧ ਹੋ ਰਿਹਾ।
ਤੇ ਇੱਕ ਇਹ ਵੀ ਜਰੂਰ ਦੱਸੋ ਵੀ ਹੁਣ ਇੰਟਰਨੈਟ ਦਾ ਜ਼ਮਾਨਾ ਆ, ਆਪਾਂ ਵੀ ਦੇਖੋ ਇੰਟਰਨੈਟ ਦੇ ਥਰੂ ਜਿਹੜੇ ਜੁੜੇ ਹੋਏ ਆ, ਤੇ ਸਾਡੇ ਜਿਹੜੇ ਦੋਸਤ ਆ, ਹਜ਼ਾਰਾਂ ਹੀ ਦੋਸਤ ਜਿਹੜੇ ਆ ਸਾਡੇ ਨਾਲ ਜੁੜੇ ਹੋਏ ਆ, ਬਹੁਤ ਵਧੀਆ ਵੀ ਕਹਿ ਰਹੇ ਆ, ਤੇ ਉਹ ਵੀ ਇੰਟਰਨੈਟ ਦੇ ਮਾਧਿਅਮ ਦੇ ਰਾਹੀਂ, ਤੇ ਤੁਸੀਂ ਵੀ ਦੱਸਿਆ ਵੀ ਤੁਸੀਂ ਫੇਸਬੁੱਕ ਨੂੰ ਯੂਜ਼ ਕਰਕੇ ਤੁਸੀਂ ਲੋਕਾਂ ਤੱਕ ਆਪਣੀ ਜਿਹੜੀ ਗੱਲ ਪਹੁੰਚਾਈ ਆ, ਇਸ ਇੰਟਰਨੈਟ ਨੂੰ ਜਾਂ ਜਿਹੜੇ ਟੈਕਨੋਲੋਜੀ ਦੀਆਂ ਚੀਜ਼ਾਂ ਨੂੰ, ਇਹਨਾਂ ਚੀਜ਼ਾਂ ਨੂੰ ਤੁਸੀਂ ਆਪਣੇ ਸਕੂਲ ਦੇ ਵਿੱਚ ਕੋਈ ਵਰਤੋਂ ਵਿੱਚ ਲਿਆਂਦਾ ਇਹਨਾਂ ਨੂੰ, ਇਹਨਾਂ ਚੀਜ਼ਾਂ ਨੂੰ?
ਹਾਂਜੀ, ਮੈਂ ਸਾਡੇ ਸਕੂਲ ਦੇ ਵਿੱਚ ਸਮਾਰਟ ਕਲਾਸਿਸ ਚੱਲਦੀਆਂ ਨੇ, ਸਮਾਰਟ ਕਲਾਸਿਸ ਦੇ ਵਿੱਚ ਜਿਹੜਾ ਨੈਟ ਆ ਇੰਟਰਨੈਟ ਦੇ ਥਰੂ ਸਾਰਾ ਮਟੀਰੀਅਲ ਜਿਹੜਾ ਬੱਚਿਆਂ ਦੇ ਲੈਵਲ ਦਾ ਉਹ ਡਾਊਨਲੋਡ ਕਰਕੇ ਪੈਨ ਡਰਾਈਵ ਚ ਪਾ ਕੇ ਅਸੀਂ ਬੱਚਿਆਂ ਨੂੰ ਉੱਥੇ ਦਿਖਾਉਂਦੇ ਹਾਂ ਕਲਾਸ ਵਾਈਜ਼, ਜੋ ਉਹਨਾਂ ਦੇ ਸਿਲੇਬਸ ਨਾਲ ਜੁੜਿਆ।
ਅੱਛਾ।
ਸੋ ਇਹ ਬੱਚਿਆਂ ਲਈ ਬਹੁਤ ਜ਼ਿਆਦਾ ਵਧੀਆ ਮਤਲਬ ਸਾਰਥਿਕ ਤੇ ਬੈਨੀਫੀਸ਼ੀਅਲ ਸਿੱਧ ਹੋਏ। ਸੋ ਬਾਕੀ ਇੰਟਰਨੈਟ ਦੀ ਗੱਲ ਕਰੀਏ ਤੇ ਮੇਰੇ ਮਤਲਬ ਤੁਸੀਂ ਫੇਸਬੁੱਕ ਦੀ ਗੱਲ ਵੀ ਕੀਤੀ ਸੀ, ਮਤਲਬ ਇਸੇ ਇਹਦੇ ਰਾਹੀਂ ਸਾਡੇ ਨਾਲ ਹੋਰ ਸਕੂਲ ਵੀ ਸਾਡੇ ਤੋਂ ਹੋਰ ਸਕੂਲ ਵੀ ਪ੍ਰੇਰਿਤ ਹੋ ਗਏ, ਕਾਫੀ ਸਕੂਲਾਂ ਚ ਕੰਮ ਚੱਲ ਰਿਹਾ। ਜਿਸ ਤਰ੍ਹਾਂ ਤੁਹਾਡੇ ਆਸਟ੍ਰੇਲੀਆ ਚ ਮਨਦੀਪ ਗਿੱਲ ਹੈ, ਮਤਲਬ ਜੌਲਾ ਕਲਾਂ ਤੋਂ ਹੈਗਾ, ਉਹ ਸਾਡੇ ਸਕੂਲ ਨੂੰ ਮਤਲਬ ਉਹਨੇ ਲੈਪਟਾਪ ਤੇ ਪ੍ਰੋਜੈਕਟਰ ਭੇਜ ਰਿਹਾ। ਉਹ ਮਤਲਬ ਇੰਨਾ ਖੁਸ਼ ਹੋਇਆ ਵੀ ਯਾਰ ਇੱਥੇ ਪ੍ਰੋਪਰ ਸਕੂਲ ਚ ਇੰਟਰਨੈਟ ਦੀ ਮਤਲਬ ਸੋਸ਼ਲ ਮੀਡੀਆ ਦੀ ਜਿਹੜੀ ਹੈ ਮਲਟੀਮੀਡੀਆ ਦੀ ਵਧੀਆ ਵਰਤੋਂ ਹੋ ਰਹੀ ਹੈ। ਉਹਨੇ ਮਤਲਬ ਉਹਨੇ ਆਪਣੇ ਸਕੂਲ ਤੇ ਵੀ ਕਾਫੀ ਪੈਸੇ ਖਰਚੇ ਨੇ, ਮਤਲਬ ਉਹਨੇ ਆਪਣੇ ਦੋਸਤ ਮਿੱਤਰ ਨੂੰ ਲਾ ਕੇ ਜੌਲਾ ਕਲਾਂ ਸਕੂਲ ਅੱਜ ਮਤਲਬ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਇੱਕ ਨਾਮਵਰ ਸਕੂਲ ਬਣ ਗਿਆ ਜੌਲਾ ਕਲਾਂ। ਸੋ ਮਤਲਬ ਏਦਾਂ ਹੀ, ਮਤਲਬ ਇਹ ਨੀ ਹੈਗਾ ਮੇਰੇ ਪਿੰਡ ਦੇ ਹੀ, ਮਤਲਬ ਪਿੰਡ ਤੋਂ ਬਾਹਰ ਵੀ ਲੋਕਾਂ ਨੇ ਦੇਖਿਆ ਜਿਹੜੇ ਸਾਡੇ ਹੈਗੇ ਨੇ ਦੋਸਤ ਮਿੱਤਰ ਵੀ ਯਾਰ ਸਕੂਲ ਚ ਵਧੀਆ ਕੰਮ ਚੱਲ ਰਿਹਾ, ਮਤਲਬ ਸੋਸ਼ਲ ਆਪਣੇ ਮਲਟੀਮੀਡੀਆ ਦੀ ਪ੍ਰੋਪਰ ਵਰਤੋਂ ਕਰ ਰਹੇ ਨੇ। ਏਦਾਂ ਹੀ ਆਪਣੇ ਅਜਮੇਰ ਇੰਗਲੈਂਡ ਤੋਂ ਨੀਲੋਂ ਤੋਂ ਉਹਨੇ ਆਪਣਾ ਸਕੂਲ ਵਧੀਆ ਬਣਾ ਲਿਆ, ਏਦਾਂ ਹੀ ਅਮੈਰੀਕਾ ਤੋਂ ਰਾਮਗੜ੍ਹ, ਏਦਾਂ ਹੀ ਕਦੋਂ ਤੋਂ 50 ਲੱਖ ਸਕੂਲ ਦੇ ਲਾ ਰਹੇ ਨੇ, ਮਤਲਬ ਕੈਨੇਡਾ ਤੋਂ ਨੇ। ਉਹ ਸੈਕਟਰੀ ਸਾਹਿਬ ਨੂੰ ਮਿਲੇ ਸਾਡੇ ਐਜੂਕੇਸ਼ਨ ਸੈਕਟਰੀ ਸਾਹਿਬ ਨੂੰ, ਮੇਰੇ ਨਾਲ ਵੀ ਉਹਨਾਂ ਨੇ ਗੱਲ ਕੀਤੀ, ਮੈਂ ਕੀਤਾ ਜੀ। ਸੋ ਸਾਡੇ ਸਕੂਲ ਚ ਮਤਲਬ ਮਲਟੀਮੀਡੀਆ ਦੀ
ਤੇ ਅਸਲ ਵਿਚ ਮੈਂ ਵੀ ਇਹੀ ਗੱਲ ਕਹਿਣੀ ਚਾਹੁੰਦਾ ਵੀ ਅਸਲ ਵਿਚ ਇਹ ਹੁਣ ਆਪਣੇ ਐਨ ਆਰ ਆਈ ਵੀਰ ਜਿਹੜੇ ਆਪਣੇ ਸੁਣ ਰਹੇ ਆ, ਜਿਹੜੇ ਸਰੋਤੇ ਆਪਣੇ ਐਨ ਆਰ ਆਈ ਆ ਜਿਹੜੇ ਪੰਜਾਬ ਤੋਂ ਬਾਹਰ ਜਿਹੜੇ ਆਪਾਂ ਨੂੰ ਇਸ ਵੇਲੇ ਸੁਣ ਰਹੇ ਆ ਬਹੁਤ ਵੱਡੀ ਗਿਣਤੀ ਦੇ ਵਿਚ, ਤੇ ਉਹ ਕਈ ਵਾਰੀ ਇਹ ਸਵਾਲ ਵੀ ਕਰ ਲੈਂਦੇ ਆ ਵੀ ਕਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿਚ ਮਦਦ ਕੀਤੀ ਜਾਵੇ, ਤੇ ਮੈਂ ਅਕਸਰ ਇਹ ਜਵਾਬ ਦਿੰਦਾ ਹੁੰਦਾ ਵੀ ਬਹੁਤ ਸਾਰੇ ਵੀਰ ਜਿਹੜੇ ਆ ਕਰਦੇ ਆ ਉਹ ਐਜੂਕੇਸ਼ਨ ਦੇ ਮਾਮਲੇ ਦੇ ਵਿਚ ਬਹੁਤ ਸਾਰਾ ਧੰਨ ਦਿੰਦੇ ਆ ਗੁਰਦੁਆਰੇ, ਨੋ ਡਾਊਟ ਗੁਰਦੁਆਰਿਆਂ ਨੂੰ ਵੀ ਦੇਣੇ ਚਾਹੀਦੇ ਆ, ਦਿਓ ਕੋਈ ਗੱਲ ਨੀ, ਪਰ ਕਈ ਵਾਰੀ ਕੀ ਹੁੰਦਾ ਆ ਵੀ ਗੁਰਦੁਆਰਿਆਂ ਵਿਚ ਲੋੜ ਨੀ ਰਹੀ ਹੁੰਦੀ, ਹਨਾ ਬਈ ਇੱਕ ਚੀਜ਼ਾਂ ਹੈਗੀਆਂ ਵੀ ਜੇ ਪੱਖੇ ਹੈਗੇ ਚਾਰ ਚਾਹੀਦੇ ਆ ਤੇ ਚਾਰ ਉਹਨਾਂ ਕੋਲ ਹੈਗੇ ਆ ਤਾਂ ਪੰਜਵਾਂ ਲਵਾਉਣ ਦੀ ਜ਼ਰੂਰਤ ਨੀ, ਉਹ ਜਿਹੜਾ ਪੰਜਵਾਂ ਉਹ ਸਕੂਲ ਵਿਚ ਲਵਾ ਦਿਓ, ਤੇ ਸਕੂਲ ਜਿਹੜਾ ਆ ਉਹ ਵੀ ਵਧੀਆ ਹੋਣਾ ਚਾਹੀਦਾ, ਉਧਰ ਨੂੰ ਵੀ ਆਪਣਾ ਰੁਝਾਨ ਜਿਹੜਾ ਆ ਉਹ ਹੋਣਾ ਚਾਹੀਦਾ। ਇਹ ਜਿਹੜੇ ਤੁਹਾਨੂੰ ਲਿਆਉਣ ਦਾ ਇੱਕ ਇਹ ਹੈਗਾ ਕਿ ਇਹ ਨਾ ਸੋਚੋ ਕਿਉਂਕਿ ਇੱਕ ਬੜਾ ਇੱਕ ਬਣ ਚੁੱਕੀ ਆ ਇਹ ਗਲਤ ਫਹਿਮੀ ਜਾਂ ਕਹਿ ਲਓ, ਪਰ ਇਹਦੇ ਵਿੱਚ ਅਸਲੀਅਤ ਵੀ ਹੈਗੀ ਆ ਵੀ ਜਿਹੜੇ ਸਰਕਾਰੀ ਟੀਚਰ ਹੋ ਜਾਂਦੇ ਆ ਜਦੋਂ ਸਰਕਾਰੀ ਜੋਬ ਮਿਲ ਜਾਂਦੀ ਆ ਉਹ ਵੇਸਲੇ ਹੋ ਜਾਂਦੇ ਆ, ਹਨਾ ਉਹ ਕੰਮ ਕਰਨਾ ਬੰਦ ਕਰ ਦਿੰਦੇ ਆ, ਉਹ ਇਹ ਸੋਚ ਲੈਂਦੇ ਆ ਜਾਂ ਨਾਲ ਦਿਆਂ ਨੂੰ ਦੇਖ ਲੈਂਦੇ ਆ ਜਾਂ ਉਹਨਾਂ ਉੱਤੇ ਇਹੋ ਜਿਹਾ ਬਾਹਰਲੇ ਕੰਮ ਏਦਾਂ ਦੇ ਕਰਵਾ ਲਏ ਜਾਂਦੇ ਆ। ਇਹ ਇੱਕ ਬਹਾਨਾ ਮੇਰੇ ਹਿਸਾਬ ਨਾਲ ਦੇ ਦਿੱਤਾ ਜਾਂਦਾ, ਜਿੱਦਾਂ ਤੁਸੀਂ ਵੀ ਹੁਣ ਜੁੜਦੇ ਹੀ ਆ, ਤੁਸੀਂ ਇੰਨਾ ਕੰਮ ਕਰਦੇ ਆ ਤੇ ਤਨਖਾਹ ਵੀ ਗਵਰਨਮੈਂਟ ਦਿੰਦੀ ਆ ਤੁਹਾਨੂੰ, ਪਰ ਤੁਸੀਂ ਦੇਖੋ ਕੰਮ ਕਰ ਰਹੇ ਆ, ਤੇ ਅਕਸਰ ਹੀ ਇਹ ਕਹਿ ਦਿੰਦੇ ਆ ਟੀਚਰ ਕਿ ਜਿਹੜਾ ਸਾਤੋਂ ਬਾਹਰਲਾ ਕੰਮ ਜਿਹੜਾ ਆ ਲਿਆ ਜਾਂਦਾ, ਪਰ ਮੈਂ ਤੁਹਾਤੋਂ ਪੁੱਛਣਾ ਚਾਹੁੰਦਾ ਇਹ ਗੱਲ ਜਾਂ ਅਸ਼ੋਕ ਕੁਮਾਰ ਜੀ ਹੋਣਾ ਤੋਂ ਪੁੱਛਣਾ ਚਾਹੁੰਦਾ, ਤੁਹਾਨੂੰ ਵੀ ਉਨਾ ਹੀ ਕੰਮ ਦਿੱਤਾ ਜਾਂਦਾ ਜਾਂ ਤੁਹਾਨੂੰ ਕਿਹਾ ਜਾ ਵੀ ਤੁਸੀਂ ਜੋ ਮਰਜ਼ੀ ਕਰੋ ਤੁਹਾਨੂੰ ਬਾਹਰਲਾ ਕੰਮ ਨੀ ਦੇਣਾ, ਤੁਸੀਂ ਉਹ ਕੰਮ ਵੀ ਕਰੀ ਜਾਂਦੇ ਆ ਨਾਲ ਨਾਲ ਜਿਹੜਾ ਸਰਕਾਰ ਵਾਲਾ ਆ।
ਨਹੀਂ ਜਿਹੜਾ ਸਰਕਾਰ ਵੱਲੋਂ ਸਾਨੂੰ ਕੰਮ ਦਿੱਤਾ ਜਾਂਦਾ ਉਹ ਵੀ ਅਸੀਂ ਕਰ ਰਹੇ ਹਾਂ, ਜਿਸ ਤਰ੍ਹਾਂ ਇਲੈਕਸ਼ਨ ਡਿਊਟੀ ਹੋ ਗਈ, ਬੀਐਲਏ ਡਿਊਟੀ ਹੋ ਗਈ, ਤੇ ਕੋਈ ਹੋਰ ਡਾਟ ਹੋ ਗਈ ਮਤਲਬ ਮੰਗੀ ਜਾਂਦੀ ਆ ਉਹ ਮਤਲਬ।
ਹਾਂਜੀ ਬਹੁਤ ਸਾਰੇ ਸਕੂਲਾਂ ਵਿੱਚ ਗਿਆ, ਹਾਂਜੀ ਸਕੂਲਾਂ ਵਿੱਚ ਗਿਆ ਤੇ ਉਹ ਕਹਿ ਦਿੰਦੇ ਆ ਜੀ ਸਾਨੂੰ ਆ ਮਿਡ ਡੇ ਮੀਲ ਹੀ ਨਹੀਂ ਉੱਠਣ ਦਿੰਦਾ, ਮੇਰੀ ਤਾਂ ਦਿਹਾੜੀ ਦੇ 3 ਘੰਟੇ ਮਿਡ ਡੇ ਮੀਲ ਵਿੱਚ ਲੱਗ ਜਾਂਦੇ ਆ, ਤੇ ਤੁਸੀਂ ਟਾਈਮ ਕਿੱਦਾਂ ਕੱਢ ਲੈਂਦੇ ਆ ਉਹਨਾਂ ਨੂੰ, ਮੈਂ ਮਾਸਟਰਾਂ ਤੱਕ ਸਾਡੀ ਗੱਲ ਜਿਹੜੀ ਇਹ ਪਹੁੰਚਾਉਣੀ ਚਾਹੁੰਦਾ।
ਦੇਖੋ ਕੰਮ ਕਰਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਏ, ਹੁਣ ਅਸੀਂ ਮੈਂ ਸਕੂਲ ਦੇ ਵਿੱਚ ਅਸੀਂ ਕਾਫੀ ਵਾਧੂ ਸਮਾਂ ਦਿੰਦੇ ਹਾਂ ਨਹੀਂ ਕੰਮ ਕਰਨ ਲਈ, ਬੱਚਿਆਂ ਨੂੰ ਜੇ ਖਿਡਾਉਣਾ ਹੈ ਉਹਨਾਂ ਲਈ ਐਕਸਟਰਾ ਟਾਈਮ ਦੇਣਾ, ਹੋਰ ਐਕਟੀਵਿਟੀ ਕਰਾਉਣੀ ਉਹਨਾਂ ਲਈ ਐਕਸਟਰਾ ਟਾਈਮ ਦੇਣਾ, ਏਦਾਂ ਜੇ ਮਿਡ ਡੇ ਮੀਲ ਆ ਉਹਦਾ ਕੰਮ ਜਿਹੜਾ ਅਪ ਟੂ ਡੇਟ ਆ ਅਸੀਂ ਮਤਲਬ ਲਾਸਟ ਟਾਈਮ ਦੇ ਵਿੱਚ ਸਾਡੇ ਕੋਲ ਜਿਹੜਾ ਟਾਈਮ ਬਚਦਾ ਉਹਦੇ ਵਿੱਚ ਜਾਂ ਛੁੱਟੀ ਤੋਂ ਬਾਅਦ ਜਾਂਦੇ ਜਾਂਦੇ ਉਹਨੂੰ ਕਰ ਦਿੰਦੇ ਆ, ਜੇ ਰੁਟੀਨ ਚ ਕੋਈ ਕੰਮ ਕੀਤਾ ਜਾਵੇ ਤਾਂ ਕੋਈ ਇੰਨਾ ਵੈਸੇ ਮਤਲਬ ਕੋਈ ਇੰਨਾ ਹੁੰਦਾ ਨੀ ਹੈਗਾ। ਹਾਂਜੀ ਹਾਂਜੀ
ਜੀ ਜੀ ਤੇ ਇੱਕ ਇਹ ਵੀ ਸੰਜੀਵ ਕੁਮਾਰ ਜੀ, ਜਦੋਂ ਇੱਕ ਬੰਦਾ ਕੰਮ ਕਰਦਾ ਹੁੰਦਾ ਆ ਉਹ ਫਿਰ ਨਾਲ ਦੇ ਨੂੰ ਜੈਲਸੀ ਹੋਣੀ ਸ਼ੁਰੂ ਹੋ ਜਾਂਦੀ ਆ, ਤੁਹਾਡੇ ਨਾਲ ਤੇ ਨੀ ਏਦਾਂ ਦਾ ਕੋਈ ਜੈਲਸੀ ਵਾਲਾ ਫੈਕਟਰ ਬਈ ਬਾਪਕੀ ਦੇ ਮਾਸਟਰ ਜਿਹਨਾਂ ਦੀ ਅਜੇ ਇੰਨੀ ਪ੍ਰੋਗਰੈਸ ਰਿਪੋਰਟ ਨਹੀਂ ਹੁੰਦੀ ਜਾਂ ਜਿਹੜੇ ਪੁਰਾਣੇ ਆ ਵੀ ਇਹ ਕੱਲ ਦਾ ਛੋਕਰਾ, ਇਹ ਅਕਸਰ ਹੀ ਕਹਿ ਦਿੱਤਾ ਜਾਂਦਾ ਕੱਲ ਦਾ ਛੋਕਰਾ ਜਿਹੜਾ ਇਹ ਲੱਗਾ ਹੋਇਆ, ਇਹ ਇਹ ਸ਼ਬਦ ਵਰਤੇ ਜਾਂਦੇ ਆ ਸਕੂਲਾਂ ਦੇ ਵਿੱਚ, ਤੇ ਇਹੋ ਜਿਹੀਆਂ ਗੱਲਾਂ ਤੁਹਾਨੂੰ ਸੁਣਨ ਚ ਮਿਲੀਆਂ?
ਨਹੀਂ ਚਲੋ ਕੋਈ ਕਰ ਸੁਣਨ ਚ ਤਾਂ ਜੈਲਸੀ ਫੀਲ ਤਾਂ ਹੁੰਦੀ ਹੋਇਆ ਜੀ।
ਹਾਂਜੀ
ਅਸਲ ਚ ਤੁਸੀਂ ਆਪਣਾ ਕੰਮ ਕਰੀ ਜਾਓ, ਆਪਾਂ ਇਹਨਾਂ ਗੱਲਾਂ ਚ ਲੱਗ ਗਏ ਨਾ ਕੰਮ ਕੁੰਬ ਤਾਂ ਨੀ ਫਿਰ ਹੋ ਸਕਦਾ, ਫਿਰ ਆਪਾਂ ਇਹਨਾਂ ਜੋਗੇ ਹੀ ਰਹਿ ਜਾਂਗੇ। ਅਸਲ ਚ ਜੋ ਸਾਨੂੰ ਪਰਮਾਤਮਾ ਨੇ ਕੰਮ ਦਿੱਤਾ ਉਹਨੂੰ ਆਪਾਂ ਮਤਲਬ ਕਰੀ ਜਾਓ, ਬਸ ਚੱਲੀ ਜਾਓ ਚੱਲੀ ਜਾਓ, ਪਰਮਾਤਮਾ ਆਪ ਹੀ ਆਪਾਂ ਨੂੰ ਸਕਸੈਸ ਮਿਲ ਜਾਂਦੀ ਹੈ। ਕੋਈ ਐਸੀ ਗੱਲ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਸੋਚਾਂਗੇ ਤਾਂ ਅਸੀਂ ਮਾਨਸਿਕ ਤੌਰ ਤੇ ਬਿਮਾਰ ਹੋ ਜਾਵਾਂਗੇ, ਫਿਰ ਕੰਮ ਨਹੀਂ ਕਰ ਪਾਵਾਂਗੇ ਉਹਨਾਂ ਦੀ।
ਜੀ ਕਿਆ ਬਾਤ ਆ, ਬਹੁਤ ਵਧੀਆ। ਤੇ ਅੱਛਾ ਜੀ ਠੀਕ ਆ, ਤੇ ਘਰੋਂ ਸਹਿਯੋਗ ਪੂਰਾ ਮਿਲਦਾ ਵੀ ਜਿੱਦਾਂ ਉਹ ਕਹਿੰਦੇ ਹੋਣੇ ਵੀ ਮੈਂ ਇੰਨੇ ਟਾਈਮ ਤੇ ਘਰ ਆ ਜਾਂਦੀ ਹਾਂ ਤੇ ਤੁਸੀਂ ਜਿਹੜਾ ਇੰਨਾ ਟਾਈਮ ਦਿੰਦੇ ਆ ਸਕੂਲ ਨੂੰ, ਇਦਾਂ ਥੋੜਾ ਜਿਹਾ ਗਲਤ ਫਹਿਮੀਆਂ ਤੇ ਨੀ ਹੁੰਦੀਆਂ?
ਨਹੀਂ ਬਿਲਕੁਲ ਨੀ, ਉਹਨਾਂ ਪੂਰਾ ਸਹਿਯੋਗ ਆ, ਉਹਨਾਂ ਨੂੰ ਪਤਾ ਵੀ ਇਹ ਪੂਰੀ ਤਰ੍ਹਾਂ ਸਮਰਪਿਤ ਆ, ਉਹ ਬੱਚਿਆਂ ਨੂੰ ਸਾਂਭਦੇ ਨੇ ਤੇ ਮੈਂ ਸਕੂਲ ਨੂੰ ਸਾਂਭਦਾ ਵਾਧੂ ਟਾਈਮ ਲਾ ਕੇ।
ਚਲੋ ਵਧੀਆ, ਇਸ ਕਰਕੇ ਕਿਉਂਕਿ ਜਰੂਰੀ ਕਹਿੰਦੇ ਹੁੰਦੇ ਵੀ ਇੱਕ ਸਫਲ ਜਿਹੜਾ ਵਿਅਕਤੀ ਆ ਉਹਦੇ ਜਿੱਦਾਂ ਉਹਦੀ ਜਿਹੜੀ ਸਕਸੈਸ ਆ ਉਹਦੇ ਪਿੱਛੇ ਇੱਕ ਔਰਤ ਦਾ ਹੱਥ ਵੀ ਜ਼ਰੂਰ ਹੁੰਦਾ, ਇਸ ਕਰਕੇ ਆਪਾਂ ਉਹਨਾਂ ਨੂੰ ਵੀ ਮਾਣ ਸਨਮਾਨ ਪੂਰਾ ਦੇਣਾ ਆ। ਤੇ ਸੰਜੀਵ ਕੁਮਾਰ ਜੀ, ਜਾਂਦੇ ਜਾਂਦੇ ਹੁਣ ਸਾਡੇ ਸਰੋਤਿਆਂ ਨੂੰ ਤੁਸੀਂ ਦੱਸੋ, ਐਨ ਆਰ ਆਈ ਵੀਰ ਸਾਰੇ ਸਾਨੂੰ ਸੁਣ ਰਹੇ ਆ ਤੇ ਕਾਫੀ ਉਹਨਾਂ ਨੇ ਤਾਰੀਫ਼ ਵੀ ਤੁਹਾਡੀ ਕੀਤੀ ਆ। ਸੁਖਜਿੰਦਰ ਜੀ ਹੁਣੀ ਕਹਿ ਰਹੇ ਆ ਵੀ ਸਲਾਮ ਆ ਤੁਹਾਡੇ ਐਫਰਟਸ ਜਿਹੜੇ ਤੁਸੀਂ ਕਰ ਰਹੇ ਆ ਤੇ ਇੱਦਾਂ ਹੀ ਤੁਸੀਂ ਲੱਗੇ ਰਹੋ, ਉਹਨਾਂ ਨੇ ਵੀ ਇਹੀ ਗੱਲ ਜਿਹੜੀ ਆ ਕਹੀ ਆ। ਗੁਰਪ੍ਰੀਤ ਜੀ ਹੁਣੀ ਸਾਡੇ ਨਾਲ ਜੁੜੇ ਆ ਤੇ ਗੁਰਪ੍ਰੀਤ ਉਹਨਾਂ ਨੇ ਵੀ ਇਹੀ ਕਿਹਾ ਵੀ ਇਹ ਬਹੁਤ ਵਧੀਆ ਉਪਰਾਲਾ ਤੁਸੀਂ ਜਿਹੜੇ ਟੀਚਰਸ ਆ ਵੀ, ਕਿਉਂਕਿ ਕਹਿੰਦੇ ਸਾਨੂੰ ਇਹ ਸੀ ਵੀ ਉੱਥੇ ਮਾਸਟਰ ਜਿਹੜੇ ਆ ਨਿਕੰਮੇ ਹੀ ਆ ਸਾਰੇ ਬੈਠੇ। ਨਹੀਂ ਜੀ, ਇਹ ਤਾਂ ਇਹੀ ਸਾਡੀ ਗਲਤ ਫਹਿਮੀ ਦੂਰ ਕਰਨੀ ਸੀ, ਇਸੇ ਲਈ ਅਸੀਂ ਇਹ ਪ੍ਰੋਗਰਾਮ ਦਾ ਨਾਮ ਵੀ ਰੱਖਿਆ ਹਰਿਆ ਬੂਟ ਰਹੇ ਹੋਰੀ, ਹੈ ਨਾ, ਅਜੇ ਵੀ ਹੈਗੇ ਆ। ਤੇ ਇਹ ਜਿਹੜੇ ਹਰਿਆ ਬੂਟ ਆਪਾਂ ਹਰ ਹਫ਼ਤੇ ਇੱਕ ਨਾ ਲੈ ਕੇ ਆਇਆ ਕਰਨ, ਇਹਨਾਂ ਦੇ ਨਾਲ ਇਹਨਾਂ ਦਾ ਵੀ ਆਪਾਂ ਹੌਸਲਾ ਜਿਹੜਾ ਵਧਾਉਣਾ ਆ। ਤੇ ਜਾਂਦੇ ਜਾਂਦੇ ਕੀ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਉਣੀ ਚਾਹੁੰਦੇ ਆ ਸੰਜੀਵ ਕੁਮਾਰ ਜੀ?
ਮੈਂ ਆਪਣੇ ਸਰੋਤਿਆਂ ਨੂੰ ਬੇਨਤੀ ਜ਼ਰੂਰ ਕਰਨਾ ਚਾਹੁੰਦਾ, ਕਿਉਂਕਿ ਜਿਹੜੇ ਅਸੀਂ ਹੈ, ਸਾਡਾ ਜਿਹੜਾ ਮੁੱਢ ਹੈ, ਸਾਡੀ ਜਿਹੜੀ ਬੇਸਿਕ ਆ, ਉਹ ਅਸੀਂ ਪ੍ਰਾਈਮਰੀ ਸਕੂਲਾਂ ਨਾਲ ਜੁੜੇ ਹਾਂ। ਸਾਡੀ ਜੇ ਅਸੀਂ ਅੱਜ ਵਿਦੇਸ਼ਾਂ ਵਿੱਚ ਬੈਠੇ ਹਾਂ ਜਾਂ IAS ਜਾਂ PCS ਆਫਿਸਰ ਜੋ ਵੀ ਕਿਤੇ ਬੈਠੇ ਹਾਂ, ਤਾਂ ਅਸੀਂ ਇਹਨਾਂ ਸਰਕਾਰੀ ਸਕੂਲਾਂ ਨਾਲ ਕਿਤੇ ਅਸੀਂ ਇਹਨਾਂ ਦੀ ਜੜਾਂ ਦੇ ਵਿੱਚ ਜੁੜੇ ਹੋਏ ਹਾਂ, ਇਹ ਜੜਾਂ ਨਾਲ। ਸਾਡੇ ਅਸੀਂ ਨੀ ਪੜ੍ਹੇ, ਸਾਡੇ ਬਜ਼ੁਰਗ ਪੜ੍ਹੇ ਹੋਣਗੇ ਇਹਨਾਂ ਸਕੂਲਾਂ ਚ। ਸੋ ਮੇਰੀ ਸਾਰੇ NRI ਵੀਰਾਂ, ਸਾਰੇ ਆਪਣੇ ਜੋ ਮੇਰੇ ਸਰੋਤੇ ਸੁਣ ਰਹੇ, ਇਹਨਾਂ ਨੂੰ ਬੇਨਤੀ ਆ ਵੀ ਸਰਕਾਰਾਂ ਤਾਂ ਨੀ ਇੰਨਾ ਕੁਝ ਕਰ ਰਹੀਆਂ, ਪਰ ਜੇ ਅਸੀਂ ਇਹਨਾਂ ਨਾਲ ਸਕੂਲਾਂ ਨਾਲ ਜੁੜ ਜਾਈਏ ਤੇ ਸਾਡੇ ਸਕੂਲ ਜਿਉਂਦੇ ਰਹਿਣਗੇ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣੇ ਪਿੰਡ ਦੇ ਜਿੱਥੇ ਤੁਸੀਂ ਉਸ ਸਕੂਲ ਚ ਜੁੜੇ ਹੋਏ ਹੋ, ਉੱਥੇ ਪੜ੍ਹੇ ਹੋਏ ਆ, ਆਪਣੇ ਉੱਥੇ ਸਕੂਲ ਦੇ ਵਿੱਚ ਨਾਲ ਜੁੜ ਕੇ ਇਹਨਾਂ ਸਕੂਲਾਂ ਦਾ ਸੁਧਾਰ ਕਰਨ ਲਈ ਆਪਾਂ ਅਧਿਆਪਕਾਂ ਨੂੰ ਮਿਲੀਏ, ਤਾਂ ਕਿ ਅਧਿਆਪਕ ਵੀ ਅਭੇਸਲੇ ਨਾ ਹੁਣ, ਹੋਰ ਉਹਨਾਂ ਚ ਐਨਰਜੀ ਮਿਲ ਜਾਵੇ ਵੀ ਯਾਰ ਸਾਡੇ ਨਾਲ ਦਾ ਕੋਈ ਖੜਾ ਹੈ। ਸੋ ਇਹ ਮੇਰੀ ਬੇਨਤੀ ਹੈ ਸਾਰਿਆਂ ਨੂੰ।
ਹਾਂਜੀ ਹਾਂਜੀ ਬਿਲਕੁਲ। ਤੇ ਆਪਣੇ ਨਾਲ ਜਗਤਾਰ ਸਿੰਘ ਜੀ ਗਿੱਲ ਢੁੱਡੀਕੇ ਵਾਲੇ ਆਪਣੇ ਨਾਲ ਜੁੜੇ ਆ, ਉਹ ਵੀ ਇੱਕ ਟੀਚਿੰਗ ਦੇ ਨਾਲ ਜੁੜੇ ਹੋਏ ਆ ਤੇ ਉਹਨਾਂ ਨੇ ਵੀ ਇਹੀ ਸਾਨੂੰ ਸਲਾਹ ਦਿੱਤੀ ਆ। ਕਾਫੀ ਸੀਨੀਅਰ ਬੰਦੇ ਹੈਗੇ ਆ ਤੇ ਅਕਸਰ ਸਾਨੂੰ ਜਿਹੜਾ ਮਾਰਗਦਰਸ਼ਨ ਵੀ ਕਰਦੇ ਆ ਉਹ, ਤੇ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਆਸ ਪਾਸ ਦੀਆਂ ਗੱਲਾਂ ਦੇ ਧਿਆਨ ਦੇਣ ਦੀ ਲੋੜ ਨਹੀਂ, ਤੇ ਆਪਣਾ ਜਿਹੜਾ ਕੰਮ ਦਾ ਜਿਹੜਾ ਧਿਆਨ ਉਹਦਾ ਕੰਮ ਕਰਨ ਦਾ ਜੇ ਇਰਾਦਾ ਆ ਤਾਂ ਆਪਣੇ ਆਸੇ ਪਾਸੇ ਨੀ ਦੇਖਣਾ, ਆਪਾਂ ਅੱਗੇ ਵੱਧਦੇ ਰਹੋ। ਤੇ ਨਾਲ ਉਹਨਾਂ ਨੇ ਮੰਗ ਕੀਤੀ, ਨਾਲੇ ਤਾਂ ਤੁਹਾਨੂੰ ਮਾਸਟਰ ਜੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਨਾਲੇ ਕਿਹਾ ਵੀ ਕੀ ਤੁਹਾਡੇ ਕੋਲ ਆਪਣੇ ਸਕੂਲ ਦੀ ਕੋਈ ਵੀਡੀਓ ਹੈ ਤਾਂ ਉਹ ਜ਼ਰੂਰ ਭੇਜੋ ਉਹਨਾਂ ਨੂੰ। ਮੈਨੂੰ ਲੱਗਦਾ ਫੇਸਬੁੱਕ ਤੇ ਹੈਗੀ ਜੀ ਤੁਹਾਡੀ?
ਹਾਂ, ਮੇਰੀ ਨਾ ਫੇਸਬੁੱਕ ID GPS ਕਲਾਲ ਦੇ ਨਾਂ ਤੇ ਹੈ, GPS ਕਲਾਲ ਦੇ ਨਾਂ ਤੇ ਆ। ਅਗਰ ਕੋਈ ਦੋਸਤ ਮੈਨੂੰ ਫਰੈਂਡ ਰਿਕੁਐਸਟ ਭੇਜ ਦੋ ਜਾਂ ਮੈਨੂੰ ਉਸ ਮੈਸੇਜਰ ਤੇ ਕਰ ਲਓ, ਜੇ ਕਹੋ ਤਾਂ ਮੈਂ ਆਪਣਾ ਕੰਟੈਕਟ ਨੰਬਰ ਸ਼ੇਅਰ ਕਰ ਦਿੰਦਾ ਤਾਂ ਤੁਸੀਂ।
ਹਾਂਜੀ ਜ਼ਰੂਰ, ਆਪਣਾ ਕੰਟੈਕਟ ਨੰਬਰ ਤੁਸੀਂ ਸ਼ੇਅਰ ਕਰੋ ਤਾਂ ਕਿ ਦੋਸਤਾਂ ਦੇ ਨਾਲ ਗੱਲਬਾਤ ਕਰਨੀ ਹੁੰਦੀ, ਕਈਆਂ ਨੇ ਸਲਾਹ ਲੈਣੀ ਹੁੰਦੀ ਆ ਵੀ ਅਸੀਂ ਵੀ ਸਕੂਲ ਏਦਾਂ ਆਪਣਾ ਚਾਹੁੰਦੇ ਆ ਇਦਾਂ ਦਾ ਕਰਨਾ। ਤੇ ਮੈਂ ਵੀ ਏਦਾਂ ਸੋਚਿਆ ਸੀ ਮੈਂ। ਹਾਂਜੀ, ਜਿੱਦਾਂ ਲੱਥੇਵਾਲ ਸਕੂਲ ਤੁਸੀਂ ਅਜਮੇਰ ਸਿੰਘ ਉਹਨਾਂ ਦੀ ਗੱਲ ਕੀਤੀ ਆ, ਅਜਮੇਰ ਸਿੰਘ ਹੁਣੀ ਅਜੇ ਦੁਬਈ ਘੁੰਮ ਰਹੇ ਆ ਤੇ ਉਹ ਸਭ ਤੋਂ ਪਹਿਲੇ ਬੰਦੇ ਸੀ ਜਿਹਨਾਂ ਨੂੰ ਮੈਂ ਦੇਖਿਆ ਏਦਾਂ ਦੇ ਕੰਮ ਕਰਦੇ, ਉਹਨਾਂ ਦੇ ਨਾਲ ਆਪਾਂ ਜੁੜਨਾ ਆ ਤੇ ਤਾਂ ਕਿ ਜਿਹੜਾ ਲੋਕਾਂ ਪਤਾ ਲੱਗੇ ਹਨਾ, ਤੇ ਉਹ ਆਪਣੇ ਸਕੂਲਾਂ ਨੂੰ ਜਿਹੜਾ ਕਰ ਸਕਦੇ, ਤੁਸੀਂ ਆਪਣਾ ਕੰਟੈਕਟ ਨੰਬਰ ਜਿਹੜਾ ਜ਼ਰੂਰ ਸ਼ੇਅਰ ਕਰੋ।
ਹਾਂਜੀ ਹਾਂਜੀ ਬਿਲਕੁਲ, ਮੇਰਾ ਕੰਟੈਕਟ ਨੰਬਰ ਹੈਗਾ ਜੀ ਇੰਡੀਆ ਦਾ 8144660532। ਲਾਈਨ 1 ਅੱਗੇ ਲਗਾ ਲਿਓ ਜੇ ਲੱਗਦਾ ਜਿਸ ਤਰ੍ਹਾਂ, ਜੇ ਫੋਰਨ ਤੋਂ ਕਰਨਾ ਜਾਂ ਕਿਤੋਂ ਜਾਂ ਇੰਡੀਆ ਤੋਂ ਕਰਨਾ 8144660532
ਜੀ
8146600532। ਹਾਂਜੀ
ਹਾਂਜੀ ਠੀਕ ਆ, ਚਲੋ ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਸੰਜੀਵ ਕੁਮਾਰ ਜੀ, ਅਸੀਂ ਹਰਮਨ ਰੇਡੀ ਦੀ ਪੂਰੀ ਟੀਮ ਵੱਲੋਂ ਤੇ ਨਾਲ ਨਾਲ ਸਾਰੇ ਸਰੋਤੇ ਜਿੰਨੇ ਵੀ ਸਾਨੂੰ ਹੁਣ ਸੁਣ ਵੀ ਰਹੇ ਆ, ਪਰਮਜੀਤ ਸਿੰਘ ਧਾਲੀਵਾਲ ਸਾਹਿਬ ਵੀ ਆਪਣੇ ਨਾਲ ਜੁੜੇ ਆ, ਅਸ਼ੋਕ ਕੁਮਾਰ ਜੀ ਵੀ ਜੁੜੇ ਆ ਆਪਣੇ ਨਾਲ ਤੇ ਉਹਨਾਂ ਨੇ ਵੀ ਸਾਰਾ ਧੰਨਵਾਦ ਕੀਤਾ ਆ ਗ੍ਰੇਟ ਸ਼ੋ ਕਹਿ ਕੇ। ਤੇ ਸਾਰੇ ਜਿਹੜੇ ਵੀਰ ਆ ਉਹਨਾਂ ਨੂੰ ਤੁਸੀਂ ਸਾਰਾ ਕੁਛ ਆ ਜਿਹੜਾ ਦੱਸਿਆ ਆ, ਤੁਸੀਂ ਜਿਹੜੇ ਕੰਮ ਕੀਤੇ ਆ, ਅਸੀਂ ਆਸ ਕਰਦੇ ਹਾਂ ਕਿ ਤੁਸੀਂ ਹੋਰ ਵੀ ਜ਼ਿਆਦਾ ਕੰਮ ਕਰੋਗੇ। ਹਾਂ, ਇਹ ਨਹੀਂ ਹੋਊਗਾ ਵੀ ਗਾਹਾਂ, ਜਿੱਦਾਂ ਵੈਸੇ ਤਾਂ ਇਹ ਹੁੰਦਾ ਵੀ ਫੋਨ ਜਿਹੜਾ ਆ ਇਹ ਗਰਮੇ ਰਹਿਣਾ ਚਾਹੀਦਾ, ਇਹਨੂੰ ਠੰਡਾ ਨਾ ਪੈਣ ਦਿਓ, ਜਾਣੀ ਵੀ ਜਿਹੜੇ ਆਪਣੇ ਐਫਰਟ ਆ ਇਹ ਲਗਾਤਾਰ ਕਰਦੇ ਰਹੋ ਤੇ ਅਸੀਂ ਤੁਹਾਡੇ ਨਾਲ ਆ, ਸਾਰੇ NRI ਵੀਰ ਤੁਹਾਡੇ ਨਾਲ ਆ ਤੇ ਮਾਂਗਟ ਵੀਰ ਜਿਹੜੇ ਸਾਨੂੰ ਸੁਣ ਰਹੇ ਉਹਨਾਂ ਨੂੰ ਜ਼ਰੂਰ ਦੱਸਿਓ ਵੀ ਅਸੀਂ ਵੀ ਤਾਰੀਫ਼ ਕੀਤੀ ਆ ਉਹਨਾਂ ਦੀ ਵੀ NRI ਵੀਰ ਜਿੰਨੇ ਵੀ ਸਾਡੇ ਜਿਹੜੇ ਪੈਸੇ ਭੇਜਦੇ ਆ ਬਾਹਰੋਂ ਹਨਾ, ਆਪਣੀਆਂ ਕਮਾਈਆਂ ਦੇ ਵਿੱਚੋਂ, ਦਸਾਂ ਨੌਹਾਂ ਦੀ ਕੈਰਤ ਦੇ ਵਿੱਚੋਂ ਬਹੁਤ ਔਖੀਆਂ ਕਮਾਈਆਂ ਆ ਵੀਰਾ, ਬਾਹਰ ਇੱਥੇ ਚਾਹੇ ਕਿਸੇ ਵੀ ਮੁਲਕ ਦੇ ਵਿੱਚ ਆਪਣਾ ਘਰ ਬਾਰ ਛੱਡ ਕੇ ਉਹਨਾਂ ਦਾ ਸਾਡਾ ਇੱਕ ਲਗਾ ਆ ਉਸ ਸਕੂਲ ਦੇ ਨਾਲ, ਸਾਡੀ ਜਿਹੜੀ ਸਟਾਰਟਿੰਗ ਆ, ਸਾਡਾ ਉਹ ਮੋਢੇ ਆ, ਸਾਡੀ ਉਹ ਜੜ ਆ, ਹਨਾ, ਤੇ ਅਸੀਂ ਚਾਹੁੰਦੇ ਹਾਂ ਵੀ ਉੱਥੇ ਕੁਛ ਨਾ ਕੁਛ ਹੋਵੇ, ਤੇ ਤੁਹਾਡੇ ਵਰਗੇ ਜਿਹੜੇ ਸੱਜਣ ਆ ਜਿਹੜੇ ਕੰਮ ਕਰਦੇ ਆ ਤੇ ਉਹਨੂੰ ਏਡੀਆਂ ਮੰਜ਼ਲਾਂ ਦੇ ਉੱਤੇ ਲੈ ਕੇ ਜਾਂਦੇ ਆ, ਜਿੱਦਾਂ ਤੁਸੀਂ ਦੱਸਿਆ ਵੀ ਖੁਸ਼ ਹੁੰਦੇ ਆ ਬਾਹਰ ਬੈਠੇ ਵੀ ਸਾਡੇ ਪਿੰਡ ਦਾ ਸਕੂਲ ਦੇਖੋ ਕਿੰਨਾ ਵਧੀਆ ਆ, ਹਨਾ, ਤੇ ਉਹ ਜ਼ਰੂਰ ਜਦੋਂ ਬਹਿੰਦੇ ਆ ਦੋਸਤ ਮਿੱਤਰ ਦੇ ਇਹਨਾਂ ਮੁੱਦਿਆਂ ਦੇ ਉੱਤੇ ਗੱਲਾਂ ਬਾਤਾਂ ਅੱਜ ਵੀ ਹੁੰਦੀਆਂ ਪੰਜਾਬੀ NRI ਵੀਰਾਂ ਦੇ ਵਿੱਚ, ਤੇ ਸਾਡੇ ਵੱਲੋਂ ਸਲਾਮ ਆ ਤੁਹਾਨੂੰ, ਤੇ ਜਾਂਦੇ ਜਾਂਦੇ ਜੇ ਕੋਈ ਸਾਂਝ ਹੋਰ ਪਾਉਣੀ ਆ ਜਾਂ ਕੁਛ ਮੇਰੇ ਤੋਂ ਪੁੱਛਣਾ ਰਹਿ ਗਿਆ ਹੋਵੇ ਉਹ ਜ਼ਰੂਰ ਤੁਸੀਂ ਸਾਂਝਾ ਕਰ ਜਾਓ।
ਹਾਂਜੀ, ਮੈਂ ਸਾਡਾ ਸਕੂਲ ਏਦਾਂ ਦੇਖਣ ਚ ਹੀ ਨੀ ਹੈਗਾ ਵਧੀਆ, ਮਤਲਬ ਸਾਡੇ ਬੱਚੇ ਜਿਵੇਂ ਖੇਡਾਂ ਚ ਮੈਂ ਦੱਸਿਆ, ਏਦਾਂ ਹੀ ਸਾਡੇ ਹੁਣੇ ਬੱਚਿਆਂ ਨੂੰ ਤਿੰਨ ਲੜਕੀਆਂ ਨੂੰ ਨੈਸ਼ਨਲ ਅਵਾਰਡ ਲਈ ਵੀ ਚੋਣ ਹੋਈ ਸਾਡੇ ਤਿੰਨ ਲੜਕੀਆਂ ਦੀ, ਉਹ ਜ਼ਿਕਰ ਕਰਨਾ ਆਪਣਾ ਰਹਿ ਗਿਆ ਉਹਨਾਂ ਨੇ ਕੱਬ ਬੁਲਬੁਲ ਸੈਕਸ਼ਨ ਚੱਲਦਾ ਹੁੰਦਾ ਉਸੇ ਫੀਲਡ ਦੇ ਵਿੱਚ ਬੱਚਿਆਂ ਨੂੰ ਉਹਨਾਂ ਦੀ ਸਿਲੈਕਸ਼ਨ ਹੋਈ ਹੈ ਕੱਬ ਬੁਲਬੁਲ, ਜਿਸ ਤਰ੍ਹਾਂ ਆਪਾਂ ਸਕਾਊਟ ਐਂਡ ਗਾਈਡ ਚੱਲਦਾ ਹੁੰਦਾ ਆਪਣੇ NCC ਚੱਲਦਾ ਸੀਗਾ ਆਪਣੇ ਇੱਧਰ ਸਕੂਲਾਂ ਚ, ਹਨਾ, ਤੇ ਇਸੇ ਤਰ੍ਹਾਂ ਜਿਹੜਾ ਪ੍ਰਾਇਮਰੀ ਵਿੰਗ ਉਹਦੇ ਵਿੱਚ ਕੱਬ ਬੁਲਬੁਲ ਸੈਕਸ਼ਨ ਚੱਲਦਾ, ਉਹਦੇ ਕੱਬ ਬੁਲਬੁਲ ਸੈਕਸ਼ਨ ਦੇ ਵਿੱਚ ਸਾਡੇ ਮਤਲਬ ਲੁਧਿਆਣੇ ਜ਼ਿਲ੍ਹੇ ਚੋਂ ਸਾਡੀ ਜਿਹੜੀ ਤਿੰਨ ਲੜਕੀਆਂ ਦੀ ਹੈਗੀ ਹੈ ਚੋਣ ਹੋਈ ਆ ਉੱਥੇ ਆਪਣੇ ਨੈਸ਼ਨਲ ਅਵਾਰਡ ਲਈ, ਉਹਨਾਂ ਨੂੰ ਡੇਟ ਹਲੇ ਕੋਈ ਫਿਕਸ ਨਹੀਂ ਹੋਈ, ਉਹਨਾਂ ਨੂੰ ਰਾਸ਼ਟਰਪਤੀ ਸਾਹਿਬ ਆਪਣਾ ਸਨਮਾਨਿਤ ਕਰਨਗੇ ਉਹਨਾਂ ਬੱਚਿਆਂ ਨੂੰ, ਸਾਡੇ ਲਈ ਵੀ ਬੜੇ ਮਾਣ ਵਾਲੀ ਗੱਲ ਆ, ਤੇ ਉਹਨਾਂ NRI ਵੀਰਾਂ ਲਈ ਤੇ ਪਿੰਡ ਲਈ ਵੀ ਬੜੀ ਮਾਣ ਵਾਲੀ ਗੱਲ ਆ ਜਿਹੜੇ ਸਾਨੂੰ ਸਹਿਯੋਗ ਦਿੰਦੇ ਨੇ, ਸਾਡੇ ਨਾਲ ਹਰ ਸਮੇਂ ਜੁੜੇ ਰਹਿੰਦੇ ਨੇ, ਤੇ ਬਾਕੀ ਮੈਂ ਹਰਮਨ ਰੇਡੀਓ
ਬਹੁਤ ਬਹੁਤ ਵਧਾਈਆਂ ਤੁਹਾਨੂੰ ਫਿਰ।
ਹਾਂਜੀ ਹਾਂਜੀ, ਦਲਜੀਤ ਭਾਜੀ ਤੁਹਾਡਾ ਵੀ ਬਹੁਤ ਦਿਲੋਂ ਧੰਨਵਾਦ ਕਰਦਾ ਵੀ ਤੁਸੀਂ ਜਿਹੜੀ ਅਸੀਂ ਕੰਮ ਕਰ ਰਹੇ ਹਾਂ ਉਹਨੂੰ ਅੱਜ ਪੂਰੇ ਵਿਸ਼ਵ ਦੇ ਵਿੱਚ ਤੁਸੀਂ ਉਹਨੂੰ ਸਾਡੇ ਜਿਹੜੇ ਦੋਸਤ ਮਿੱਤਰ ਨੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਰੂਬਰੂ ਕੀਤਾ, ਸਾਨੂੰ ਦੱਸਣ ਦਾ ਮੌਕਾ ਦਿੱਤਾ, ਤੁਹਾਡਾ ਵੀ ਬਹੁਤ ਬਹੁਤ ਦਿਲੋਂ ਧੰਨਵਾਦ
ਜੀ, ਤੇ ਬਹੁਤ ਬਹੁਤ ਥੈਂਕਸ ਤੁਹਾਡਾ, ਤੇ ਤੁਹਾਡੇ ਕਰਕੇ ਜਿਹੜੇ ਅਸੀਂ ਵੀ ਮਾਣ ਮਹਿਸੂਸ ਕਰਦੇ ਹਾਂ, ਤੇ ਚਲੋ ਫਿਰ ਆਪਾਂ ਉਹਦੇ ਪ੍ਰੋਗਰਾਮਾਂ ਦੇ ਵਿੱਚ ਫੇਰ ਕਿਤੇ ਰੱਬ ਨੇ ਚਾਹਿਆ ਤਾਂ ਆਪਾਂ ਸਾਂਝ ਜਿਹੜੀ ਆ ਜ਼ਰੂਰ ਬਣਾਵਾਂਗੇ ਸੰਜੀਵ ਕੁਮਾਰ ਜੀ, ਤੇ ਇਹਦੇ ਆਸ ਦੇ ਨਾਲ ਕਿ ਤੁਸੀਂ ਤਰੱਕੀਆਂ ਮਾਣੋ, ਤੁਹਾਡਾ ਸਕੂਲ ਤਰੱਕੀਆਂ ਦੇ ਵਿੱਚ ਜਾਵੇ, ਤੇ ਸ਼ੱਬਾ ਕਹਿ ਰਿਹਾ ਰੱਬ ਰਾਖਾ ਆ, ਆਪਣਾ ਖਿਆਲ ਰੱਖਿਓ, ਤੰਦਰੁਸਤ ਰਹੋ, ਮਿਲਦੇ ਹਾਂ ਜੀ ਨੈਕਸਟ ਟਾਈਮ।
ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
ਹਾਂਜੀ ਸਤਿ ਸ੍ਰੀ ਅਕਾਲ ਜੀ, ਤੇ ਦੋਸਤੋ ਇਹ ਸਨ ਸੰਜੀਵ ਕੁਮਾਰ ਜੀ ਜਿਹੜੇ ਕਿ ਗੌਰਮੈਂਟ ਪ੍ਰਾਇਮਰੀ ਸਕੂਲ ਕੁਲਾਲ ਦੇ ਵਿੱਚ ਜਿਹੜੇ ਅੱਜ ਕੱਲ ਜਿਹੜੀ ਟੀਚਿੰਗ ਕਰਾ ਰਹੇ ਆ, ਤੇ ਸਾਡਾ ਮਕਸਦ ਵੀ ਇਹੀ ਆ ਵੀ ਮਾਸਟਰਾਂ ਦੇ ਆਪਾਂ ਬਹੁਤ ਚਟਕਲੇ ਬਣਾਉਂਦੇ ਆ, ਮਾਸਟਰਾਂ ਦੇ ਨਾਲ ਗੱਲਾਂ ਏਦਾਂ ਦੀਆਂ ਆਪਾਂ ਜੋੜਦੇ ਆ, ਤੇ ਜਦੋਂ ਵੀ ਆਪਾਂ ਚਟਕਲੇ ਚਲੋ ਸੁਣਾਓ ਹੁਣ ਵੀ ਸੁਣਾਓ, ਸੁਣਾਉਣੇ ਚਾਹੀਦੇ ਆ, ਪਰ ਉਹਦੇ ਵਿੱਚ ਏਦਾਂ ਵੀ ਉਹਦੇ ਵਿੱਚ ਏਦਾਂ ਨਾ ਜ਼ਰੂਰ ਕਹਿ ਦਿਓ ਵੀ ਦੋ ਤਿੰਨਾਂ ਨੂੰ ਛੱਡ ਕੇ ਜਾਂ ਜਿਹੜੇ ਦੋ ਤਿੰਨਾਂ ਤੋਂ ਮਤਲਬ ਜਾਣੀ ਆਪਾਂ ਇੱਕ ਰੇਸ਼ੋ ਜੀ ਕੱਢ ਲਈਏ ਵੀ 100 ਦੇ ਵਿੱਚੋਂ ਦੋ ਤਿੰਨ ਬੰਦੇ ਅਜੇ ਵੀ ਹੈਗੇ ਆ ਜਿਹੜੇ ਬਹੁਤ ਵਧੀਆ ਕੰਮ ਕਰ ਰਹੇ ਆ, ਤੇ ਉਹਨਾਂ ਦਾ ਜਿਹੜਾ ਕਾਬਲੇ ਤਾਰੀਫ ਜਿਹੜੇ ਕੰਮ ਹੋ ਰਹੇ ਆ, ਤੇ ਖੈਰ ਇੱਕ ਆਪਾਂ ਗਾਣੇ ਦੇ ਨਾਲ ਸਾਂਝ ਬਣਾਉਂਦੇ ਆ, ਤੇ ਉਦੋਂ ਬਾਅਦ ਦੇ ਵਿੱਚ ਆਪਾਂ ਫੇਰ ਜੁੜਦੇ ਆ ਜੀ ਪ੍ਰੋਗਰਾਮ ਦੇ ਵਿੱਚ, ਤੇ ਦੋਸਤੋ ਏਦਾਂ ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਨਾਲ ਹਰਮਨ ਰੇਡੀਓ ਦੇ ਉੱਤੇ।
ਸਤਿਯੁਗ ਗਿਆ ਬੀਤ ਬਦਲੇਗੀ ਹਰ ਰੀਤ, ਸਤਿਯੁਗ ਗਿਆ ਬੀਤ ਬਦਲੇਗੀ ਹਰ ਰੀਤ, ਐਵੇਂ ਨਾ ਖੁਗ ਨੀ ਜਿੰਦੜੀਏ ਕਲ ਯੁਗ ਏ ਕਲ ਯੁਗ ਨੀ ਜਿੰਦੜੀਏ ਕਲ ਯੁਗ ਏ ਕਲ ਯੁਗ ਵਗਦੇ ਨੇ ਪੁੱਠੇ ਪਾਣੀ ਗੱਲ ਉਹ ਬੜੀ ਪੁਰਾਣੀ ਹੁੰਦੇ ਜਦੋਂ ਪੁੱਤਰ ਸਪੁੱਤ ਸੀ ਥਾਂ ਥਾਂ ਸਿਆਪੇ ਹੋ ਗਏ ਮਾਪੇ ਵੀ ਕਮਾਪੇ ਹੋ ਗਏ ਲਾਦੇ ਗਏ ਜੋ ਪਿਆਰਾਂ ਵਾਲੀ ਰੁੱਤ ਸੀ ਦੱਸਦਾ ਸਾਰੀ ਗੱਲ ਜੀਵ ਵਿੱਚ ਪੈਣ ਛਲ ਕਾਲ ਜੇ ਚ ਪਰ ਜਾਣ ਰੁੱਗ ਨੀ ਜਿੰਦੜੀਏ ਕਲ ਯੁਗ ਏ ਕਲ ਯੁਗ ਨੀ ਜਿੰਦੜੀਏ ਕਲ ਯੁਗ ਏ ਕਲ ਯੁਗ ਸੁਣ ਕੇ ਜੁੜਨ ਦੰਦ ਗਊਆਂ ਖਾਣ ਗੰਦ ਮੰਦ ਫੁੱਲ ਬੂਟੇ ਖਾਂਦੀਆਂ ਨੇ ਭੇਡਾਂ ਯਾਰ ਸਭ ਖਾਊ ਇੱਥੇ ਕੀ ਨੀ ਬਕਾਊ ਇੱਥੇ ਬਸ ਹੁਣ ਪੈਸੇ ਦੀਆਂ ਖੇਡਾਂ ਉਜੜਨ ਸੱਚੇ ਸੁੱਚੇ ਹੁੰਦੇ ਨੇ ਜੋ ਲੰਡੇ ਲੁੱਚੇ ਦੁਨੀਆਂ ਚ ਵਸਦੇ ਨੇ ਘੁੱਗ ਨੀ ਜਿੰਦੜੀਏ ਕਲ ਯੁਗ ਏ ਕਲ ਯੁਗ ਨੀ ਜਿੰਦੜੀਏ ਕਲ ਯੁਗ ਏ ਕਲ ਯੁਗ ਪਰਾਨੀ ਕੋਈ ਸ਼ਰਮ ਗਿਆ ਨੀ ਕੋਈ ਪੁੱਤ ਦਾ ਪਿਆ ਦਾ ਕੋਈ ਓਲਾ ਨੀ
ਧੀਆਂ ਕਰ ਲੱਭਦੀਆਂ ਆਪੇ ਵਰ ਲੱਭਦੀਆਂ ਪਾਉਣਾ ਪੈਂਦਾ ਵਿੱਚ ਕੋਈ ਵਿਚੋਲਾ ਨੀ ਪਿੰਡ ਦੀ ਨਾ ਰਹੀ ਜੂ ਖੂਹਾਂ ਨੂੰ ਮਿਲਣ ਖੂਹ ਦੀ ਜੋ ਬਾਕ ਪੈਂਦਾ ਉੱਗ ਨੀ ਜ਼ਿੰਦੜੀਏ ਕਲ ਜੁਗ ਏ ਕਲ ਜੁਗ ਨੀ ਜ਼ਿੰਦੜੀਏ ਕਲ ਜੁਗ ਏ ਕਲ ਜੁਗ ਸਾਧ ਬਣ ਠੱਗੀ ਜਾਂਦੇ ਤੀਰ ਤੁੱਕੇ ਲੱਗੀ ਜਾਂਦੇ ਚੋਰਾਂ ਅਤੇ ਸਾਧਾਂ ਚ ਫਰਕ ਨਹੀਂ ਪਰ ਇੱਕ ਗੱਲ ਕਹੂੰਗਾ ਸੱਪ ਤੇ ਸਾਧ ਤੋਂ ਬਚ ਕੇ ਆਈਏ ਕਿਤੇ ਅਸਲੀ ਨਾ ਹੋਣ ਯਾਰ ਤੇ ਬਟੇਰੇ ਕੋਲ ਬਚ ਕੇ ਰਹੀਏ ਉਹ ਕਿਤੇ ਫਸਲੀ ਨਾ ਹੋਣ ਸਾਧ ਬਣ ਠੱਗੀ ਜਾਂਦੇ ਤੀਰ ਤੁੱਕੇ ਲੱਗੀ ਜਾਂਦੇ ਚੋਰਾਂ ਅਤੇ ਸਾਧਾਂ ਚ ਫਰਕ ਨਹੀਂ ਉਹ ਆਪ ਕਿਹੜਾ ਸੁੱਚਾ ਜੁਗਨੀ ਲੁੱਚਿਆਂ ਦਾ ਲੁੱਚਾ ਜੁਗਨੀ ਇਹ ਵੀ ਕੋਈ ਚਾਂਦੀ ਦਾ ਵਰਕ ਨਹੀਂ ਰੱਬ ਦਾ ਹੀ ਨਾ ਚੰਗਾ ਲਈਏ ਕਿਸੇ ਦੀ ਯੁੱਗ ਸੁੱਗ ਨੀ ਜਿੰਦੜੀਏ ਕਲ ਜੁਗੇ ਕਲ ਜੁਗ ਨੀ ਜਿੰਦੜੀਏ ਕਲ ਜੁਗੇ ਕਲ ਜੁਗ ਨੀ ਜਿੰਦੜੀਏ ਕਲ ਜੁਗੇ ਕਲ ਜੁਗ ਕਪਟ ਤੇ ਜਾਪ ਦਾ ਪੁੰਨ ਅਤੇ ਪਾਪ ਦਾ ਹੁੰਦੇ ਵਿੱਚ ਦਰਗਾਹਾਂ ਦੇ ਹਿਸਾਬ ਨਰਕ ਪਈ ਸਭ ਕੁਝ ਏਚਿਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਾ ਨਰਕ ਪਈ ਸਭ ਕੁਝ ਏਚਿਆ ਇੱਥੇ ਕਿਵੇਂ ਆ ਅੱਜ ਦੀ ਦੁਨੀਆਦਾਰੀ ਚ ਇੱਥੇ ਕਿਵੇਂ ਆ ਇੱਕ ਮਾਂ ਦੇ ਪੇਟੋਂ ਧੀਆਂ ਜੰਮੀਆਂ ਸੀ ਦੋ ਚੁੰਨੀ ਚਾਰ ਤੋਰੀ ਜਿਹੜੀ ਮੌਜਾਂ ਲੁੱਟੇ ਓ ਜਿਹਨੂੰ ਦਿੱਤਾ ਲੋੜਿਆਂ ਦਾ ਦਾਜ ਜਿਹਨੂੰ ਦਿੱਤਾ ਲੋੜਿਆਂ ਦਾ ਦਾਜ ਉਹ ਬੈਠੀ ਮੁੜ ਪੇਕਿਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਾ ਨਰਕ ਪਈ ਸਭ ਕੁਝ ਏਚਿਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਾ ਨਰਕ ਪਈ ਸਭ ਕੁਝ ਏਚਿਆ ਇੱਕ ਪਾਸੇ ਪੁੱਤ ਵੱਡਾ ਕਰਦਾ ਏ ਪਿਓ ਦਾ ਸਾਰਾ ਦਿਨ ਚੱਲਦਾ ਲੰਗਰ ਦੇਸੀ ਘਿਓ ਦਾ ਕਿਸੇ ਦਾ ਬੜਾ ਵੱਡੀ ਉਮਰ ਹੋ ਕੇ ਜਦੋਂ ਮਰਦਾ ਫਿਰ ਜਲੇਬੀਆਂ ਕੱਢਦੇ ਇੱਕ ਪਾਸੇ ਪੁੱਤ ਵੱਡਾ ਕਰਦਾ ਏ ਪਿਓ ਦਾ ਸਾਰਾ ਦਿਨ ਚੱਲਦਾ ਲੰਗਰ ਦੇਸੀ ਘਿਓ ਦਾ ਬੜੇ ਪਿਓ ਵੀ ਨੇ ਜਿਨ੍ਹਾਂ ਨੇ ਜਵਾ ਬੜੇ ਪਿਓ ਵੀ ਨੇ ਜਿਨ੍ਹਾਂ ਨੇ ਜਵਾਨ ਪੁੱਤਾਂ ਦੇ ਸਿਵੇ ਸੇਕਿਆ ਜਾ ਨਰਕ ਪਈ ਸਭ ਕੁਝ ਏਚਿਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਾ ਨਰਕ ਪਈ ਸਭ ਕੁਝ ਏਚਿਆ ਕਰਕੇ ਪਿਆਰ ਗਮ ਹੁਣ ਪਛਤਾਉਂਦਾ ਏ ਮੌਤ ਨਾਲੋਂ ਭੈੜੀ ਬੈਠਾ ਜ਼ਿੰਦਗੀ ਜਿਉਂਦਾ ਏ ਰੁਕੇ ਤੋਂ ਪੈਂਦੀ ਨਹੀਂ ਉਹ ਜੁਗ ਨੀ ਖੈਰਾ ਮੱਥੇ ਟੇਕਿਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਾ ਨਰਕ ਪਈ ਸਭ ਕੁਝ ਏਚਿਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਾ ਨਰਕ ਪਈ ਸਭ ਕੁਝ ਏਚਿਆ ਪਈ ਸਭ ਕੁਝ ਏਚਿਆ
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਅਰਮ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਆ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਦਰਮਿਆਨ ਹਾਜ਼ਰ ਹਾਂ ਜੀ ਤੇ ਪਰਮਜੀਤ ਸਿੰਘ ਧਾਲੀਵਾਲ ਸਾਹਿਬ ਆਪਣੇ ਨਾਲ ਜੁੜੇ ਆ ਉਹ ਕਹਿੰਦੇ ਦਲਜੀਤ ਜੀ ਝੂਠ ਨਾ ਕਹੋ ਆਹ ਦੇਖ ਲਓ ਕੀ ਆ ਤੇ ਮੈਂ ਗੱਲ ਕੀਤੀ ਸੀ ਜਿੱਦਾਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਸੰਜੀਵ ਕੁਮਾਰ ਉਹਨਾਂ ਦੇ ਨਾਲ ਗੱਲ ਕਰਦੇ ਕਰਦੇ ਬਈ ਔਰਤ ਦਾ ਬਹੁਤ ਵੱਡਾ ਇੱਕ ਯੋਗਦਾਨ ਹੁੰਦਾ ਆ ਵੈਸੇ ਸਹੀ ਆ ਪਰ ਧਾਲੀਵਾਲ ਸਾਹਿਬ ਉਹਨਾਂ ਨੇ ਫੈਕਟ ਪੇਸ਼ ਕੀਤੇ ਆ ਉਹ ਕਹਿੰਦੇ ਵੀ ਮੋਦੀ ਵੀ ਛੜਾ ਜੋਗੀ ਵੀ ਛੜਾ ਯਾਨੀ ਪੀਐਮ ਵੀ ਛੜਾ ਸੀਐਮ ਵੀ ਛੜਾ ਟਾਟਾ ਵੀ ਛੜਾ ਤੇ ਬਾਟਾ ਵੀ ਛੜਾ ਕਲਾਮ ਵੀ ਛੜਾ ਸਲਮਾਨ ਵੀ ਛੜਾ ਤੇ ਤੀਰਾ ਰਾਮਦੇਵ ਵੀ ਛੜਾ ਮੈਂ ਤਾਂ ਇਹ ਕਹਿੰਦੇ ਵੀ ਹੁਣ ਮੈਂ ਉਹਨੂੰ ਲੱਭਣ ਨੂੰ ਲੱਗਿਆ ਹੋਇਆ ਜਿਹਨੇ ਕਿਹਾ ਕਿ ਹਰ ਕਾਮਯਾਬ ਬੰਦੇ ਪਿੱਛੇ ਜਨਾਨੀ ਦਾ ਹੱਥ ਹੁੰਦਾ
ਤੇ ਕਹਿੰਦੇ ਵੀ ਸੀਤਾ ਦੇ ਨਾਲ ਪਿਆਰ ਕੀਤਾ ਰਾਮ ਬਣ ਗਏ, ਰਾਧਾ ਦੇ ਨਾਲ ਚੱਕਰ ਚਲਾਇਆ ਤਾਂ ਸ਼ਾਮ ਬਣ ਗਏ। ਖੈਰ ਮੈਂ ਅੱਗੇ ਨਾ ਪੜਾਂ, ਪਰ ਤੁਹਾਡਾ ਬਹੁਤ ਬਹੁਤ ਫੈਕਟ ਹੈਗੇ ਆ। ਪਰ ਜੇ ਆਪਾਂ ਗੱਲ ਕਰੀਏ ਕੱਲੀ ਔਰਤ ਦਾ, ਮੈਂ ਕਿਹਾ ਇਹ ਨੀ ਕਿਹਾ ਵੀ ਘਰ ਵਾਲੀ ਹੁੰਦੀ ਆ ਔਰਤ, ਔਰਤ ਇੱਕ ਮਾਂ ਵੀ ਹੋ ਸਕਦੀ ਹੈ ਨਾ। ਜਿੱਦਾਂ ਹੁਣ ਸੰਜੀਵ ਕੁਮਾਰ ਜੀ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਮੰਮੀ ਸੀ, ਉਹਨਾਂ ਨੇ ਕਿਹਾ ਵੀ ਪੁੱਤ ਜਦੋਂ ਤੈਨੂੰ ਜੋਬ ਮਿਲੀ ਹੈ ਨਾ ਵੀ ਪਰਮਾਤਮਾ, ਦੇਖੋ ਦੇਖੋ ਇੱਕ ਇੱਕ ਦੇਖੋ ਉਹ ਇੱਕ ਲੇਡੀ, ਚਾਹੇ ਇਸ ਦੁਨੀਆਂ ਦੇ ਵਿੱਚ ਚਲੋ ਨਹੀਂ ਰਹੇ, ਰੱਬ ਜਾਣਨ ਤੋਂ ਬਖਸ਼ੇ ਉਹਨਾਂ ਨੂੰ, ਤੇ ਉਹ ਕਹਿ ਰਹੇ ਆ ਵੀ ਰੱਬਾ ਮੇਰਾ ਮੁੰਡਾ ਨੌਕਰੀ ਲੱਗ ਜਾਵੇ, ਇਹ ਤਨਦੇਹੀ ਦੇ ਨਾਲ ਕੰਮ ਕਰੂੰਗਾ। ਦੇਖੋ ਇੱਕ ਇੱਕ ਫਿਤਰਤ ਆਹ ਹੁੰਦੀਆਂ ਮਾਵਾਂ ਹਨਾ, ਜਿਨ੍ਹਾਂ ਦੇ ਜਿੱਦਾਂ ਕਹਿੰਦੇ ਹੁੰਦੇ ਆ ਇਹ ਤੋਂ ਤੁਸੀਂ ਪਛਾਣ ਲਓ ਵੀ ਔਰਤ ਦਾ ਹੱਥ ਹੁੰਦਾ ਕਿ ਨਹੀਂ ਹੁੰਦਾ। ਉਹ ਬੰਦੇ ਨੂੰ ਵੀ ਅੱਜ ਤੱਕ ਯਾਦ ਆ ਵੀ ਮੇਰੀ ਮਾਂ ਨੇ ਗੁਰਦੁਆਰੇ ਜਾ ਕੇ ਸੁੱਖ ਸੁੱਖੀ ਸੀ ਇਹ ਗੱਲ ਦੀ ਹਨਾ, ਤੇ ਉਹ ਅੱਜ ਤੱਕ ਉਹ ਸੁੱਖ ਨੂੰ ਜਿਹੜਾ ਆ ਨਿਭਾ ਰਿਹਾ। ਤੇ ਸੁੱਖ ਵੀ ਇੱਦਾਂ ਦੀ ਆ, ਇੱਕ ਤਾਂ ਸੁੱਖ ਹੁੰਦੀ ਆ ਵੀ ਅਸੀਂ ਤੁਹਾਡੇ ਜੀ 52 ਰੁਪਈਆਂ ਦੇ ਪਤਾਸੇ ਚਾੜਾਂਗੇ ਜਾਂ ਅਖੰਡ ਪਾਠ ਚ ਕਰਾ ਦੇਵਾਂਗੇ, ਉਹ 2 ਦਿਨ ਜਾਂ 3 ਦਿਨ ਦਾ ਕੰਮ ਆ ਭਾਜੀ। ਪਰ ਜਿਹੜੀ ਉਹ ਮਾਤਾ ਸੁੱਖ ਸੌਕੇ ਗਈ ਹੈ, ਇਹ ਤਾਂ ਬੰਦੇ ਦੀ ਸਾਰੀ ਜ਼ਿੰਦਗੀ ਉਸ ਸੁੱਖ ਨੂੰ ਲਾਉਂਦੇ ਲਾਉਂਦੇ ਜਿਹੜੀ ਨਿਕਲ ਜਾਣੀ ਆ। ਤੇ ਇਸ ਕਰਕੇ ਧਾਲੀਵਾਲ ਸਾਹਿਬ, ਵੈਸੇ ਤੁਸੀਂ ਗੱਲ ਜਿੱਥੇ ਕਮੈਂਟ ਕੀਤਾ, ਵਿਅੰਗ ਕੀਤਾ, ਉਹ ਵੀ ਤੁਹਾਡਾ ਬਹੁਤ ਕਾਬਲੇ ਤਾਰੀਫ ਆ। ਤੇ ਵਧੀਆ ਤੁਸੀਂ ਇਹ ਵਿਅੰਗ ਕੀਤਾ ਤੇ ਬਹੁਤ ਬਹੁਤ ਥੈਂਕਸ ਤੁਹਾਡਾ। ਜਗਤਾਰ ਸਿੰਘ ਗਿੱਲ ਭਾਜੀ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਕਿਹਾ ਵੀ ਭਾਜਪਾ ਦੇ MLA ਨੇ ਵੀ ਸ਼ਰੇਆਮ ਥੱਪੜ ਮਾਰੇ ਸੀ ਇੱਕ IAS ਅਫਸਰ ਦੇ, ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ, ਸਾਰੇ ਸੰਸਾਰ ਦੇ ਵਿੱਚ ਦੇਖੀ ਵੀ ਗਈ ਸੀ। ਉਸ ਸਮੇਂ IAS ਅਫਸਰ ਹੜਤਾਲ ਤੇ ਨਹੀਂ ਗਏ ਸੀ। ਮੇਰਾ ਮੰਨਣਾ ਹੈ ਕਿ ਕੇਜਰੀਵਾਲ ਸਰਕਾਰ ਨੂੰ ਫੇਲ ਕਰਨ ਲਈ ਕੀਤਾ ਜਾ ਰਿਹਾ ਹੈ, ਜਨਤਾ ਨੂੰ ਇਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਹੈ ਕਿ ਰਾਜ ਕਰਨ ਲਈ 2 ਹੀ ਪਾਰਟੀਆਂ ਹਨ, ਭਾਜਪਾ ਤੇ ਕਾਂਗਰਸ। ਤੁਸੀਂ ਆਮ ਆਦਮੀ ਪਾਰਟੀ ਨੂੰ ਚੁਣ ਕੇ ਗਲਤੀ ਕੀਤੀ ਹੈ। ਇਹ ਭਾਜੀ ਗੱਲ ਤੁਹਾਡੀ ਬਿਲਕੁਲ ਜਾਇਜ਼ ਆ, ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਵੀ ਅਸਲ ਦੇ ਵਿੱਚ ਉਹਨਾਂ ਨੇ ਬਹਾਨਾ ਇਸ ਗੱਲ ਦਾ ਜ਼ਰੂਰ ਬਣਾਇਆ ਹੋਇਆ ਆ ਵੀ ਅਸਲ ਵਿੱਚ ਤਾਂ ਫਸਾਦ ਉੱਥੋਂ ਹੀ ਸ਼ੁਰੂ ਹੋਇਆ ਨਾ, ਜਦੋਂ ਉਹ IAS ਅਫਸਰ ਦੇ ਨਾਲ ਝੜਪ ਹੋਈ ਆ। ਹੁਣ ਆਪਾਂ ਕਹਿ ਰਹੇ ਹਾਂ ਨਾ ਉੱਥੇ ਕੀ ਹੋਇਆ ਅੰਦਰਲਾ ਤਾਂ ਹਾਲ ਆਪਾਂ ਨੂੰ ਪਤਾ ਨੀ, ਪਰ ਜਿੱਦਾਂ ਦੀ ਉੱਥੇ ਛੇੜਛਾੜ ਜਿਹੜੀ ਹੋਈ ਆ ਕੈਮਰਿਆਂ ਦੇ ਨਾਲ ਜਾਂ ਫੈਕਟਸ ਦੇ ਨਾਲ, ਉਹ ਤੋਂ ਇਹ ਜ਼ਰੂਰ ਘੇਰੇ ਦੇ ਵਿੱਚ ਆਏ ਆ। ਪਰ ਫਿਰ ਆਪਾਂ ਉਸ ਗੱਲ ਦਾ ਆਪਾਂ ਆਈਏ ਵੀ ਉੱਥੇ ਜਿੰਨਾ ਚਿਰ ਤੱਕ ਸਟੇਬਲ ਗੌਰਮੈਂਟ, ਸਟੇਬਲ ਦਾ ਮਤਲਬ ਇਹ ਆ ਵੀ ਜਿੰਨਾ ਚਿਰ ਤੱਕ ਅਧਿਕਾਰ ਪੂਰੀ ਤਰ੍ਹਾਂ ਨਹੀਂ ਹੁੰਦੇ ਜਾਂ ਸੰਘੀ ਢਾਂਚੇ ਦੇ ਅਧੀਨ ਉਹਨਾਂ ਨੂੰ ਕੰਮ ਨਹੀਂ ਕੀਤਾ ਜਾਣ ਦੇਣਾ, ਉਨਾ ਚਿਰ ਤੱਕ ਇਹ ਤਕਰਾਰਾਂ ਹੁੰਦੀਆਂ। ਕਿਉਂਕਿ ਬਿਊਰੋਕਰੇਸੀ ਜਿਹੜੀ ਆ ਉਹ ਸਰਕਾਰ ਦੇ ਹੁਕਮ ਮੰਨਣ ਦੀ ਪਾਬੰਦ ਹੁੰਦੀ ਆ। ਹੁਣ ਜਦੋਂ ਜਿਹੜੀ ਬਿਊਰੋਕਰੇਸੀ ਆ ਉਹਨਾਂ ਨੂੰ, ਹੁਣ ਤੁਸੀਂ ਦੇਖੋ ਵੀ ਕੋਈ ਬਿਊਰੋਕਰੇਸੀ ਜਿਹੜੀ ਇਹਨਾਂ ਦੇ ਅੰਡਰ ਆ ਤੇ ਕੋਈ ਜਿਹੜੀ ਆ ਉੱਥੇ ਦੇ ਭਾਜਪਾ ਦੇ ਜਿਹੜੀ ਮੇਅਰ ਬਣੇ ਹੋਏ ਆ, ਕੌਂਸਲ ਜਿਹੜੀ ਆ ਉੱਥੇ ਦੇ ਅੰਡਰ ਹੈਗੇ ਆ, ਕੁਛ ਜਿਹੜੇ ਆ ਸੈਂਟਰ ਗੌਰਮੈਂਟ ਦੇ ਅੰਡਰ ਹੈਗੇ ਆ। ਇਸ ਕਰਕੇ ਵਿਭਾਗਾਂ ਦੇ ਵਿੱਚ ਕਾਫੀ ਇੱਧਰ ਉੱਧਰ ਹੋਇਆ ਪਿਆ ਆ, ਜਿਹਦੇ ਕਰਕੇ ਇੱਕ ਸਮਰੱਥ ਸਰਕਾਰ ਨਹੀਂ ਬਣ ਪਾਉਂਦੀ। ਤੇ ਇਹ ਜ਼ਰੂਰ ਹੈਗਾ ਵੀ ਵਿਰੋਧੀ ਧਿਰਾਂ ਨੇ ਤਾਂ ਚਲੋ ਜ਼ੋਰ ਲਾਉਣਾ ਹੀ ਆ ਇਸ ਗੱਲ ਦੇ ਉੱਤੇ। ਤੇ ਗੌਰਵ ਸ਼ਰਮਾ ਜੀ ਵੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਅੱਜ ਭਾਜੀ ਲੱਗਦਾ ਤੁਸੀਂ ਲੇਟ ਹੋ ਗਏ ਹਨਾ, ਤੇ ਨੀਅਰਲੀ ਹੁਣ ਪ੍ਰੋਗਰਾਮ ਜਿਹੜਾ ਆਪਣਾ ਉਹ ਖਤਮ ਹੋਣ ਦੇ ਬੂਹੇ ਦੇ ਉੱਤੇ ਹੀ ਆ। ਤੇ ਆਸ ਕਰਦੇ ਆ ਕਿ ਤੁਸੀਂ ਵਧੀਆ ਜਿਹੜਾ ਆਪਣਾ ਆਨੰਦ ਲੈ ਰਹੇ ਹੋਣੇ ਆ ਪ੍ਰੋਗਰਾਮ ਦਾ। ਤੇ ਤੁਸੀਂ ਇਹ ਵੀ ਚਲੋ ਆਪਾਂ ਗੱਲ ਕਰਦੇ ਆ ਕਿ ਬਹੁਤ ਇਹ ਦਿੱਲੀ ਸਰਕਾਰ ਦੇ ਨਾਲ ਕਾਫੀ ਹੋ ਰਿਹਾ ਕਿ ਜਦੋਂ ਦੀ ਆਈ ਆ ਵੈਸੇ ਵਿਵਾਦਾਂ ਦੇ ਵਿੱਚ ਜ਼ਰੂਰ ਰਹੀ ਆ, ਭਾਵੇਂ ਕਿਸੇ ਤਰੀਕੇ ਦੇ ਨਾਲ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਮੈਜੋਰਟੀ ਮਿਲੀ ਸੀ ਲੱਗਦਾ ਨਹੀਂ ਸੀ ਕਿ ਇੰਨੀਆਂ ਤੰਗੀਆਂ ਦੇਣਗੇ। ਪਰ ਤੁਸੀਂ ਆਪ ਦੇਖੋ ਬਈ ਇੱਥੇ ਤਾਂ ਰਾਸ਼ਟਰਪਤੀ ਰਾਜ ਲੱਗਦੇ ਰਹੇ ਆ, ਪੰਜਾਬ ਦੀਆਂ ਆਪਾਂ ਮਿਸਾਲਾਂ ਲੈ ਲਈਏ ਵੀ ਕਿੰਨਾ ਤੰਗ ਕੀਤਾ ਗਿਆ। ਆ ਬਾਦਲ ਸਾਹਿਬ ਤੋਂ ਪਹਿਲਾਂ ਕੋਈ ਅਕਾਲੀ ਦਲ ਦੀ ਸਰਕਾਰ ਜਿਹੜੀ ਆ ਉਹ ਚੱਲਣੀ ਨਹੀਂ ਦਿੱਤੀ ਗਈ। ਤੇ ਉਧਰੋਂ ਆਪਾਂ ਦੱਸ ਦਈਏ ਵੀ ਸਿਸੋਦੀਆ ਸਾਹਿਬ ਖਹਿਰਾ ਨੂੰ ਕਾਫੀ ਕਹਿੰਦੇ ਝਾੜ ਪਾਈ ਆ, ਵੈਸੇ ਅਖਬਾਰੇ ਕਹਿੰਦੀ ਅੰਦਰ ਕੀ ਹੋਇਆ ਇਹ ਵੈਸੇ ਪਤਾ ਨੀ ਹੈਗਾ ਕਿੱਥੋਂ ਇਹਨਾਂ ਨੂੰ ਸਰੋਤ ਮਿਲੇ ਅਖਬਾਰਾਂ ਵਾਲਿਆਂ ਨੂੰ ਇਹ ਵੀ ਨੀ ਪਤਾ। ਤੇ ਇਹ ਵੀ ਕਹਿ ਦਿੱਤਾ ਗਿਆ ਆ ਵੀ ਕੇਜਰੀਵਾਲ ਨੇ ਮਿਲਣ ਤੋਂ ਨਾਂਹ ਕਰ ਦਿੱਤੀ ਆ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ, ਤੇ ਜਿਹੜੀ ਰੈਫਰੈਂਡਮ 2020 ਦੇ ਮੁੱਦੇ ਨੂੰ ਲੈ ਕੇ ਸਫਾਈ ਦੇਣ ਪਹੁੰਚੇ ਸੀਗੇ ਖਹਿਰਾ ਸਾਹਿਬ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ, ਤੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ ਆ। ਇਸ ਤੋਂ ਬਾਅਦ ਜਿਹੜੇ 8 ਵਿਧਾਇਕਾਂ ਨੂੰ ਨਾਲ ਲੈ ਕੇ ਖਹਿਰਾ ਜਿਹੜਾ ਸਿਸੋਦੀਆ ਨੂੰ ਵੀ ਮਿਲਿਆ, ਤੇ ਤਮਾਮ ਮੁੱਦੇ ਜਿਹੜੇ ਉਹਨਾਂ ਸਾਹਮਣੇ ਵੀ ਰੱਖੇ ਆ। ਭਾਵੇਂ ਖਹਿਰਾ ਉਹਨਾਂ ਨੇ ਇਹ ਗੱਲ ਤੋਂ ਨਾ ਕੀਤੀ ਆ ਵੀ ਸਿਸੋਦੀਆ ਨੇ ਕੋਈ ਉਹਨਾਂ ਦੇ ਨਾਲ ਖਿਚਾਈ ਕੀਤੀ ਆ ਜਾਂ ਕੇਜਰੀਵਾਲ ਨੇ ਉਹਨਾਂ ਨੂੰ ਮਿਲਣ ਤੋਂ ਨਾ ਕੀਤੀ ਆ। ਕੇਜਰੀਵਾਲ ਸਾਹਿਬ ਉਹ ਕਹਿੰਦੇ ਵੀ ਉਹਨਾਂ ਨੂੰ ਤਾਂ ਉਹ ਮਿਲਣੇ ਨੀ ਗਏ ਸੀ ਖਹਿਰਾ ਸਾਹਿਬ ਕਹਿੰਦੇ, ਉਹ ਤਾਂ ਕਹਿੰਦੇ ਵੀ ਮੈਂ ਤਾਂ ਮੁਲਾਕਾਤ ਜਿਹੜੀ ਸਿਸੋਦੀਆ ਸਾਹਿਬ ਨਾਲ ਹੀ ਕਰਨ ਨੂੰ ਗਏ ਸੀ। ਪਰ ਇਹਦੇ ਵਿੱਚ ਆਉਣ ਵਾਲੇ ਦਿਨਾਂ ਤੱਕ ਪਤਾ ਲੱਗ ਜਾਣਾ ਆ ਕਿ ਕੀ ਹੋ ਰਿਹਾ। ਪਰ ਜਿਸ ਤਰੀਕੇ ਦੇ ਨਾਲ ਫੇਸਬੁੱਕ ਦੇ ਉੱਤੇ ਕਾਫੀ ਕਾਟੋ ਕਲੇਸ਼ ਪਿਆ ਹੋਇਆ ਆ, ਚਾਹੇ ਉਹ ਕਾਰਜਕਾਰੀ ਪ੍ਰਧਾਨ ਡਾਕਟਰ ਬਲਵੀਰ ਸਿੰਘ, ਉਹਨਾਂ ਨੇ ਵੀ ਕੁਛ ਕਮੈਂਟ ਜਿਹੇ ਕੀਤੇ ਆ, ਬੜੇ ਫਨੀ ਫਨੀ ਵੀ ਉਹ ਲੱਗ ਰਹੇ ਆ। ਤੇ ਪਰ ਦੇਖਦੇ ਆ ਕਿ ਕਿੰਨੇ ਕੁ ਦਿਨ ਤੱਕ ਜਿਹੜੇ ਆ ਏਕੇ ਦੇ ਨਾਲ ਚੱਲ ਪਾਉਂਦੇ ਆ। ਤੇ
ਤੇ ਤੁਸੀਂ ਆਪਣਾ ਖਿਆਲ ਰੱਖਿਓ ਤੇ ਆਪਾਂ ਹੁਣ ਅਗਲੇ ਵੀਕ ਮਿਲਾਂਗੇ ਨਵੀਆਂ ਗੱਲਾਂ ਬਾਤਾਂ ਦੇ ਨਾਲ, ਨਵੀਆਂ ਖਬਰਾਂ ਦੇ ਨਾਲ ਤੇ ਨਵੀਆਂ ਸਲਾਹਾਂ ਦੇ ਨਾਲ ਤੇ ਨਵੇਂ ਜਿਹੜੇ ਇਨਸਾਨਾਂ ਦੇ ਨਾਲ ਜਿਨ੍ਹਾਂ ਨੇ ਇੱਥੇ ਕੁਛ ਕੀਤਾ ਆ ਇਸ ਜ਼ਿੰਦਗੀ ਦੇ ਵਿੱਚ ਜਾਂ ਕੁਛ ਕਰ ਰਹੇ ਆ, ਉਹਨਾਂ ਦੇ ਨਾਲ ਆਪਾਂ ਜ਼ਰੂਰ ਸਾਂਝ ਬਣਾਵਾਂਗੇ ਤੇ ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਨਾਲ ਹਰਮਨ ਰੇਡੀਓ ਦੇ ਉੱਤੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਰੱਬ ਰਾਖਾ।